सतनाम करता पुरख निरपहो निर्वैर अकाल मूरत कजुनी सहे गुर प्रसाद जप आद सच जोगाद सच है ती सच नानक खुशी भी सच कत की माई बाप कत केरा किदो था वो खम आए अगन बिंब जल पीतर निपजे काहे कम उपाय मेरे साहेबा कौन जाने गुण तेरे कहे ना जानी अवगण मेरे जेता समुंद सागर नीर भरिया तेते अवगण खमारे दया करहु किछ मेहर उपावहु डूब दे पत्थर तारे जियड़ा अग्न बराबर तपै पीतर वगै काती परनवत नानक हुकम पछाणे सुख होवै दिन राती जियड़ा अग्न बराबर तपै पीतर वगै काती परनवत नानक हुकम पछाणे सुख होवै दिन राती परम सम्मान योग जुगह जुग अटल साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर सुभाईमान खोए बैठे गुरमुख प्यारे सत संगी जनों आप जी ने संध्या वेले दे इस दीवान दी हाजरी भर के सतगुरु जी दे अमृत बचना दा कीर्तन गुरु सवारियां पासों सरवण कीता है। कल सतगुरु की कृपा दा सदका आपां ने दूसरे तखत तखत श्री पटना साहिब उस दा पिछोकड़ इतिहास ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਉਸ ਸ਼ਹਿਰ ਅੰਦਰ ਕੀਤੇ ਹੋਏ ਬਾਲ ਚੋਜ ਤੇ ਉਸ ਤਖ਼ਤ ਦਾ ਪ੍ਰਬੰਧ ਤੇ ਉਸ ਦੀ ਇਮਾਰਤ ਦੀ ਖੋਦ ਸੰਬੰਧੀ ਵਿਚਾਰ ਸਾਂਝੇ ਕੀਤੇ ਸਨ। ਆਓ ਅੱਜ ਆਪਾਂ ਸਾਡੇ ਤੀਸਰੇ ਤਖ਼ਤ ਤੇ ਯਤਨ ਮੈਂ ਕਰ ਰਿਹਾ ਕਿ ਜਿਸ ਤਰਤੀਬ ਨਾਲ ਤਖ਼ਤਾਂ ਦਾ ਨਾਮ ਦਿੱਤਾ ਹੈ ਉਸੇ ਤਰਤੀਬ ਨਾਲ ਹੀ ਆਪ ਨਾਲ ਵਿਚਾਰ ਸਾਂਝੀ ਕੀਤੀ ਜਾਏ। ਅੱਜ ਅਸੀਂ ਤੀਸਰੇ ਤਖ਼ਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਉਸ ਦੀ ਵਿਚਾਰ ਗੁਰੂ ਇਤਿਹਾਸ ਰਾਹੀਂ ਗੁਰੂ ਕੀ ਬਾਣੀ ਰਾਹੀਂ ਕਰਨੀ ਹੈ, ਕਿਉਂਕਿ ਜਦੋਂ ਸ੍ਰੀ ਕੇਸਗੜ੍ਹ ਸਾਹਿਬ ਦਾ ਨਾਮ ਆਉਂਦਾ ਹੈ ਤੇ ਉਦੋਂ ਹਰ ਇੱਕ ਗੁਰਸਿੱਖ ਉਹਦੇ ਮਨ ਦੇ ਅੰਦਰ ਇਹ ਜ਼ਰੂਰ ਖਿਆਲ ਉੱਠਦਾ ਹੈ ਕਿ ਉਸ ਧਰਤੀ ਦਾ, ਉਸ ਗੜ੍ਹ ਦਾ, ਉਸ ਤਖ਼ਤ ਦਾ ਜ਼ਿਕਰ ਹੋਣ ਲੱਗਾ ਜਿੱਥੇ ਖਾਲਸਾ ਪ੍ਰਗਟ ਹੋਇਆ ਸੀ। ਤੇ ਕੁਦਰਤੀ ਤੌਰ ਤੇ ਹਰ ਇੱਕ ਸਿੱਖ ਨੂੰ ਪੁਰਾਤਨ ਗੁਰਸਿੱਖਾਂ ਨੇ ਵਾਸੀ ਆਨੰਦਪੁਰ ਦਾ ਕਿਹਾ ਸੀ ਤੇ ਸੰਖੇਪ ਵਿੱਚ ਕਹਿੰਦੇ ਹੁੰਦੇ ਸਨ ਕਿ ਖਾਲਸੇ ਦੀ ਵਾਸੀ। ਖਾਲਸੇ ਦੀ ਵਾਸੀ ਦਾ ਅਰਥ ਹੀ ਇਹ ਵੇ ਕਿ ਜਿੱਥੇ ਖਾਲਸੇ ਨੇ ਆਪਣਾ ਵਸੇਬਾ ਕਰਨਾ, ਜਿੱਥੇ ਖਾਲਸੇ ਨੇ ਟਿਕਣਾ। ਆਓ ਸਾਧ ਸੰਗਤ ਜੀ, ਇਸ ਸ਼ਹਿਰ ਸੰਬੰਧੀ, ਇਸ ਸ਼ਹਿਰ ਅੰਦਰ ਬਣੇ ਹੋਏ ਕਿਲਿਆਂ ਸੰਬੰਧੀ ਇੱਥੋਂ ਦਾ ਸੰਖੇਪ ਜਿਹਾ ਇਤਿਹਾਸ ਆਪ ਨਾਲ ਗੁਰੂ ਕਿਰਪਾ ਨਾਲ ਸਾਂਝਾ ਕਰਨਾ। ਆਪ ਸਮੂਹ ਮਾਈ ਭਾਈ ਕਿਰਪਾਲਤਾ ਕਰਕੇ ਇਕਾਗਰਤਾ ਦੀ ਦਾਤ ਬਖਸ਼ੋ। ਸਾਰੇ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਚਰਨ ਕਮਲਾਂ ਵਿਖੇ ਬੇਨਤੀ ਕਰੀਏ ਮਾਲਕ ਕਿ ਆਪ ਬਖਸ਼ਿਸ਼ ਮੇਰ ਕਿਰਪਾਲਤਾ ਕਰੋ, ਸਾਡੇ ਅੰਦਰ ਨੂੰ ਭਾਵਨਾ ਬਖਸ਼ੋ ਕਹਿਣ ਦੀ, ਸਾਡੇ ਅੰਦਰ ਨੂੰ ਅਦਬ ਬਖਸ਼ੋ ਗੁਰੂ ਦੇ ਬਚਨ ਸੁਣਨ ਦਾ, ਤੇ ਇਸ ਭਾਵਨਾ ਤੇ ਅਦਬ ਵਿੱਚੋਂ ਇਕਾਗਰਤਾ ਦੀ ਦਾਤ ਬਖਸ਼। ਆਪਣੇ ਚਰਨ ਕਮਲਾਂ ਨਾਲ ਜੋੜ ਲਵੋ, ਕਰੋ ਕਿਰਪਾਲਤਾ ਸਾਧ ਸੰਗਤ ਜੀ, ਆਪ ਗੁਰੂ ਕੀ ਬਖਸ਼ੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਅੰਦਰ ਇੱਕ ਯਤਨ ਕੀਤਾ ਗਿਆ ਹੈ, ਤੇ ਉਹ ਯਤਨ ਨਹੀਂ, ਉਹ ਪ੍ਰੈਕਟੀਕਲ ਤੌਰ ਤੇ ਸਫਲਤਾ ਵੀ ਹੈ ਕਿ ਸਿੱਖ ਖਾਂਦਾ ਹੋਵੇ ਤੇ ਇਸ ਨੂੰ ਵਾਹਿਗੁਰੂ ਦੀ ਯਾਦ ਆਉਂਦੀ ਰਹੇ, ਸਿੱਖ ਤਨ ਤੇ ਬਸਤਰ ਪਹਿਣ ਦਾ ਹੋਵੇ ਤੇ ਕੱਪੜੇ ਪਾਉਂਦਿਆਂ ਵੀ ਇਹਨੂੰ ਮਾਲਕ ਦੀ ਯਾਦ ਆਵੇ, ਤੇ ਸਿੱਖ ਕਿਤੇ ਸੋਹਣਾ ਘਰ ਮਹੱਲ ਬਣਾ ਕੇ ਬੈਠੇ ਤੇ ਘਰ ਵਿੱਚ ਪ੍ਰਵੇਸ਼ ਕਰਦਿਆਂ ਵੀ ਇਹਨੂੰ ਗੁਰੂ ਦੀ ਯਾਦ ਆਵੇ। ਦੇਖੋ ਆਪਾਂ ਹਜ਼ੂਰ ਦੇ ਅੰਮ੍ਰਿਤ ਬਚਨ ਰੋਜ਼ ਪੜ੍ਹਨੇ ਹਾਂ ਕਿ ਸਿੱਖ ਦੇ ਖਾਣੇ ਵਿੱਚ ਵੀ ਵਾਹਿਗੁਰੂ, ਸਿੱਖ ਦੇ ਪਾਣੀ ਵਿੱਚ ਵੀ ਵਾਹਿਗੁਰੂ, ਉਹ ਸਿੱਖ ਦੇ ਰਹਿਣ ਵਿੱਚ ਵੀ ਵਾਹਿਗੁਰੂ, ਸਿੱਖ ਦੀ ਕਿਰਤ ਵਿੱਚ ਵੀ ਕਰਤਾ ਪੁਰਖ ਵਾਹਿਗੁਰੂ। ਇੱਥੋਂ ਤੱਕ ਮੇਰੇ ਦਾਤੇ ਨੇ ਮਿਹਰ ਕੀਤੀ ਵੀ ਜਿਸ ਧਰਤੀ ਤੇ ਰਹਿਣ, ਤੈਨੂੰ ਸੌਂਦਿਆਂ, ਜਾਗਦਿਆਂ, ਉੱਠਦਿਆਂ, ਬਹਿੰਦਿਆਂ ਕਦੀ ਮੇਰਾ ਕਰਤਾਰ ਨਾ ਭੁੱਲੇ। ਆਪ ਰੋਜ਼ ਇਹ ਬਚਨ ਪੜ੍ਹਦੇ ਸੁਣਦੇ ਹੋ। ਸਤਿਗੁਰੂ ਗੁਰੂ ਅਰਜਨ ਸਾਹਿਬ ਬਚਨ ਕਰਦੇ ਨੇ ਕਿ ਜੇ ਪ੍ਰਸਾਦ ਬਸੈ ਸੁਖ ਮੰਦਰ, ਜਿਸ ਮਾਲਕ ਦੀ ਕਿਰਪਾ ਨਾਲ ਤੂੰ ਸੋਹਣੇ ਘਰ ਵਿੱਚ ਰਹਿੰਦਾ, ਤੇਰੇ ਘਰ ਦੀ ਕੀਮਤ ਬੜੀ ਏ। ਬਸ ਗੁਰਮੁਖਾ, ਉਸ ਘਰ ਵਿੱਚ ਪ੍ਰਵੇਸ਼ ਕਰਦਿਆਂ ਤੇ ਘਰ ਵਿੱਚ ਰਹਿੰਦਿਆਂ ਕਦੀ ਭੁੱਲੀ ਨਾ ਕਿ ਤੇਰੇ ਵਰਗੇ ਹੋਰ ਵੀ ਹੋਣਗੇ ਸਰੀਰ, ਵਿਚਾਰਿਆਂ ਨੂੰ ਰਹਿਣਾ ਵੀ ਕਿਤੇ ਨਸੀਬ ਨਹੀਂ ਹੁੰਦਾ। ਮਾਲਕ ਨੇ ਘਰ ਦਿੱਤਾ ਤੇ ਘਰ ਲੈ ਕੇ ਵੀ ਤੈਨੂੰ ਘਰ ਦੇਣ ਵਾਲੇ ਦੀ ਯਾਦ ਆਵੇ। ਧਿਆਨ ਦਿਆ ਜੇ, ਜਿਹੜੀ ਮੈਂ ਅਰਜ਼ ਕਰਨੀ ਚਾਹੁੰਦਾ, ਪਾਉਣਾ ਕੇਸਗੜ੍ਹ ਸਾਹਿਬ ਤੇ ਵੇ ਵਾਸੀ ਆਪਾਂ ਆਨੰਦਪੁਰ ਦੇ ਬੰਨੇ ਖਾਲਸੇ ਦੀ ਵਾਸੀ ਜੋ ਹੈ, ਹਜ਼ੂਰ ਨੇ ਕਿਰਪਾ ਕੀਤੀ, ਕਹਿਣ ਲੱਗੇ ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਏ, ਸਦਾ ਮਨ ਅੰਦਰ ਹੈ, ਬੜੇ ਘਰ ਵਿੱਚ ਤੇ ਅੰਦਰ ਨਿਰੰਕਾਰ ਕੀਤੇ ਆਵੇ। ਤਨ ਤੇ ਪਾਏ ਕੱਪੜੇ ਸਹਿ ਮਹਾਰਾਜ ਜੀ ਕਿਰਪਾ ਕਰਦੇ ਨੇ, ਜੇ ਪ੍ਰਸਾਦ ਸੁਗੰਧਿਤ ਤਨ ਲਾਵੇ ਤਿਸ ਕੋ ਸਿਮਰ ਪਰਮ ਗਤ ਪਾਵੇ, ਉਹਨੂੰ ਜੇ ਸਿਮਰੇ ਤੇ ਤੈਨੂੰ ਪਰਮ ਅਵਸਥਾ ਮਿਲੇ। ਜੇ ਤੂੰ ਆਪਣੇ ਘਰ ਅੰਦਰ ਪ੍ਰਵੇਸ਼ ਕਰਨਾ ਤੇ ਤੇਰੇ ਸਾਹਮਣੇ 36 ਪ੍ਰਕਾਰ ਦੇ ਭੋਜਨ ਰੱਖੇ ਨੇ, ਤੇ ਖਾਣ ਵੇਲੇ ਵੀ ਚੇਤੇ ਰੱਖੀ, ਪਾਣ ਵਾਲੇ ਵੀ ਚੇਤੇ ਰੱਖੀ, ਜਦੋਂ ਖਾਏ ਤੇ ਆਵਾਜ਼ ਨਿਕਲੇ ਜੇ ਪ੍ਰਸਾਦ 36 ਹੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰੱਖ ਮਨ ਮਹਿ। ਜਿਹਨੇ ਤੈਨੂੰ ਖਾਣ ਨੂੰ ਭੋਜਨ ਦਿੱਤਾ ਉਹਨੂੰ ਯਾਦ ਕਰੀ, ਜਿਹਨੇ ਪਾਣ ਨੂੰ ਤੈਨੂੰ ਵਸਤਰ ਦਿੱਤੇ ਉਹਨੂੰ ਯਾਦ ਕਰੀ, ਜਿਹਨੇ ਤੈਨੂੰ ਰਹਿਣ ਨੂੰ ਘਰ ਦਿੱਤਾ ਉਹਨੂੰ ਯਾਦ ਕਰੀ। ਇੱਥੋਂ ਤੱਕ ਦਾਤੇ ਨੇ ਕਿਹਾ ਬਾਣੀ ਵਿੱਚ ਕਿ ਜੇ ਸਾਈਂ ਨੇ ਤੈਨੂੰ ਆਗਿਆਕਾਰੀ ਇਸਤਰੀ ਦਿੱਤੀ ਤੇ ਇਸਤਰੀ ਨੂੰ ਇੱਕ ਪਤੀ ਚੰਗੇ ਸੁਭਾਅ ਵਾਲਾ ਦਿੱਤਾ, ਕਹਿਣ ਲੱਗੇ ਦੋਨਾਂ ਦਾ ਫਰਜ਼ ਬਣਦਾ ਰੱਬ ਦਾ ਸ਼ੁਕਰ ਕਰਨ ਜਿਹਨੇ ਇਹ ਸੁਖਾਵਾਂ ਮੇਲ ਬਣਾ ਦਿੱਤਾ। ਦੇਖੋ ਹਜ਼ੂਰ ਦੀ ਅੰਮ੍ਰਿਤ ਬਾਣੀ ਸ੍ਰੀ ਰਾਗ ਆਪਾਂ ਪੜ੍ਹਨੇ, ਪਹਿਲਾ ਸ਼ਬਦ ਜਦੋਂ ਪੜ੍ਹੀਏ ਨਾ ਗੁਰੂ ਗ੍ਰੰਥ ਸਾਹਿਬ ਦੇ ਸ੍ਰੀ ਰਾਗ ਦਾ, ਤੇ ਪਹਿਲੀ ਤੁੱਕ ਕਦੀ ਪੜ੍ਹੋ। ਮੇਰੇ ਗੁਰੂ ਨਾਨਕ ਸਾਹਿਬ ਨੇ ਪਹਿਲੀ ਤੁੱਕ ਵਿੱਚ ਬੰਦੇ ਦੇ ਘਰ ਦਾ ਜ਼ਿਕਰ ਕੀਤਾ, ਕਿਉਂਕਿ ਘਰ ਤੋਂ ਬਿਨਾਂ ਬੰਦੇ ਦੀ ਜ਼ਿੰਦਗੀ ਨਿਫਲ ਜੀ, ਘਰ ਹੋਣਾ ਅਤ ਜ਼ਰੂਰੀ ਹੈ। ਇੱਥੋਂ ਤੱਕ ਕਿ ਅਸਮਾਨ ਵਿੱਚ ਉੱਡਣ ਵਾਲੇ ਪਰੰਦੇ ਜਿਹੜੇ ਨੇ ਉਹਨਾਂ ਦਾ ਵਸੇਬਾ ਭਾਵੇਂ ਰੱਬ ਨੇ ਇੱਕ ਬਰੀਕ ਜੀ ਚੁੰਝ ਦਿੱਤੀ ਏ, ਕਦੀ ਕਿਸੇ ਕਾਰੀਗਰ ਨੇ, ਕਿਤੇ ਨਕਸ਼ਾ ਨਵੀਸ ਨੇ, ਕਿਸੇ ਆਰਕੀਟੈਕਟ ਨੇ ਦੱਸਿਆ ਵੀ ਇਹਦਾ ਆਲਣਾ ਇਸ ਢੰਗ ਨਾਲ ਬਣਨਾ, ਪਤਾ ਨੀ ਰੱਬ ਨੇ ਉਹਦੀ ਚੁੰਝ ਨੂੰ ਇੰਨੀ ਕੁ ਦਾਤ ਦਿੱਤੀ, ਜਿਹੜਾ ਆਲਣਾ ਜਿਹੜਾ ਗੌਂਸਲਾ ਉਹਨੇ ਬਣਾ ਦਿੱਤਾ। ਲੋਕ ਉਸ ਆਲਣੇ ਦੀ ਬਣਤਰ ਨੂੰ ਦੇਖ ਕੇ ਹੈਰਾਨ ਹੋ ਜਾਂਦੇ, ਫਿਰ ਪੰਛੀ ਨਹੀਂ ਉਸ ਪੰਛੀ ਬਣਾਉਣ ਵਾਲੇ ਵੱਲ ਧਿਆਨ ਜਾਂਦਾ। ਵਾਹ ਦਾਤਿਆ, ਉੱਡਣ ਵਾਲੇ ਤਰੰਦਿਆਂ ਨੂੰ ਵੀ ਇੰਨੀ ਕੁ ਸੂਝ ਦਿੱਤੀ ਆ ਕਿ ਉਹਨਾਂ ਦੇ ਆਲਣੇ ਦੇਖੀ ਦੇ ਨੇ। ਧੰਨ ਗੁਰੂ ਨਾਨਕ ਸਾਹਿਬ ਨੇ ਬਚਨ ਕਿਹਾ, ਕਹਿਣ ਲੱਗੇ ਮੋਤੀ ਤਾਂ ਮੰਦਰ ਉਸ ਰਹਿ, ਰਤਨੀ ਤਾਂ ਹੋ ਹੈ ਜੜਾਓ। ਕੋਈ ਸ਼ੱਕ ਨਹੀਂ ਕਿ ਮਿਹਨਤ ਕਰਦਿਆਂ ਕਰਦਿਆਂ ਰੱਬ ਤੈਨੂੰ ਇੰਨੀ ਕੁ ਦਾਤ ਦੇ ਕਿ ਤੇਰੇ ਘਰ ਜਿਹੜੇ ਨੇ ਉੱਚੀਆਂ ਇਮਾਰਤਾਂ ਮੋਤੀਆਂ ਦੀਆਂ ਚੁਣੀਆਂ ਹੋਈਆਂ ਹੋਣ। ਮੋਤੀ ਤਾਂ ਮੰਦਰ ਉਸ ਰਹਿ, ਰਤਨੀ ਤਾਂ ਹੋ ਹੈ ਜੜਾਓ, ਕਸਤੂਰ ਪੁੰਗੂ ਅਗਰ ਚੰਦਨ ਲੀਪ ਆਵੇ ਚਾਓ। ਪਰ ਗੁਰਮਖਾ ਵਿੱਚ ਵੜਦਿਆਂ ਕਦੀ ਭੁੱਲੀ ਨਾ, ਮਤ ਦੇਖ ਭੂਲਾਂ ਵਿਸਰੈ, ਤੇਰਾ ਚੇਤਨਾ ਆਵੇ ਨਾ। ਜਿਹੜੀ ਅਰਥ ਕਰਨੀ ਚਾਹੁੰਦਾ, ਆਪ ਸੋਚੋਗੇ ਵੀ ਇਹ ਅੱਜ ਪ੍ਰਕਰਨ ਕਿਉਂ ਸ਼ੁਰੂ ਕੀਤਾ, ਵੀ ਖਾਂਦਿਆਂ ਕਰਤਾਰ ਚੇਤੇ ਰਹੇ, ਪਾਂਦਿਆਂ ਕਰਤਾਰ ਚੇਤੇ ਰਹੇ, ਰਹਿੰਦਿਆਂ ਕਰਤਾਰ ਚੇਤੇ ਰਹੇ, ਤੇ ਜਿਨ੍ਹਾਂ ਨੇ ਖਾਂਦਿਆਂ ਪੀਂਦਿਆਂ ਪਹਿਣਦਿਆਂ ਚੇਤੇ ਨਾ ਕੀਤਾ। ਤੇ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਉਹਨਾਂ ਲਈ ਸ਼ਬਦ ਪਤਾ ਹੈ ਕੀ ਵਰਤੇ ਨੇ, ਸਾਹਿਬ ਜੀ ਬਾਣੀ ਵਿੱਚ ਕਹਿੰਦੇ ਨੇ, ਖਾਂਦਿਆਂ ਖਾਂਦਿਆਂ ਮੂੰਹ ਕੱਠਾ ਖਾ ਲਿਆ ਰੱਬ ਦਾ ਦਿੱਤਾ, ਦੰਦ ਘਸ ਗਏ, ਮੂੰਹ ਘਸ ਗਿਆ, ਆਂਤੜੀਆਂ ਘਸ ਗਈਆਂ, ਮੈਦਾ ਕਮਜ਼ੋਰ ਹੋ ਗਿਆ, ਖਾਂਦਿਆਂ ਖਾਂਦਿਆਂ ਮੂੰਹ ਕੱਠਾ ਪਹਿ ਨੰਦਿਆਂ ਸਭ ਅੱਗ ਅੰਗ, ਨਾਨਕ ਤ੍ਰਿਗ ਤਿੰਨਾਂ ਦਾ ਜੀਵਿਆ ਜਿਹਨਾਂ ਸੱਚ ਨਾ ਲੱਗੋ ਰੰਗ। ਖਾ ਲਿਆ ਪਾ ਲਿਆ ਰਹਿ ਲਿਆ, ਤੇ ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਸੌ ਉਲਾਮ ਮੈਂ ਦਿਨੇ ਕਹਿ, ਰਾਤੀ ਮਿਲਨ ਸਹੰਸ, ਸਿਵਤ ਸਲਾਨ ਛੱਡ ਕੇ ਕਰੰਗੀ ਲੱਗਾ ਹੰਸ, ਫਿਟ ਅਵੇਖਾ ਜੀਵਿਆ ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਬਿਨ ਸਭ ਦੁਸ਼ਮਨ ਖੇਤ। ਇਹਦਾ ਮਤਲਬ ਕਿ ਸਾਈਂ ਦੀ ਯਾਦ ਰਹਿ, ਦਾਤਾਰ ਨੇ ਇੱਕ ਕਿਰਪਾ ਕੀਤੀ ਏ, ਕੋਈ ਨਗਰ ਵਸਾਇਆ, ਕੋਈ ਸਰੋਵਰ ਬਣਾਇਆ, ਕੋਈ ਇਮਾਰਤ ਬਣਾਈ ਏ, ਉਹਦੇ ਵਿੱਚ ਇੱਕ ਗੱਲ ਕਹਿ ਦਿੱਤੀ ਵੀ ਸਿੱਖਾ ਕਿ ਤੈਨੂੰ ਉਸ ਇਮਾਰਤ ਵਿੱਚ, ਉਸ ਸ਼ਹਿਰ ਵਿੱਚ, ਉਸ ਘਰ ਵਿੱਚ ਜਾਂਦਿਆਂ ਹੋਇਆਂ ਜੇ ਯਾਦ ਆਵੇ ਜਾਂ ਗੁਰੂ ਦੀ ਤੇ ਜਾਂ ਰੱਬ ਦੀ ਆਵੇ। ਵੈਸੇ ਤੇ ਜਿਹੜੇ ਸਾਨੂੰ ਗੁਰੂ ਸਾਹਿਬ ਨੇ ਮਿਲਣ ਦੇ ਤਰੀਕੇ ਦੱਸੇ ਨੇ ਕਿ ਆਪਸ ਵਿੱਚ ਮਿਲਣਾ ਤੇ ਫਤਿਹ ਬੁਲਾਣੀ ਹੈ, ਦੇਖੋ ਮਿਲਦੇ ਸਿੱਖ ਪਏ ਨੇ ਤੇ ਯਾਦ ਵਾਹਿਗੁਰੂ ਹੁੰਦਾ ਪਿਆ। ਇੱਕ ਕਵੀ ਨੇ ਬੜੇ ਸੋਹਣੇ ਬਚਨ ਕਹੇ, ਮੈਂ ਇੱਕ ਖਿੰਨ ਵਿੱਚੋਂ ਨਿਕਲ ਕੇ ਅਰਜ਼ ਕਰ ਦੇਣਾ, ਪਰ ਕਰੋੜਾਂ ਵਿੱਚੋਂ ਇੱਕ ਅੱਧਾ ਜਿਹਨੂੰ ਇਹ ਭਾਗਾਂ ਵਾਲੇ ਨੂੰ ਅੰਤਰੀ ਵੀ ਖੁਸ਼ੀ ਨਸੀਬ ਹੁੰਦੀ ਹੋਵੇ, ਨਹੀਂ ਤੇ ਨਹੀਂ। ਭਾਵੇਂ ਸਿੱਖ ਹੀ ਮਿਲਦਾ ਹੋਵੇ, ਅੰਮ੍ਰਿਤਧਾਰੀ ਕਿਉਂ ਨਾ ਮਿਲਦਾ ਹੋਵੇ, ਪਰ ਜੇ ਮੇਰੇ ਪਾਸੇ ਦਾ ਨਹੀਂ, ਮੇਰੇ ਪਾਲੇ ਦਾ ਨਹੀਂ, ਮੇਰੇ ਧੜੇ ਦਾ ਨਹੀਂ, ਤੇ ਫਤਿਹ ਬੁਲਾਉਣ ਤੋਂ ਵੀ ਮਨ ਗੁਰੇਜ ਕਰ ਜਾਂਦਾ। ਪੁਰਾਤਨ ਸਿੱਖ ਮਿਲਦੇ ਸਨ, ਉਸ ਸੱਜਣ ਨੇ ਇੱਕ ਬਚਨ ਕਿਹਾ, ਕਹਿੰਦਾ ਕਿ ਚਾਰ ਮਿਲੇ, ਸ਼ਾਇਦ ਇੱਕ ਵਾਰੀ ਅਰਜ਼ ਕੀਤੀ ਸੀ ਇੱਥੇ, 64 ਖਿਲੇ ਮਿਲੇ 20 ਕਰ ਜੋਰ। ਉਹ ਕਹਿੰਦਾ ਗੁਰਸਿੱਖ ਕੋ ਗੁਰਸਿੱਖ ਮਿਲੇ, ਖਿਲੇ ਹੈ 7 ਕਰੋੜ। ਇਹਦੇ ਅਰਥ ਬੜੇ ਪਿਆਰੇ ਨੇ, ਸਿੱਖਾਂ ਦਾ ਮਿਲਾਪ ਕੀ ਹੋ ਜਾਏ। ਤੇ ਤਾਂ ਹੀ ਮੇਰੇ ਗੁਰੂ ਰਾਮਦਾਸ ਜੀ ਨੇ ਸ਼ਬਦ ਜਦੋਂ ਵਰਤੇ, ਇਹ ਨਹੀਂ ਕਿਹਾ ਕਿ ਮੇਰਾ ਪੁੱਤਰ ਵੱਖਰਾ, ਮੇਰੇ ਭਰਾਵਾਂ ਲਈ ਦਰਜਾ ਵੱਖਰਾ, ਇੱਕੋ ਗੱਲ ਕਹੀ। ਕਹਿਣ ਲੱਗੇ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ ਇੱਕੋ ਪੰਕਤੀ ਵੀ ਸਾਰੇ ਖੜੇ ਕਰ ਦਿੱਤੇ ਕਿ ਪੁੱਤਰ ਹੋਵੇ, ਭਰਾ ਹੋਵੇ, ਮਿੱਤਰ ਹੋਵੇ, ਗੁਰੂ ਦੇ ਖਿਰਦੇ ਵਿੱਚ ਕਦੀ ਦਵੈਸ਼ ਹੈ ਹੀ ਨਹੀਂ। ਗੁਰਮੁਖੋ, ਸਿੱਖ ਲਈ ਦਵੈਸ਼ ਦੀ ਗੱਲ ਦੂਰ। ਦੇਖੋ ਜਦੋਂ ਕਿਤੇ ਸਹਿ ਮੇਰ ਕਰੇਗਾ, ਆਪਾਂ ਤਖ਼ਤ ਹਜ਼ੂਰ ਸਾਹਿਬ ਦੀ ਗੱਲ ਕਰਾਂਗੇ ਤੇ ਹਜ਼ੂਰ ਤੇ ਖੰਦਰ ਚਲਾਉਂਦੇ ਨੇ ਤੇ ਸਾਹਿਬ ਇੱਕੋ ਵਾਰ ਕਰਦੇ ਨੇ ਜਮਸ਼ੇਦ ਖਾਂ ਤੇ ਉਹਦੀ ਜ਼ਬਾਨ ਤੋਂ ਇੱਕ ਸ਼ਬਦ ਨਿਕਲਦਾ ਖਾਏ ਅੰਮਾ। ਦਵੈਸ਼ ਰਹਿਤ ਗੁਰੂ ਕਹਿੰਦਾ ਕਿ ਮਨੁੱਖਾ ਜਨਮ ਪਰਤ ਪਰਤ ਕੇ ਮਿਲਣਾ ਨਹੀਂ। ਕਹਿੰਦੇ ਨੇ ਪਠਾਨ ਕੇ ਬੇਟੇ, ਜੇ ਅੰਮਾ ਕਹਿਣੇ ਕਾ ਵਕਤ ਨਹੀਂ ਬੇਟਾ, ਅੱਲਾ ਕਹੋ ਅੱਲਾ। ਦੁਸ਼ਮਣ ਨੂੰ ਵੀ ਥਾਂ ਦਵਾਉਂਦਾ ਸਾਈ ਮੇਰਾ। ਉਹ ਵਚਨ ਕਰਦੇ ਨੇ, ਕਹਿਣ ਲੱਗੇ ਕਿ ਚਾਰ ਮਿਲੇ। ਚਾਰ ਮਿਲੇ ਦਾ ਅਰਥ ਹੈ ਕਿ ਦੋ ਨੇਤਰ ਹਰ ਮਨੁੱਖ ਦੇ ਚਿਹਰੇ ਦੇ ਉੱਤੇ ਨੇ। ਜਦੋਂ ਸਿੱਖ ਮਿਲਦਾ ਉਹਦੇ ਦੋ ਅੱਖਾਂ ਨੇ, ਦੋ ਅੱਖਾਂ ਨੇ ਸਾਹਮਣੇ ਦੇਖਿਆ ਕਿ ਮੇਰਾ ਗੁਰ ਭਾਈ ਬੈਠਾ, ਮੇਰਾ ਸਿੱਖ ਬੈਠਾ, ਮੇਰਾ ਸਿੱਖ ਵੀਰ ਬੈਠਾ। ਉਹਦੀਆਂ ਅੱਖਾਂ ਨੇ ਜਦੋਂ ਸਿੱਖ ਨੂੰ ਦੇਖਿਆ ਤੇ ਇੱਕੋ ਦਮ ਅੱਖਾਂ ਨਾਲ ਅੱਖਾਂ ਮਿਲੀਆਂ, ਚਾਰ ਅੱਖਾਂ ਹੋ ਗਈਆਂ। ਦੋ ਸਨ ਮਿਲੇ ਤੇ ਚਾਰ ਹੋ ਗਏ, ਤੇ ਜਦੋਂ ਚਾਰਾਂ ਦੀਆਂ ਦੋਵਾਂ ਦੀਆਂ ਦੋ ਦੋ ਅੱਖਾਂ ਮਿਲੀਆਂ, ਚਾਰ ਹੋਈਆਂ। ਤੇ ਸ਼ਬਦ ਦੇਖੋ ਉਸ ਗੁਰਮੁਖ ਨੇ ਚੁਲੇ, ਕਹਿਣ ਲੱਗੇ ਕਿ ਚਾਰ ਮਿਲੇ 64 ਖਿਲੇ। ਹੁਣ 32-32 ਦੰਦ ਇੱਕ ਇੱਕ ਦੇ ਜਵਾੜੇ ਵਿੱਚ ਨੇ। ਜਦੋਂ ਸਿੱਖ ਵੇਖਿਆ ਇੱਕੋ ਦਮ ਅੱਖਾਂ ਨੂੰ ਚਮਕ ਆਈ ਤੇ ਹੱਥ ਪਿਆ ਕਿ ਮੇਰੇ ਗੁਰੂ ਨਾਨਕ ਸਾਹਿਬ ਦਾ ਸਿੱਖ ਬੈਠਾ, ਮੇਰੇ ਕਲਗੀ ਵਾਲੇ ਦਾ ਪੁੱਤਰ ਬੈਠਾ, ਮੇਰਾ ਗੁਰ ਭਾਈ ਬੈਠਾ ਤੇ ਖਾਲਸੇ ਦੀ ਵਾਸੀ ਦਾ ਵਸਨੀਕ ਬੈਠਾ, ਜਿਹਦਾ ਜ਼ਿਕਰ ਅਸੀਂ ਅੱਜ ਕਰਨਾ। ਕਹਿਣ ਲੱਗੇ ਇੱਕੋ ਦਮ ਮਿਲੇ ਤੇ ਉਹਦੇ 32 ਦੰਦ ਉਹਦੇ ਬਿਲਕੁਲ ਵੱਟ ਨਹੀਂ ਪਾਇਆ ਚਿਹਰੇ ਤੇ, ਇੱਕੋ ਦਮ 64 ਦੰਦ ਜਿਹੜੇ ਨੇ ਖਸ ਪਏ ਤੇ ਇੰਜ ਲੱਗਾ ਜਿਵੇਂ ਅਨਾਰਾਂ ਦੇ ਦਾਣੇ ਖਿੜੇ ਹੋਣ, ਗੁਲਾਬ ਦਾ ਫੁੱਲ ਖਿੜਿਆ ਹੋਵੇ। ਸ਼ਬਦ ਵਰਤੇ ਚਾਰ ਮਿਲੇ 64 ਖਿੜੇ, ਤੇ ਅਗਲੀ ਤੋਕਸੀ ਮਿਲੇ 20 ਕਰ ਜੋਰ। ਕਰ ਜੋਰ ਦਰ ਤੇ ਹੱਥ ਜੋੜੇ, ਜਦੋਂ ਹੱਥ ਜੋੜੇ ਹੁਣ ਇੱਕ ਹੱਥ ਵਿੱਚ 5 ਉਂਗਲਾਂ ਨੇ ਤੇ 5 ਤੇ 5 10 ਹੋ ਗਈਆਂ। ਜਦੋਂ ਹੱਥ ਜੁੜੇ, ਇੱਕ ਸਿੱਖ ਦੀਆਂ 10 ਉਂਗਲਾਂ ਤੇ ਦੂਜੇ ਦੀਆਂ 10 ਉਂਗਲਾਂ, ਦੋਨਾਂ ਦੇ ਹੱਥ ਜੁੜਨ ਦੇ ਨਾਲ 20 ਉਂਗਲਾਂ ਜੁੜ ਗਈਆਂ। ਮਿਲੇ 20 ਕਰ ਜੋਰ, ਕਹਿਣ ਲੱਗੇ ਗੁਰਸਿੱਖ ਕੋ ਗੁਰਸਿੱਖ ਮਿਲੇ, ਖਿਲੇ ਹੈ 7 ਕਰੋੜ। ਇਹ ਮੰਨਿਆ ਜਾਂਦਾ ਵੀ ਬੰਦੇ ਦੇ ਜਿਸਮ ਤੇ 3.5 ਕਰੋੜ ਰੋਮ ਹੈ। ਜਦੋਂ ਸਿੱਖ ਨੂੰ ਸਿੱਖ ਮਿਲਦਾ, ਦੋਨਾਂ ਦੇ ਰੋਮਾਂ ਦੀ ਗਿਣਤੀ 7 ਕਰੋੜ ਰੋਮ ਉਸੇ ਵੇਲੇ ਖਿੜ ਜਾਂਦਾ। ਕਿਹੜੇ ਖੇੜੇ ਵਿੱਚ ਸਿੱਖ ਨੂੰ ਸਿੱਖ ਮਿਲਦਾ ਤੇ ਰੋਮ ਰੋਮ ਗੁਰੂ ਗੁਰੂ ਜਪਣ ਲੱਗ ਪੈਂਦਾ। ਇਹਦਾ ਮਤਲਬ ਇਹ ਸਿੱਖ ਦੀ ਮਿਲਣੀ ਦਾ ਜ਼ਿਕਰ ਹੈ। ਮੇਰੇ ਸਾਹਿਬ ਨੇ ਕਿਰਪਾ ਕੀਤੀ, ਉਹਨਾਂ ਨੇ ਸਾਡੇ ਮਿਲਾਪ ਵਿੱਚ ਵੀ ਗੁਰੂ ਰੱਖ ਦਿੱਤਾ। ਸਾਡੇ ਧਾਰਮਿਕ ਦੀਵਾਨ ਵਿੱਚ ਤਾਂ ਗੁਰੂ ਸੀ, ਸਾਡੇ ਜੰਗ ਵਿੱਚ ਵੀ ਗੁਰੂ ਰੱਖਿਆ, ਧਰਮ ਯੁੱਧ ਵਿੱਚ ਵੀ ਗੁਰੂ ਨੂੰ ਰੱਖਿਆ। ਮੈਂ ਅੱਗੇ ਅਰਜ਼ ਕਰਨੀ ਹੈ ਧਰਮ ਯੁੱਧ ਸੰਬੰਧੀ। ਦਾਤੇ ਨੇ ਮਿਹਰ ਕੀਤੀ, ਜਦੋਂ ਸਿੱਖ ਆਪਸ ਵਿੱਚ ਮਿਲੇ ਤੇ ਉਹਨਾਂ ਨੂੰ ਤਕਰੀਬਨ 4 ਵਾਰੀ ਵਾਹਿਗੁਰੂ ਚੇਤੇ ਹੁੰਦਾ। ਜਦੋਂ ਸ਼ਬਦ ਵਰਤਨੇ ਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਦੋਨੋਂ ਬੋਲਦੇ ਨੇ, ਦੋਨਾਂ ਦੇ ਮੂੰਹ ਵਿੱਚੋਂ 2-2 ਵਾਰੀ ਵਾਹਿਗੁਰੂ ਨਿਕਲਦਾ ਤੇ 4 ਵਜੇ ਕੰਨਾਂ ਵਿੱਚ ਵਾਹਿਗੁਰੂ ਦੀ ਜਾਤ ਨਾਮ ਪੈਂਦਾ। ਇਹਦਾ ਮਤਲਬ ਸਿੱਖਾਂ ਤੇਰੀ ਜ਼ਿੰਦਗੀ ਨਾਮ ਦੇ ਆਸਰੇ। ਜਦੋਂ ਆਪਾਂ ਜਕਾਰਾ ਬੁਲਾਉਂਦੇ ਹਾਂ ਤੇ ਸ਼ਬਦ ਵਰਤੇ, ਆਪ ਸਾਡੇ ਸੱਜਣ ਇਹ ਸ਼ਬਦ ਵਰਤਦੇ ਨੇ ਫਤਿਹ ਜੀ, ਕਹਿੰਦੇ ਫਤਿਹ ਜੀ। ਨਹੀਂ ਗੁਰਮੁਖੋ, ਇਕੱਲੇ ਫਤਿਹ ਨਾਲ ਨਹੀਂ ਗੱਲ ਬਣਦੀ। ਬਾਬਾ ਸ਼ਾਮ ਸਿੰਘ ਆਟਾ ਮੰਡੀ ਵਾਲੇ, ਉਹਨਾਂ ਦੀ ਜੀਵਨੀ ਪੜ੍ਹਿਓ, ਜਿਨ੍ਹਾਂ ਦਾ ਜ਼ਿਕਰ ਇੱਕ ਦਿਨ ਭਾਈ ਸਾਹਿਬ ਹੋਰਾਂ ਨੇ ਕੀਤਾ ਵੀ ਸੀ ਸਟੇਜ ਤੋਂ ਵੀ, ਤਕਰੀਬਨ ਉਹਨਾਂ ਨੇ 30 ਸਦੀ ਤੋਂ ਵੱਧ ਕੀਰਤਨ ਕੀਤਾ ਹਰਿਮੰਦਰ ਸਾਹਿਬ ਦੇ ਅੰਦਰ। ਮੋਢੇ ਤੇ ਸਰੰਦਾ ਰੱਖ ਕੇ ਤੁਰਦੇ ਸਨ ਤੇ ਦੁਪਹਿਰੇ ਦਾ ਕੀਰਤਨ ਅਜੇ ਵੀ ਖੁੰਦਾ ਪਿਆ। ਉਹਨਾਂ ਨੂੰ ਕੋਈ ਸਿੰਘ ਮਿਲਿਆ, ਕਹਿਣ ਲੱਗਾ ਬਾਬਾ ਜੀ ਮੈਂ ਫਲਾਣੀ ਥਾਂ ਗਿਆ ਸਾਂ, ਉਹਨਾਂ ਫਤਿਹ ਦਿੱਤੀ ਸੀ ਤੁਹਾਡੇ ਲਈ। ਇਸ ਤਰ੍ਹਾਂ ਹੀ ਕਹਿੰਦੇ ਹਨ, ਉਹਨਾਂ ਫਤਿਹ ਦਿੱਤੀ ਸੀ ਤੁਹਾਡੇ ਲਈ। ਉਹ ਕਹਿਣ ਲੱਗੇ ਬਦਾਮ ਆਪ ਗਿਰੀ ਆਪ ਖਾਣਾ ਛਿਲਕੇ ਮੈਨੂੰ ਦੇਣਾ। ਉਹ ਕਹਿੰਦਾ ਬਾਬਾ ਜੀ ਮੈਂ ਤੁਹਾਨੂੰ ਸਿਰਫ ਸੁਨੇਹ ਹੀ ਆ ਕੇ ਦਿੱਤਾ ਵੀ ਉਹਨਾਂ ਫਤਿਹ ਦਿੱਤੀ ਹੈ ਤੁਹਾਨੂੰ। ਉਹਨਾਂ ਨੇ ਮੈਂ ਵੀ ਤੇਰੇ ਸਵਾਲ ਦਾ ਉੱਤਰ ਪਿਆ ਦੇਣਾ ਵਾ, ਗਿਰੀ ਆਪ ਖਾਣਾ ਤੇ ਛਿਲੜਾ ਮੈਨੂੰ ਦੇਈ ਜਾਣਾ। ਉਹ ਕਹਿੰਦਾ ਮਹਾਂਪੁਰਸ਼ੋ ਮੈਂ ਐਵੇਂ ਸੁਨੇਹਾ ਦਿੱਤਾ, ਮੈਨੂੰ ਦੱਸੋ ਕਹਿਣਾ ਕੀ ਚਾਹੁੰਦੇ ਹੋ। ਕਹਿਣ ਲੱਗੇ ਕੱਲੀ ਫਤਿਹ ਜਿਹੜੀ ਹੈ ਇਹ ਛਿਲੜੇ, ਵਾਹਿਗੁਰੂ ਸ਼ਬਦ ਤਾਂ ਤੂੰ ਮੂੰਹ ਤੋਂ ਕਹਿੰਦਾ ਨਹੀਂ ਪਿਆ, ਵਾਹਿਗੁਰੂ ਜੀ ਕਾ ਖਾਲਸਾ ਕਹਿ ਤੇ ਤਾਂ ਮੈਨੂੰ ਵੀ ਗਿਰੀ ਮਿਲ ਜਾਏ। ਵਾਹਿਗੁਰੂ ਸ਼ਬਦ ਤੂੰ ਰੱਖਿਆ, ਕੱਲੀ ਫਤਿਹ ਦੀ ਗੱਲ ਕਰਨਾ। ਖੈਰ ਦੇਖੋ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵੱਲੋਂ ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ, ਸਾਡੇ ਮਿਲਾਪ ਵਿੱਚ ਗੁਰੂ ਚੇਤੇ ਕਰਾਇਆ, ਸਾਡੀ ਫਤਿਹ ਵਿੱਚ ਗੁਰੂ ਚੇਤੇ ਕਰਾਇਆ, ਸਾਡੇ ਜਕਾਰੇ ਵਿੱਚ ਅਕਾਲ ਚੇਤੇ ਕਰਾ ਦਿੱਤਾ। ਹਾਲਾਂਕਿ ਅਸੀਂ ਸ਼ਬਦ ਵਰਤਨੇ ਆ ਬੋਲੇ ਸੋਹਣੇ ਹਾਲ ਸਤਿ ਸ੍ਰੀ ਅਕਾਲ, ਪਰ ਅਸਲ ਵਿੱਚ ਭਾਈ ਮਨੀ ਸਿੰਘ ਸ਼ਹੀਦ ਦੀ ਜਨਮ ਸਾਖੀ ਵਿੱਚ ਲਿਖਿਆ ਇਹ ਉਹ ਬਾਣ ਸੀ ਜਿਹੜੀ ਬਾਬਾ ਜੀ ਨੇ ਬਗਦਾਦ ਦੀ ਧਰਤੀ ਤੇ ਦਿੱਤੀ ਸੀ ਕਿ ਗੁਰਬਰ ਅਕਾਲ ਸਤਿ ਸ੍ਰੀ ਅਕਾਲ ਮੁਨ ਮਨ ਪ੍ਰਣਾਮ, ਉੱਥੇ ਸਾਰੇ ਸ਼ਬਦ ਦਿੱਤੇ ਹੋਏ। ਖੈਰ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਨੇ ਮਿਲਾਪ ਵਿੱਚ ਗੁਰੂ ਜੀ ਨੇ ਗੁਰੂ ਚੇਤੇ ਕਰਾਇਆ, ਤੇ ਫਿਰ ਜਿਹੜੀਆਂ ਥਾਵਾਂ ਵਸਾਈਆਂ ਨਾ ਮੇਰੇ ਸਾਈ ਨੇ ਕੀਤੀ ਮੇਰ, ਉਸ ਥਾਂ ਵਿੱਚੋਂ ਵੀ ਕਰਤਾਰ ਚੇਤੇ ਆਇਆ। ਤਾਂ ਹੀ ਤਾਂ ਸਾਹਿਬ ਨੂੰ ਬਾਣੀ ਵਿੱਚ ਕਹਿਣਾ ਪਿਆ, ਕਹਿਣ ਲੱਗੇ ਧੰਨ ਸੋ ਦੇਸ਼ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀ। ਜਿਹੜੀ ਥਾਂ ਤੇ ਤੂੰ ਵਸਣਾ ਸੱਜਣਾ ਉਹ ਥਾਂ ਬੜੀ ਚੰਗੀ ਹੈ। ਜੇ ਸਾਹਿਬ ਰਾਵੀ ਦੇ ਕਿਨਾਰੇ ਟਿਕੇ ਨੇ ਤੇ ਅੱਜ ਦੋਧਾ ਗੁਰੂ ਦੀ ਕਿਰਪਾ ਲੈ ਕੇ ਕਹਿੰਦਾ ਲੋਕੋ ਮੈਂ ਸ਼ਹਿਰ ਵਸਾਵਾਂਗਾ ਤੇ ਉਸ ਸ਼ਹਿਰ ਦਾ ਨਾਮ ਰੱਖਾਂਗਾ ਨਾਨਕਪੁਰਾ, ਤੇ ਮੇਰੇ ਹਜ਼ੂਰ ਕਹਿੰਦੇ ਨੇ ਦੁੱਧ ਆ, ਇਹ ਦੁੱਧ ਤੇਰਾ ਸੀ? ਕਹਿਣ ਲੱਗਾ ਨਹੀਂ, ਮੱਝ ਦਾ। ਮੱਝ ਕਿਹਦੀ? ਕਹਿਣ ਲੱਗੇ ਮੇਰੀ। ਜ਼ਮੀਨ ਕਿਹਦੀ? ਮੇਰੀ। ਕਹਿਣ ਲੱਗੇ ਤੂੰ ਕਿਦਾਂ? ਕਹਿਣ ਲੱਗਾ ਮੈਂ ਨਾਨਕ ਸਤਿਗੁਰੂ ਤੇਰਾ। ਕਹਿਣ ਲੱਗੇ ਮੈਂ ਕਰਤਾਰ ਦਾ ਵਾਂ, ਜੇ ਸ਼ਹਿਰ ਵਸਾਵਾਂਗੇ ਤੇ ਦੁੱਧ ਆ ਇੱਥੇ ਕਰਤਾਰਪੁਰ ਵਸੇਗਾ। ਕਰਤਾਰਪੁਰ ਸ਼ਹਿਰ ਵਸਾਇਆ, ਕਰਤਾਰ ਚੇਤੇ ਆਵੇ, ਧਿਆਨ ਦਿਆ ਜੇ। ਸਤਿਗੁਰੂ ਨੇ ਮਿਹਰ ਕੀਤੀ, ਅੰਮ੍ਰਿਤਸਰ ਦੀ ਧਰਤੀ ਦਾ ਮੋੜੀ ਆਪ ਗੁਰੂ ਅਮਰਦਾਸ ਜੀ ਨੇ ਗਡਾਈਏ, ਤੇ ਉਸ ਸ਼ਹਿਰ ਨੂੰ ਪਹਿਲਾਂ ਗੁਰੂ ਕਾ ਚੱਕ ਕਿਹਾ ਜਾਂਦਾ ਸੀ, ਚੱਕ ਗੁਰੂ ਕਾ ਕਿਹਾ ਜਾਂਦਾ। ਤੇ ਮੈਂ ਸਿਰਫ ਅੱਜ ਥੋੜਾ ਜਿਹਾ ਅਟਕਣਾ ਚਾਹੁੰਦਾ ਸਾਂ ਤੇ ਖਾਲਸੇ ਦੀ ਵਾਸੀ ਵੱਲ ਜਾਣ ਵਾਲਿਆ ਤੇਰੇ ਕੋਲ ਕੁਝ ਗੁਣ ਹੋਣ ਜੇ ਕੇਸ਼ਗੜ੍ਹ ਤੇ ਆਨੰਦਗੜ੍ਹ ਵੀ ਜਾਣਾ ਚਾਹੁੰਦਾ। ਇਹ ਕੇਵਲ ਇੱਟਾਂ ਦਾ ਨਾਮ ਕੇਸ਼ਗੜ੍ਹ ਨਹੀਂ, ਕੇਵਲ ਇੱਟਾਂ ਦਾ ਨਾਮ ਆਨੰਦਗੜ੍ਹ ਨਹੀਂ, ਮੇਰੇ ਹਜ਼ੂਰ ਨੇ ਉੱਥੇ 6 ਕਿਲੇ ਬਣਾਏ ਨੇ, ਨਰਮੋਹਗੜ੍ਹ ਬਣਾਇਆ, ਖੋਲਗੜ੍ਹ ਬਣਾਇਆ, ਲੋਹਗੜ੍ਹ ਬਣਾਇਆ, ਫਤਿਹਗੜ੍ਹ ਬਣਾਇਆ, ਕੇਸ਼ਗੜ੍ਹ ਬਣਾਇਆ, ਤੇ ਸਭ ਤੋਂ ਉੱਚਾ ਕਿਲ੍ਹਾ ਬਣਾਇਆ ਸੀ ਸਾਰੇ ਆਨੰਦਪੁਰ ਵਿੱਚ ਆਨੰਦਗੜ੍ਹ। ਇਹਦੀ ਆਖਰ ਰਮਜ ਕੀ? ਖਾਲਸੇ ਦੀ ਵਾਸੀ ਕਿਉਂ ਨੇ ਆਨੰਦਗੜ੍ਹ, ਕਿਉਂ ਕੇਸ਼ਗੜ੍ਹ? ਤੇ ਅੰਮ੍ਰਿਤਸਰ ਦੀ ਧਰਤੀ ਵੱਲ ਤੱਕੋ। ਪਿਛਲੇ ਸਾਲ ਅਰਜ ਕੀਤੀ ਸੀ ਦਾਤੇ ਨੇ ਅੰਮ੍ਰਿਤਸਰ ਸ਼ਹਿਰ ਵਸਾਇਆ, ਇਹਦੇ ਵਿੱਚ 6ਵੇਂ ਪਾਤਸ਼ਾਹ ਜੀ ਤੱਕ 5 ਸਰੋਵਰ ਮੁਕੰਮਲ ਹੋਏ ਨੇ। ਤੇਜ ਕਰਕੇ ਅਰਜ ਕਰਨਾ, ਜੋ ਕੁਝ ਤੂੰ ਬ੍ਰਹਿਮੰਡ ਵਿੱਚ ਦੇਖਣਾ ਉਹ ਕੁਝ ਤੇਰੇ ਪਿੰਡ ਵਿੱਚ, ਜੋ ਕੁਝ ਗੁਰੂ ਨੇ ਬ੍ਰਹਿਮੰਡਲ ਵਿੱਚ ਤੈਨੂੰ ਨਾਂ ਦਿੱਤੇ ਸੱਚ ਜਾਣੀ ਇਹ ਨਾਂ ਤੇਰੇ ਪਿੰਡ ਵਿੱਚੋਂ ਵੀ ਪੈਦਾ ਹੋਣੇ। ਜੋ ਬ੍ਰਹਿਮੰਡ ਵਿੱਚ ਹੈ ਉਹ ਪਿੰਡ ਵਿੱਚ, ਜੋ ਗੁਰੂ ਨੇ ਅੰਮ੍ਰਿਤ ਬਾਹਰੋਂ ਦਿੱਤਾ ਉਹ ਅੰਦਰ ਤੇਰੇ ਅੰਮ੍ਰਿਤ ਦੇ ਸੰਚਾਰ ਲਈ। ਸਤਿਗੁਰੂ ਨੇ 5 ਸਰੋਵਰ ਦਿੱਤੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ। ਸਭ ਤੋਂ ਪੁਰਾਣਾ ਜਿਹੜਾ ਸਰੋਵਰ ਸੀ, ਅੱਜ ਵੀ ਉਹਦਾ ਨਾਮ ਅਸੀਂ ਕਹਿੰਦੇ ਹਾਂ ਸੰਤੋਖ ਸਰ। ਸੰਤੋਖ ਸਰ ਤੋਂ ਬਾਅਦ ਸਰੋਵਰ ਖੂੰਦ ਵਿੱਚ ਆਇਆ ਅੰਮ੍ਰਿਤਸਰ, ਜਿਹਨੂੰ ਸੁਧਾ ਸਰ ਕਿਹਾ ਜਾਂਦਾ। ਅੰਮ੍ਰਿਤਸਰ ਤੋਂ ਬਾਅਦ ਸਰੋਵਰ ਖੂੰਦ ਵਿੱਚ ਆਉਂਦਾ ਪਿਆ ਰਾਮ ਸਰ। ਰਾਮ ਸਰ ਤੋਂ ਬਾਅਦ ਸਰੋਵਰ ਖੂੰਦ ਵਿੱਚ ਆਉਂਦਾ ਪਿਆ ਵਿਵੇਕ ਸਰ, ਤੇ 5ਵਾਂ ਸਰੋਵਰ ਗੁਰੂ ਨੇ ਦਿੱਤਾ ਕੌਲ ਸਰ। ਭਾਵੇਂ ਨਾਮ ਵੱਖਰੇ ਨੇ, ਜੋ ਬ੍ਰਹਿਮੰਡ ਵਿੱਚ ਜੋ ਅੰਮ੍ਰਿਤਸਰ ਦੇਖਣਾ ਸੱਚ ਜਾਣੀ ਸਿੱਖਾਂ, ਗੁਰੂ ਤੇਰੇ ਅੰਦਰ ਇਹ 5 ਸਰੋਵਰ ਪੈਦਾ ਕਰਨੇ ਚਾਹੁੰਦਾ। ਦੇਖੋ ਸ਼ਬਦ ਧਿਆਨ ਦਿਆ ਜੇ, ਇਹ ਨਹੀਂ ਅੰਮ੍ਰਿਤਸਰ ਦਾ ਖੰਡਨ, ਬਿਲਕੁਲ ਨਹੀਂ। ਉਸ ਥਾਂ ਦੀ ਮਹੱਤਤਾ ਨੂੰ ਕਦੀ ਨਾ ਘਟਾਈਏ। ਗੁਰੂ ਸਾਹਿਬ ਨੇ ਕਿਹਾ ਦੇਖ ਕਿ ਜੇ ਤੂੰ ਹਿਰਦੇ ਦੇ ਕੌਲ ਫੁੱਲ ਨੂੰ ਖੇੜਨਾ ਚਾਹੁੰਦਾ ਤੇ ਜਿਹੜਾ ਖਿੜਿਆ ਵੀ ਨਹੀਂ ਮੂਹਤਾ ਪਿਆ, ਜੇ ਉਸ ਕੌਲ ਫੁੱਲ ਦਾ ਖੇੜਾ ਚਾਹੁੰਦਾ, ਖਿੜਦਾ ਕੌਲ ਖੁੜੇ ਤੇ ਉਹ ਖਿੜਦਾ ਨਹੀਂ ਉਹ ਅੰਮ੍ਰਿਤ ਤੋਂ ਬਿਨਾਂ, ਉਹ ਖਿੜਦਾ ਨਹੀਂ ਉਹ ਸੰਤੋਖ ਤੋਂ ਬਿਨਾਂ। ਉਹਨੇ ਖਿੜਨਾ ਨਹੀਂ ਹੋ ਰਾਮ ਰਸ ਤੋਂ ਬਿਨਾ, ਉਹਨੇ ਖਿੜਨਾ ਨਹੀਂ ਹੋ ਵਿਵੇਕ ਤੋਂ ਬਿਨਾ। ਜੇ ਕੌਲ ਸਰ ਤੱਕ ਪਹੁੰਚਣਾ ਚਾਹੁੰਦੇ, ਸਭ ਤੋਂ ਪਹਿਲੀ ਗੱਲ ਖਿਰਦੇ ਦੇ ਕੌਲ ਤੱਕ ਪਹੁੰਚਣ ਵਾਲਿਆਂ ਕਿ ਤੇਰੇ ਅੰਦਰ ਸੰਤੋਖ ਹੋਣਾ ਅਤ ਜ਼ਰੂਰੀ। ਸਭ ਤੋਂ ਪਹਿਲਾਂ ਸਰੋਵਰ ਸੰਤੋਖ ਸਰ ਹੈ। ਤੇ ਜਿੱਦਣ ਬਾਣੀ ਪੜੋ, ਸਤਿਗੁਰੂ ਨੇ ਜਿੱਦਣ ਸੇਵਾਦਾਰ ਦੀ ਪਰਿਭਾਸ਼ਾ ਨਿਯਤ ਕੀਤੀ ਨਾ ਮੇਰੇ ਗੁਰੂ ਨਾਨਕ ਸਾਹਿਬ ਨੇ, ਦੇਖੋ ਰਹਿਤ ਇੱਕ ਤਾਂ ਭਾਈ ਗੁਰਦਾਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਸਭ ਤੋਂ ਪਹਿਲੀ ਜਿਹੜੀ ਰਹਿਤ ਬਾਬਾ ਨਾਨਕ ਜੀ ਨੇ ਸੇਵਾਦਾਰ ਦੀ ਦਿੱਤੀ, ਉਹਦੇ ਵਿੱਚ ਸ਼ਬਦ ਸੀ ਸੇਵ ਕੀਤੀ ਸੰਤੋਖਈ। ਸਭ ਤੋਂ ਪਹਿਲੀ ਗੱਲ ਤੇਰੇ ਅੰਦਰ ਸੰਤੋਖ ਹੋਵੇ। ਸਤਿਗੁਰੂ ਨੇ ਪਹਿਲਾਂ ਸੰਤੋਖ ਸਰ ਬਣਾਇਆ, ਅੰਮ੍ਰਿਤ ਸਰ ਬਣਿਆ, ਤੇ ਅੰਮ੍ਰਿਤ ਸਰੋਵਰ ਵਿੱਚ ਜਦੋਂ ਜਲ ਪਾਇਆ ਤੇ ਜਲ ਸੁੱਕ ਗਿਆ, ਖੁਸ਼ਕ ਹੋ ਗਿਆ। ਸਿੱਖਾਂ ਪੁੱਛਿਆ ਮਹਾਰਾਜ ਇਹ ਸਰੋਵਰ ਦਾ ਜਲ ਕਿਵੇਂ ਅਟਕੇਗਾ? ਸਾਹਿਬ ਨੇ ਕਿਹਾ ਸੰਤੋਖ ਸਰ ਦੀ ਜਿਹੜੀ ਮਿੱਟੀ ਕੱਢੀ ਏ, ਕਦੀ ਅੰਮ੍ਰਿਤਸਰ ਦੀ ਤਵਾਰੀਖ ਗਿਆਨੀ ਗਿਆਨ ਸਿੰਘ ਜਾਂ ਕਰਮ ਸਿੰਘ ਹਿਸਟੋਰੀਅਨ, ਭਾਈ ਸਾਹਿਬ ਭਾਈ ਸੰਤੋਖ ਸਿੰਘ ਹੋਰਾਂ ਦੀ ਹਰਿਮੰਦਰ ਸਾਹਿਬ ਦੇ ਇਤਿਹਾਸ ਨੂੰ ਜਦੋਂ ਵੀ ਪੜੋਗੇ, ਜੇ ਕੋਈ ਵਾਕਈ ਦਾਨਤਦਾਰੀ ਨਾਲ ਲਿਖੇਗਾ, ਇਮਾਨਦਾਰੀ ਨਾਲ ਲਿਖੇਗਾ ਤੇ ਇਸ ਗੱਲ ਨੂੰ ਲੁਕਾਏਗਾ ਨਹੀਂ, ਅੰਮ੍ਰਿਤਸਰ ਦੇ ਸਰੋਵਰ ਦੇ ਥੱਲੇ ਸੰਤੋਖ ਸਰ ਦੀ ਮਿੱਟੀ ਵਿਛਾਈ ਗਈ, ਉਦੋਂ ਬਾਅਦ ਜਲ ਛੱਡਿਆ ਤੇ ਜਲ ਖੁਸ਼ਕ ਨਾ ਹੋਏ। ਕਹਿਣ ਲੱਗੇ ਸੱਜਣਾ, ਜੇ ਅੰਮ੍ਰਿਤ ਵਿੱਚ ਸਰੋਵਰ ਵਿੱਚ ਅੰਮ੍ਰਿਤ ਟਿਕਾਣਾ ਚਾਹੁੰਦੇ ਤੇ ਸੰਤੋਖ ਦੀ ਮਿੱਟੀ ਅਤ ਜ਼ਰੂਰੀ ਏ। ਜੇ ਖਿਰਦੇ ਵਿੱਚ ਅੰਮ੍ਰਿਤ ਸਰੋਵਰ ਬਣਾਉਣਾ ਚਾਹੁੰਦੇ ਕਿ ਖਿਰਦੇ ਦੇ ਸਰੋਵਰ ਵਿੱਚ ਅੰਮ੍ਰਿਤ ਟਿਕੇ, ਤੇ ਸੰਤੋਖ ਦੀ ਬਿਰਤੀ ਤੋਂ ਬਿਨਾਂ ਅੰਮ੍ਰਿਤ ਟਿਕਦੇ। ਪਹਿਲੀ ਗੱਲ, ਸੰਤੋਖ ਅਤ ਜ਼ਰੂਰੀ ਏ। ਸੰਤੋਖ ਤੋਂ ਬਾਅਦ ਅੰਮ੍ਰਿਤ ਟਿਕੇਗਾ। ਤੇ ਜਿੱਦਣ ਦਾਤੇ ਨੇ ਤੈਨੂੰ ਅੰਮ੍ਰਿਤ ਦੀ ਦਾਤ ਦਿੱਤੀ, ਨਾਮ ਦੇ ਅੰਮ੍ਰਿਤ ਵਿੱਚ ਟਿਕਿਆ, ਫਿਰ ਉਸ ਰਾਮ ਸਰ ਦੇ ਇਸ਼ਨਾਨ ਮਿਲਣਗੇ। ਜਿਹਨੂੰ ਰਾਮ ਸਰ ਦੇ ਇਸ਼ਨਾਨ ਮਿਲ ਗਏ, ਉਹ ਸੱਜਣ ਵਿਵੇਕ ਸਰੀਆ ਹੋ ਜਾਏਗਾ। ਤੇ ਜਿਹਨੂੰ ਸੰਤੋਖ ਮਿਲ ਜਾਏ, ਅੰਮ੍ਰਿਤਸਰ ਮਿਲ ਜਾਏ, ਰਾਮ ਸਰ ਮਿਲ ਜਾਏ, ਵਿਵੇਕ ਮਿਲ ਜਾਏ, ਤੇ ਵਿਵੇਕ ਤੋਂ ਬਾਅਦ ਜਿਹੜਾ ਸਰੋਵਰ ਸੱਚ ਜਾਣੀ, ਤੂੰ ਕੌਲ ਸਰ ਦਾ ਵਾਸੀ ਹੋ ਜਾਏਗਾ। ਖਿਰਦੇ ਦੇ ਕੌਲ ਵਿੱਚ ਟਿਕੇਗਾ, ਜੋ ਬ੍ਰਹਿਮੰਡ ਵਿੱਚ ਹੈ ਉਹ ਕੁਝ ਤੇਰੇ ਪਿੰਡ ਵਿੱਚ ਹੈ। ਦੇਖੋ ਬਾਣੀ ਵਿੱਚ ਦੋ ਸ਼ਬਦ ਆਉਂਦੇ ਨੇ, ਕਈ ਸੱਜਣ ਕਹਿੰਦੇ ਨੇ ਹਰਿਮੰਦਰ ਸਾਹਿਬ ਦੀ ਉਸਤਤ ਨਹੀਂ ਕੀਤੀ, ਅਰਥੀ ਕਰਨੇ ਨੇ ਨਾ। ਕਦੀ ਇਸ ਤੁਕ ਨੂੰ ਪੜਿਓ, ਗਿਆਨੀ ਹਰਬੰਸ ਸਿੰਘ ਜੀ ਦਾ ਟੀਕਾ, ਮਹਾਂਪੁਰਸ਼ਾਂ ਦੇ ਟੀਕੇ ਵਿੱਚੋਂ ਹਰਿਮੰਦਰ ਹਰ ਜੀਓ ਸਾਜਿਆ, ਇਹ ਵੀ ਤੁਕਾਂ ਆਪਾਂ ਪੜ੍ਹਨੇ ਆ। ਤੇ ਇੱਕ ਬਚਨ ਪੜ੍ਹਦਾ, ਕਹਿਣ ਲੱਗੇ ਕਿ ਹਰਿਮੰਦਰ ਖਰੀ ਨੇ ਸਾਜਿਆ, ਸੰਤ ਭਗਤ ਗੁਣ ਗਾਵੇ ਰਾਮ, ਇਸ ਕਰਕੇ ਸਾਜਿਆ, ਇੱਥੇ ਬੈਠ ਕੇ ਖਰੀ ਦੇ ਗੁਣ ਗਾਇਨ ਕੀਤੇ ਜਾਣ। ਮੈਂ ਜਿਹੜੀ ਅਰਜ਼ ਕਰ ਰਿਹਾ, ਮੇਰੇ ਸਾਹਿਬ ਨੇ ਕਿਰਪਾ ਕਰਕੇ ਕਿਹਾ ਕੌਲ ਸਰ ਤੱਕ ਪਹੁੰਚਣੇ ਤੇ ਗੁਣ ਖੋਣੇ ਅਤ ਜ਼ਰੂਰੀ ਨੇ, ਪਰ ਇਹ ਤਾਂ ਪਹੁੰਚੇਗਾ ਜੇ ਇਹਨਾਂ ਤੱਕ ਪਹੁੰਚੇਗਾ। ਕਈ ਸੱਜਣ ਤੈਸੇ ਹੋਣੇ ਨੇ ਜਿਨ੍ਹਾਂ ਨੇ ਪੰਜਾਂ ਸਰੋਵਰਾਂ ਦੇ ਦਰਸ਼ਨ ਹੀ ਨਹੀਂ ਕੀਤੇ ਹੋਣੇ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਕਿਰਪਾ ਕੀਤੀ, ਗੁਰੂ ਅਰਜਨ ਦੇਵ ਜੀ ਨੇ ਕਰਤਾਰਪੁਰ ਵਸਾਇਆ। ਧੰਨ ਗੁਰੂ ਹਰਗੋਬਿੰਦ ਸਾਹਿਬ, ਆ ਰਿਹਾ ਮੈਂ ਖਾਲਸੇ ਦੀ ਵਾਸੀ ਵੱਲ, ਕਿਉਂਕਿ ਸਾਡਾ ਤੀਜਾ ਤਖ਼ਤ ਖਾਲਸੇ ਦੀ ਵਾਸੀ ਹੈ, ਜਿੱਥੇ ਖਾਲਸੇ ਨੇ ਨਿਵਾਸ ਕਰਨਾ, ਜਿੱਥੋਂ ਦਾ ਵਸਨੀਕ ਹੈ ਖਾਲਸਾ। ਸਾਹਿਬ ਸਤਿਗੁਰੂ ਗੁਰੂ ਕਲਗੀਧਰ ਸੱਚੇ ਪਿਤਾ ਨੇ ਕੀਤੀਆਂ ਮਿਹਰਾਂ। ਇਸ ਤੋਂ ਪਹਿਲਾਂ ਮੈਂ ਅਨੰਦਪੁਰ ਸਾਹਿਬ ਵੱਲ ਜਾਵਾਂ, ਕੀਰਤਪੁਰ ਸਾਹਿਬ ਆਪ ਦਰਸ਼ਨ ਕਰ ਦਿਓ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਿਤਾ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਭੇਜਿਆ ਕੀਰਤਪੁਰ ਸਾਹਿਬ ਵਸਾਉਣ ਲਈ। ਪਰ ਯਾਦ ਰੱਖਿਓ, ਇਹਨਾਂ ਥਾਵਾਂ ਨੂੰ ਐਵੇਂ ਭਾਗ ਨਹੀਂ ਲੱਗੇ। ਜੇ ਪਟਨਾ ਸਾਹਿਬ ਦਾ ਤਖ਼ਤ ਹੋਂਦ ਵਿੱਚ ਆਇਆ, ਬਾਬੇ ਨਾਨਕ ਦੇ ਚਰਨਾਂ ਦੀਆਂ ਰਹਿਮਤਾਂ, ਤੇ ਦੇਖੋ ਜੇ ਕੀਰਤਪੁਰ ਸਾਹਿਬ ਤੇ ਰਹਿਮਤ ਹੋਈ ਹੈ, ਤੇ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਚਰਨ ਪਏ। ਆਪ ਸਾਰੇ ਪੜ੍ਹਦੇ ਸੁਣਦੇ ਹੋ, ਹਜ਼ੂਰ ਕੀਰਤਪੁਰ ਸਾਹਿਬ ਦੇ ਸ਼ਹਿਰ ਨਹੀਂ ਸੀ ਵਸਿਆ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਵਸਾਇਆ ਗਿਆ। ਧੰਨ ਗੁਰੂ ਨਾਨਕ ਸਾਹਿਬ ਉਸ ਕੀਰਤਪੁਰ ਸਾਹਿਬ ਵਾਲੀ ਥਾਂ ਤੇ ਗਏ ਸਨ, ਤੇ ਇੱਕ ਸਿਦਕੀ ਫਕੀਰ ਉੱਥੇ ਰਹਿੰਦਾ ਸੀ, ਜਿਹਦੀ ਕਬਰ ਅੱਜ ਵੀ ਕਾਇਮ ਹੈ। ਉਹਦਾ ਨਾਮ ਸੀ ਬੁੱਢਣ ਸ਼ਾਹ। ਗੁਰੂ ਨਾਨਕ ਸਾਹਿਬ ਦੇ ਚਰਨ ਪਏ ਨੇ ਖਾਲਸਾ ਤੇਰੀ ਵਾਸੀ ਦੇ ਨੇੜੇ। ਉੱਥੇ ਬੁੱਢਣ ਸ਼ਾਹ ਨੂੰ ਹਜ਼ੂਰ ਮਿਲੇ ਨੇ, ਤੇ ਬੁੱਢਣ ਸ਼ਾਹ ਦੇ ਜਦੋਂ ਤਕੀਏ ਵਿੱਚ ਜਾਂ ਉਹਦੇ ਟਿਕਾਣੇ ਤੇ ਗਏ, ਇਹ ਉੱਥੋਂ ਦੀ ਰਵਾਇਤ ਹੈ ਵੀ ਉਹਦੀਆਂ ਬੱਕਰੀਆਂ ਨੂੰ ਸ਼ੇਰ ਚਾਰ ਕੇ ਲਿਆਉਂਦਾ ਸੀ, ਤੇ ਕੋਈ ਵੱਡੀ ਗੱਲ ਨਹੀਂ। ਗੁਰੂ ਗ੍ਰੰਥ ਸਾਹਿਬ ਮੇਰ ਕਰਨ, ਜਦੋਂ ਬੰਦਗੀ ਕਰਨ ਵਾਲਾ ਕੋਈ ਤੁਰਦਾ ਹੈ, ਉਹ ਤਾਂ ਜੀਵਾਂ ਦੇ ਸੁਭਾਅ ਚੇਂਜ ਕਰੀ ਜਾਂਦਾ ਹੈ। ਉਹਦੇ ਕੋਲ ਇੰਨੀ ਤਾਕਤ ਹੈ, ਬੇਅੰਤ ਮਹਾਂਪੁਰਸ਼ਾਂ ਦੇ ਜੀਵਨ ਪੜ੍ਹਨੇ ਆ ਕਿ ਬੰਦਗੀ ਕਰਦੇ ਨੇ, ਕੋਲ ਸ਼ੇਰ ਬੈਠਾ ਹੁੰਦਾ। ਬੰਦਗੀ ਕਰਦੇ ਨੇ ਨੇੜੇ ਸੱਪ ਬੈਠਾ ਹੁੰਦਾ ਹੈ। ਕਿਉਂ ਅਸੀਂ ਲੋਕ ਕਹਿੰਦੇ ਹਾਂ ਨਹੀਂ ਜੀ ਮਨੋਕਲਪਿਤ ਗੱਲਾਂ ਉਹ ਗੁਰੂ ਕੇ ਸਿੱਖੋ, ਲੱਖ 84 ਮੇਦ ਨੀ ਸਭ ਸੇਵ ਕਰਨ ਦਾ, ਪਰ ਕਿਹਦੀ ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਛਣ ਦਾ, ਜੇ ਤੂੰ ਵੱਲ ਹੋਵੇ ਇਹ ਸੱਪ ਇਹ ਗੈਬੀ ਤਾਕਤ ਉਹਦੀ ਹਜ਼ੂਰੀ ਵਿੱਚ ਹੱਥ ਜੋੜ ਕੇ ਖਲੋਤੀਆਂ ਨੇ। ਕਈ ਵਾਰੀ ਫਿਰ ਕਹਿੰਦੇ ਗੁਰਮਤ ਤੋਂ ਉਲਟ, ਤੇ ਕਦੀ ਬਾਣੀ ਪੜੋ ਗੁਰਮਤ ਤੋਂ ਉਲਟ ਹੋਵੇ। ਜੇ ਕੇਵਲ ਬੰਦਾ ਨਾਟਕ ਚਿੱਟ ਕਰੇ ਕਿ ਸਾਹਿਬ ਨੇ ਕਿਹਾ ਨੀ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਇਹ ਰਹਿਮਤਾਂ ਸਿਮਰਨ ਵਿੱਚ ਨੇ, ਨਾਮ ਵਿੱਚ ਨੇ। ਜਦੋਂ ਰੱਬ ਦਾ ਪਿਆਰਾ ਕੋਈ ਬਣ ਜਾਂਦਾ ਉਹ ਸਭ ਨੂੰ ਪਿਆਰਾ ਲੱਗਣ ਲੱਗ ਪੈਂਦਾ। ਮੇਰੇ ਗੁਰੂ ਨਾਨਕ ਸਾਹਿਬ ਗਏ ਨੇ, ਬੁੱਢਣ ਸ਼ਾਹ ਅੱਜ ਆਇਆ, ਸਤਿਗੁਰੂ ਜੀ ਬੈਠੇ ਨੇ, ਭਾਈ ਸਾਹਿਬ ਭਾਈ ਮਰਦਾਨਾ ਜੀ ਨਾਲ ਨੇ, ਕੀਰਤਨ ਉੱਥੇ ਵੀ ਹੋਇਆ, ਕੀਰਤਨ ਦੀਆਂ ਝੜੀਆਂ ਲਾ ਦਿੱਤੀਆਂ ਮੇਰੇ ਬਾਬਾ ਜੀ ਨੇ, ਕਿਰਪਾ ਕੀਤੀ ਕੀਰਤਨ ਹੋਇਆ, ਬੁੱਢਣ ਸ਼ਾਹ ਆਇਆ, ਆ ਕੇ ਮੇਰੀ ਸੱਚੇ ਪਾਤਸ਼ਾਹ ਮੇਰੇ ਮੇਹਰਾਂ ਦੇ ਦਾਤੇ ਦੇ ਕੀਤੇ ਦਰਸ਼ਨ, ਦਰਸ਼ਨ ਕਰਨ ਤੋਂ ਬਾਅਦ ਹਜ਼ੂਰ ਦੇ ਚਰਨਾਂ ਵਿੱਚ ਉਹ ਚੁੱਕ ਗਿਆ, ਕੁਦਰਤੀ ਤੌਰ ਤੇ ਅੰਦਰ ਝੁਕਿਆ। ਤੇ ਜਦੋਂ ਕੀਰਤਨ ਦੀ ਸਮਾਪਤੀ ਸਾਹਿਬ ਨੇਤਰ ਬੰਦ ਕਰ ਲਏ ਤੇ ਕਹਿੰਦੇ ਨੇ ਪੁੱਛਦਾ ਭਾਈ ਮਰਦਾਨੇ ਤੋਂ ਇਹ ਫਕੀਰ ਕੌਣ ਨੇ, ਇਹ ਸੰਤ ਕੌਣ ਨੇ? ਤੇ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਇਸੇ ਕੀਰਤਪੁਰ ਦੀ ਪਹਾੜੀ ਤੇ ਕਿਹਾ ਜਿੱਥੇ ਖਾਲਸਾ ਤੇਰੀ ਵਾਸੀ ਨੇੜੇ ਬਣੀ, ਕਹਿਣ ਲੱਗੇ ਇਹ ਨੇ ਮੇਰੇ ਗੁਰੂ ਨਾਨਕ ਨਿਰੰਕਾਰੀ, ਨਿਰੰਕਾਰ ਨੂੰ ਮੰਨਣ ਵਾਲੇ, ਕਰਤਾਰ ਨੂੰ ਮੰਨਣ ਵਾਲੇ। ਇੱਕੋ ਦਮ ਬੁੱਢਣ ਸ਼ਾਹ ਮੇਰੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਚੁੱਕ ਗਿਆ। ਤੇ ਤਾਂ ਹੀ ਇੱਕ ਅਦੀਬ ਕਹਿੰਦਾ ਯੂੰ ਤੋਂ ਬਹੁਤ ਸੇ ਪਾਰਸਾ ਹੋਵੇ ਹੈ ਇਸ ਜਹਾਂ ਮੇ, ਬਹੁਤ ਸੇ ਨਬੀ ਹੋਵੇ ਹੈ ਇਸ ਜਹਾਂ ਮੇ, ਜਿਹਨੇ ਬੇਚਤਾ ਹੈ ਖੁਦਾ ਇਸ ਜਹਾਂ ਮੇ। ਕਹਿਣ ਲੱਗੇ ਫਕਤ ਉਨਕੇ ਪੈਰੋ ਉਹਨੇ ਮਾਨਤੇ ਹੈ, ਮਗਰ ਤੁਮਕੋ ਸਭੀ ਬਾਬਾ ਗੁਰੂ ਜਾਣਤੇ ਹੈ, ਤੈਨੂੰ ਸਾਰੇ ਤੇਰੇ ਸਾਹਮਣੇ ਝੁੱਕ ਗਏ। ਭਾਈ ਸਾਹਿਬ ਨੇ ਸ਼ਬਦ ਕਹਿ ਹੁਕਮੇ ਅੰਦਰ ਸਭ ਕੋ, ਕੁਦਰਤ ਕਿਸ ਦੀ ਕਰੇ ਜਵਾਬਾ। ਤੇ ਲੋਕ ਕਹਿੰਦੇ ਸਨ ਜ਼ਾਹਰ ਪੀਰ ਜਗਤ ਗੁਰ ਬਾਬਾ, ਹਜ਼ੂਰ ਦੇ ਚਰਨਾਂ ਵਿੱਚ ਝੁਕਿਆ। ਤੇ ਜਦੋਂ ਸਾਹਿਬ ਦੇ ਨੇਤਰ ਖੁੱਲੇ ਤੇ ਬੁੱਢਣ ਸ਼ਾਹ ਦੇ ਹੱਥ ਜੁੜੇ ਸਨ, ਪੁੱਛਦਿਆਂ ਪਹਿਲਾਂ ਸਵਾਲ ਕੀਤਾ ਸੀ ਫਕੀਰ ਬਾਬਾ ਕੀ ਕਰਨਾ, ਤੇ ਉੱਤਰ ਸੀ ਜੋ ਕਰਾਉਂਦੇ ਪਏ ਹੋ। ਦੇਖੋ ਸ਼ਬਦ ਜੋ ਕਰਾਉਂਦੇ ਹੋ, ਕਹਿਣ ਲੱਗੇ ਇੰਨਾ ਸਮਾਂ ਹੋ ਗਿਆ ਬੈਠਿਆਂ ਮਿਲਿਆ ਕੀ? ਤੇ ਇੱਕੋ ਦਮ ਹੱਸ ਕੇ ਕਹਿੰਦਾ ਕਰਮ ਉਹਨੇ ਕੋਈ ਨੀ ਜਿੰਨੀਆਂ ਦਾਤਾਂ ਮਿਲ ਗਈਆਂ। ਹੁਣ ਆਮ ਬੰਦਾ ਸੋਚੇਗਾ ਵੀ ਕਿਹੜੀ ਚੀਜ਼ ਮਿਲ ਗਈ, ਸਾਨੂੰ ਤਾਂ ਗੁਰੂ ਤਰੁੱਟ ਕੇ ਐਵੇਂ ਰਹਿਮਤਾਂ ਦੇ ਗਏ, ਅਸੀਂ ਕਦਰ ਕਿੱਥੇ ਜਾਣੀ? ਬੁੱਢਣ ਸ਼ਾਹ ਦੇ ਸ਼ਬਦ ਤੋਂ ਪੁੱਛਿਓ ਕਿ ਬਾਬੇ ਨਾਨਕ ਦੀ ਕਦਰ ਕੀ? ਸਾਹਿਬ ਕਹਿਣ ਲੱਗੇ ਕੀ ਮੰਗ ਮਿਲਿਆ? ਕਹਿਣ ਲੱਗਾ ਬਹੁਤ ਕੁਝ ਮਿਲਿਆ, ਕਮਾਈ ਕੋਈ ਨਹੀਂ, ਜਿੰਨਾ ਕੁਝ ਮਿਲ ਗਿਆ ਕੀ ਮਿਲਿਆ? ਚਰਨ ਪਕੜ ਕੇ ਕਹਿੰਦਾ ਜੇ ਤੇਰੇ ਵਰਗਾ ਸਤਿਗੁਰੂ ਤੁਹਾਡੇ ਵਰਗਾ ਮੁਰਸ਼ਦ ਮਿਲ ਗਿਆ, ਮੈਂ ਆਪਣੀ ਜ਼ਿੰਦਗੀ ਵਿੱਚ ਸਭ ਕੁਝ ਖੱਟ ਗਿਆ। ਹੁਣ ਅਸੀਂ ਕਹਾਂਗੇ ਜੀ ਇਹ ਕਿਵੇਂ? ਬਾਬਾ ਜੀ ਨੂੰ ਪੁੱਛੋ, ਕਹਿਣ ਲੱਗੇ ਗੁਰ ਪੂਰਾ ਭੇਟਿਓ, ਵਡਭਾਗੀ ਨਭਾਗਿਆ ਨੂੰ ਗੁਰੂ ਨਹੀਂ ਜੇ ਮਿਲਦਾ, ਗੁਰ ਪੂਰਾ ਭੇਟਿਓ ਵਡਭਾਗੀ ਮਨੇ ਭਇਆ ਪਰਗਾਸਾ, ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਭਾਸਾ, ਐਵੇਂ ਨੀ ਮਿਲਦਾ। ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹ ਤਾਰੇ, ਕਿਹੜਾ ਗੁਰੂ ਮਿਲਿਆ ਜਿਹੜਾ ਗੁਰਪੁਰ ਹੈ ਮੇਰੀ ਰਾਖ ਲਈ, ਅੰਮ੍ਰਿਤ ਨਾਮ ਰਿਧਾ ਮੈਂ ਦੀਨੋ, ਜਨਮ ਜਨਮ ਕੀ ਮੈਲ ਗਈ, ਨਿਵਰੇ ਦੂਤ ਦੁਸ਼ਟ ਬਹਿਰਾਈ, ਗੁਰਪੂਰੇ ਕਾ ਜਪਿਆ ਜਾਪ, ਕਾਂ ਕਰੇ ਕਉ ਬੇਚਾਰਾ, ਪ੍ਰਭ ਮੇਰੇ ਕਾ ਬਡ ਪ੍ਰਤਾਪ, ਧਿਆਨ ਦਿਆ ਜੇ ਗੁਰਮੁਖੋ। ਸਾਹਿਬ ਸੱਚੇ ਪਾਤਸ਼ਾਹ ਜੀ ਉੱਥੇ ਚਰਨ ਪਏ, ਬੁੱਢਣ ਸ਼ਾਹ ਗਦ ਗਦ ਹੋ ਗਿਆ, ਬਸ ਇੱਕ ਵਾਰੀ ਮੱਥਾ ਟੇਕਿਆ, ਪਾਰਸ ਕਲਾ ਵਰਤੀ। ਤੇ ਉਸ ਵੇਲੇ ਬੁੱਢਣ ਸ਼ਾਹ ਨੇ ਆਪਣਾ ਬਾਟਾ ਛੰਨਾ ਭਰ ਕਾ ਦੁੱਧ ਦਾ ਲਿਆਂਦਾ, ਬੱਕਰੀਆਂ ਦਾ ਦੁੱਧ ਸੀ, ਕਹਿਣ ਲੱਗਾ ਮਹਾਰਾਜ ਕਿਰਪਾ ਕਰਕੇ ਨੂੰ ਪੀਓ, ਸਿਦਕ ਭਰੋਸਾ ਯਕੀਨ ਸਿੱਖਣਾ ਹੋਵੇ ਕਦੀ ਕੀਰਤਪੁਰ ਸਾਹਿਬ ਜਾਇਓ ਤੇ ਦਰਸ਼ਨ ਜ਼ਰੂਰ ਕਰਿਆ ਕਰੀਏ। ਨਾ ਸਮਝਿਓ ਮੈਂ ਕਹਾਂਗਾ ਕਬਰਾਂ ਪੂਜੋ, ਉਸ ਸਿਦਕ ਵਾਲੇ ਨੂੰ ਪੁੱਛਿਓ ਕਿ ਜਿਹਨੂੰ ਬਾਬਾ ਦਾਤ ਦੇ ਜਾਏ ਤੇ ਕਿੰਨੇ ਕੁ ਸਿਦਕ ਨਾਲ ਬੈਠਾ, ਸਵਾਲ ਹੀ ਨਹੀਂ ਕੋਈ ਡੁਲਾ ਸਕੇ। ਹਜ਼ੂਰ ਅੱਗੇ ਉਹਨੇ ਬਾਟਾ ਭਰ ਕੇ ਦੁੱਧ ਰੱਖੇ। ਸਤਿਗੁਰੂ ਕਹਿਣ ਲੱਗੇ ਕਿ ਰੱਖ ਬੁੱਢਣ ਸ਼ਾਹ, ਆਵਾਂਗੇ ਛੇਵੇਂ ਜਾਮੇ, ਆਪ ਮੰਗ ਕੇ ਪੀਆਂਗੇ। ਵਾਹਿਗੁਰੂ ਇੰਨਾ ਸਮਾਂ ਲੰਮੀ ਇੰਤਜ਼ਾਰ, ਇੰਨਾ ਸਿਦਕ, ਇੰਨਾ ਭਰੋਸਾ, ਤੇ ਜੇ ਸਿਦਕ ਤੋਂ ਬਿਨਾਂ, ਭਰੋਸੇ ਤੋਂ ਬਿਨਾਂ, ਯਕੀਨ ਤੋਂ ਬਿਨਾਂ, ਸਬਰ ਤੋਂ ਬਿਨਾਂ ਬੇੜਾ ਹੀ ਨਹੀਂ ਪਾਰ। ਮੇਰੇ ਦਾਤਾ ਜੀ ਨੇ ਤਾਂ ਹੀ ਬਾਣੀ ਵਿੱਚ ਕਿਹਾ, ਬਹੁਤੇ ਫੇਰ ਭਏ ਕਿਰਪਨ ਕੋ। ਦਾਤਿਆ ਬੜਾ ਲੰਮਾ ਸਮਾਂ ਇੰਤਜ਼ਾਰ ਕੀਤੀ, ਅਬ ਕਿਛ ਕਿਰਪਾ ਕੀਜੈ। ਬਾਬੇ ਰਵਿਦਾਸ ਨੂੰ ਪੁੱਛੋ, ਕਹਿਣ ਲੱਗੇ ਕਿ ਬਹੁਤ ਜਨਮ ਵਿਛੜੇ ਥੇ ਮਾਧੋ, ਹੁਣ ਇਹ ਨਹੀਂ ਕਿਹਾ ਵੀ ਇੱਕ ਘੰਟਾ ਤੇਰੇ ਸਿਮਰਨ ਦੇ ਲੇਖੇ। ਕਹਿਣ ਲੱਗੇ ਇਹ ਜਨਮ ਤੁਮਾਰੇ ਲੇਖੇ। ਕਦੀ ਪੁੱਛੋ ਬਾਬੇ ਫਰੀਦ ਨੂੰ, ਕਹਿਣ ਲੱਗੇ ਤਨ ਸੁੱਕਾ ਪਿੰਜਰ ਥੀਆ ਤੁਲ ਤਲੀਆਂ ਖੁੰਡੇ ਕਾਗ, ਅਜੇ ਸੋ ਰੱਬ ਨਾ ਬੋੜਿਓ ਦੇਖ ਬੰਦੇ ਕੇ ਭਾਗ, ਕਾਗਾ ਕਰਨ ਟੰਡੋਲਿਆ ਸਗਲਾ ਖਾਇਆ ਮਾਸ, ਪਰ ਪਿਆਰਿਆ ਮੈਂ ਯਕੀਨ ਨਾਲ ਬੈਠੂ ਇਹ ਦੋ ਮੈਨਾ ਮਤ ਸ਼ੋ ਫਿਰ ਦੇਖਣ ਕੀ ਆਸ, ਮੈਨੂੰ ਯਕੀਨ ਹੈ ਮੇਰਾ ਪਿਆਰਾ ਆਵੇਗਾ। ਬੁੱਢੇ ਸ਼ਾਹ ਬੈਠ ਗਏ, ਸਿਦਕ ਨਾਲ ਬੈਠਾ ਹੈ, ਤੇ ਉਸ ਵੇਲੇ ਹਜ਼ੂਰ ਰਹਿਮਤਾਂ ਕਰਕੇ ਚਲੇ ਗਏ ਤੇ ਕੀ ਜਿੱਥੇ ਖਾਲਸਾ ਤੇਰੀ ਵਾਸੀ ਬਣੀ। ਬਾਬੇ ਨਾਨਕ ਦੀਆਂ ਨਜ਼ਰਾਂ ਉੱਥੇ ਨਹੀਂ ਗਈਆਂ ਕਿ ਇੱਥੇ ਖਾਲਸੇ ਨੇ ਪ੍ਰਗਟ ਹੋਣਾ ਹੈ, ਇਹ ਜਨਮ ਭੂਮੀ ਇਹਦੀ ਬਣੇਗੀ, ਇੱਥੇ ਖਾਲਸੇ ਦਾ ਸਦਾ ਲਈ ਬਾਪੂ ਗੁਰੂ ਗੋਬਿੰਦ ਸਿੰਘ ਬਣ ਜਾਏਗਾ, ਇੱਥੇ ਸਦਾ ਲਈ ਮਾਂ ਮਾਤਾ ਸਾਹਿਬ ਕੌਰ ਬਣ ਜਾਏਗੀ। ਤੇ ਜਿਹਨੇ ਅੰਮ੍ਰਿਤ ਛਕਿਆ ਉਹ ਕਦੀ ਯਤੀਮ ਨਹੀਂ ਜੇ ਹੁੰਦਾ, ਕਦੀ ਨਹੀਂ ਯਤੀਮ ਹੋਣਾ। ਮੈਂ ਅੱਗੇ ਚੱਲ ਕੇ ਇਸ ਸੰਬੰਧੀ ਅਰਜ਼ ਕਰਨੀ, ਗੁਰੂ ਨਾਨਕ ਸਾਹਿਬ ਚਲੇ ਗਏ, ਬੁੱਢਣ ਸ਼ਾਹ ਸਿਦਕ ਨਾਲ ਬਹਿ ਗਿਆ ਤੇ ਕਈ ਸਾਲ ਬੈਠਾ ਰਿਹਾ। ਬਾਬਾ ਗੁਰਦਿੱਤਾ ਜੀ ਆਏ, ਭਾਈ ਵੀਰ ਸਿੰਘ ਤਾਂ ਦਸਵੇਂ ਪਾਤਸ਼ਾਹ ਤੱਕ ਲਿਜਾਂਦੇ ਨੇ, ਪਰ ਰਵਾਇਤ ਹੈ ਇਹ ਪਰੰਪਰਾ ਜਾਂ ਸਾਖੀ ਕਹਿ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਪ ਪਹੁੰਚੇ ਨੇ। ਕੁਝ ਕਹਿੰਦੇ ਨੇ ਬਾਬਾ ਗੁਰਦਿੱਤਾ ਜੀ ਦੇ ਰੂਪ ਅੰਦਰ ਦੁੱਧ ਛਕਿਆ, ਕੁਝ ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਰੂਪ ਵਿੱਚ ਗਏ। ਗੱਲ ਕੀ ਕਿ ਗੁਰੂ ਕਦੀ ਆਪਣੇ ਬਚਨ ਤੋਂ ਝੂਠੇ ਨਹੀਂ ਪੈਂਦੇ। ਪਹਿਲੇ ਜਾਮੇ ਵਿੱਚ ਕਿਹਾ ਤੇ ਛੇਵੇਂ ਜਾਮੇ ਮੰਗ ਕੇ ਕਹਿੰਦੇ ਨੇ ਮੇਰਾ ਦੁੱਧ, ਸ਼ਬਦ ਸੀ ਮੇਰਾ ਦੁੱਧ। ਸਿਦਕ ਨਾਲ ਬੈਠੇ ਨੇ, ਕੰਬਦੇ ਹੱਥਾਂ ਨੇ ਕਿਹਾ ਕਦੀ ਤਾਂ ਚਿਹਰਾ ਹੋਰ ਸੀ, ਅੱਜ ਕਲਗੀਆਂ ਲੱਗ ਗਈਆਂ, ਦੋ ਕਿਰਪਾਨਾਂ ਪੈ ਗਈਆਂ, ਇੱਕੋ ਦਮ ਝਲਕ ਵੱਜੀ। ਇਹ ਉਹੀ ਏ ਜਿਹੜਾ ਮੋਏ ਹੋਏ ਨੂੰ ਜਵਾਲ ਕੇ ਅੰਮ੍ਰਿਤ ਦੀ ਬੂੰਦ ਬੁੱਖ ਵਿੱਚ ਪਾ ਗਿਆ ਸੀ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਕੀਰਤਪੁਰ ਭਾਗ ਲਾਏ, ਤਵਜੋਂ ਦਿਆ ਜੀ, ਇਸੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਬਾਗ ਲੱਗੇ, ਇਸੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਲੱਗਦਿਆਂ ਇੱਕੋ ਗੱਲ ਕਹੀ ਸੀ। ਵੇਖੋ ਸਾਡੀਆਂ ਉਹ ਭਾਵਨਾਵਾਂ ਪਤਾ ਨੀ ਕਦੋਂ ਬਣ ਗਈਆਂ, ਤੇ ਮੈਂ ਪਿਛਲੇ ਦਿਨਾਂ ਤੋਂ ਅਰਜ਼ ਕੀਤੀ, ਨਰੋਲ ਇਤਿਹਾਸਕ ਪ੍ਰਸੰਗ ਚੱਲਣੇ ਨੇ, ਪਰ ਮੈਂ ਯਤਨ ਫਿਰ ਵੀ ਕਰਨਾ ਹੁੰਦਾ ਆਪ ਸੰਗਤ ਦੀ ਕਿਰਪਾ ਨਾਲ ਕਿ ਬਾਣੀ ਵਿੱਚੋਂ ਪ੍ਰਮਾਣ ਦਿੱਤੇ ਜਾਣ। ਬਾਬਾ ਅਤਰ ਸਿੰਘ ਮਸਤੂਵਾਣੇ ਵਾਲੇ ਕਦੀ ਕੀਰਤਪੁਰ ਆਉਂਦੇ ਸਨ ਨਾ, ਤੇ ਇਸ਼ਨਾਨ ਕੀਤਾ ਹੋਣਾ, ਕਹਿਣਾ ਵੀ ਸਤਲੁਜ ਦੇ ਪਾਣੀ ਵਿੱਚ ਜ਼ਰੂਰ ਨਹਾਉਣਾ, ਜ਼ਰੂਰ ਇਸ਼ਨਾਨ ਕਰਨਾ। ਇੱਕ ਵਾਰੀ ਪੁੱਛ ਲਿਆ ਬਾਬਾ ਜੀ ਮਹਾਂਪੁਰਸ਼ੋ ਪਹਿਲਾਂ ਇਸ਼ਨਾਨ ਕੀਤਾ ਹੁਣ ਕਿਉਂ, ਕਹਿੰਦੇ ਨੇ ਜਦੋਂ ਸਤਲੁਜ ਲੰਘਣਾ ਵਾ ਨਾ ਤੇ ਬਸ ਇੱਕੋ ਦਮ ਗੁਰੂ ਨਾਨਕ ਸਾਹਿਬ ਚੇਤੇ ਆਉਂਦਾ, ਆਖਰ ਉਹ ਵੀ ਤਾਂ ਇਹਦੇ ਵਿੱਚੋਂ ਲੰਘੇ ਸਨ। ਗੁਰੂ ਹਰਗੋਬਿੰਦ ਸਾਹਿਬ ਵੀ ਇਸ਼ਨਾਨ ਕਰਦੇ ਰਹੇ ਨੇ। ਗੁਰੂ ਹਰ ਰਾਏ ਸਾਹਿਬ ਕਹਿਣ ਲੱਗੇ ਚੋਜੀ ਪ੍ਰੀਤਮ ਧੰਨ, ਗੁਰੂ ਹਰਕ੍ਰਿਸ਼ਨ ਸਾਹਿਬ ਨੇ ਇਸ਼ਨਾਨ ਕੀਤਾ, ਮੈਂ ਸਤਲੁਜ ਦੇ ਪਾਣੀ ਵਿੱਚ ਨਹੀਂ, ਜਿਹੜਾ ਪਾਣੀ ਨਿਵਾਜਿਆ ਮੈਂ ਉਹਦੇ ਵਿੱਚ ਇਸ਼ਨਾਨ ਪਿਆ ਕਰਦਾ। ਇੱਕ ਭਾਵਨਾ ਸੀ, ਕਰਮ ਕਾਂਡ ਨਹੀਂ। ਇੱਥੇ ਬਾਗ ਲੱਗੇ ਤੇ ਪੋਤੇ ਨੂੰ ਇੱਕੋ ਗੱਲ ਕਹੀ ਸੀ, ਕੋਲ ਬਿਠਾਉਂਦੇ ਸਨ ਗੁਰੂ ਹਰ ਰਾਏ ਸਾਹਿਬ ਨੂੰ, ਆਪਣੇ ਪੋਤੇ ਨੂੰ ਗੁਰੂ ਹਰਗੋਬਿੰਦ ਸਾਹਿਬ, ਤੇ ਇੱਕ ਦਿਨ ਉਹਨਾਂ ਦੇ ਚੋਲੇ ਨਾਲ ਅੜ ਕੇ ਫੁੱਲ ਡਿੱਗਾ ਖਿੜਿਆ ਟੁੱਟ ਪਿਆ, ਤੇ ਇੱਕੋ ਗੱਲ ਕਹੀ ਸੀ ਬੇਟਾ ਜਦੋਂ ਚੋਲੇ ਵੱਡੇ ਪਾਏ ਹੋਣ ਦਾਮਨ ਸੰਕੋਚ ਚੱਲੋ, ਕਿਤੇ ਖਿੜੇ ਹੋਏ ਫੁੱਲ ਨਾ ਟੁੱਟ ਜਾਣ। ਇੱਕ ਰਮਨ ਸੀ, ਇਹ ਵੱਖਰਾ ਇੱਕ ਵਿਸ਼ਾ ਵੀ ਕਿਹੜੇ ਕਿਹੜੇ ਖਿੜੇ ਪੁੱਲਾਂ ਨੂੰ ਗੁਰੂ ਹਰ ਰਾਏ ਸਾਹਿਬ ਨੇ ਬਚਾਇਆ। ਸਾਰੀ ਜ਼ਿੰਦਗੀ ਨੇਮ ਬਣਾ ਲਿਆ ਮੇਰੀ ਸੱਚੀ ਸਰਕਾਰ ਗੁਰੂ ਹਰ ਰਾਏ ਸਾਹਿਬ ਨੇ, ਜਦੋਂ ਕਿਤੇ ਜਾਣਾ ਬਾਗ ਵਿੱਚ ਤੇ ਚੋਲੇ ਨੂੰ ਸੰਕੋਚ ਕੇ ਲਿਜਾਂਦੇ ਸਨ। ਸਾਡੀ ਤਰ੍ਹਾਂ ਨਹੀਂ ਲੂਦੋ ਕਿਹਾ ਸੀ, ਹੁਣ ਕਿਹੜੀ ਗੱਲ, ਹੁਣ ਤਾਂ ਇਹ ਤਾਂ ਪੁਰਾਣੇ ਸਮੇਂ ਦੀਆਂ ਗੱਲਾਂ ਸਨ। ਨਹੀਂ, ਸਮਰੱਥ ਗੁਰੂ ਨੇ ਚੋਲਾ ਸੰਕੋਚ ਕੇ ਰੱਖਿਆ ਸਿਦਕ ਵਾਲੇ ਨੇ। ਜੇ ਸਿੱਖ ਬਾਣੀ ਪੜ੍ਹਦੇ ਆਏ ਤੇ ਮੰਜੇ ਤੋਂ ਉੱਠੇ, ਪੈਰ ਨੂੰ ਗੋਡੇ ਨੂੰ ਸੱਤ ਵੱਜੀ, ਪਰਤ ਕੇ ਮੰਜਾ ਵਰਤਣਾ ਬੰਦ ਕਰ ਦਿੱਤਾ, ਜ਼ਮੀਨ ਤੇ ਸੌਂਦੇ ਰਹੇ। ਸਿਦਕ ਸਨ, ਗੁਰੂ ਹਰ ਰਾਏ ਸਾਹਿਬ ਨੇ ਰਹਿਮਤਾਂ ਕੀਤੀਆਂ। ਇਸੇ ਧਰਤੀ ਤੇ ਗੁਰੂ ਹਰ ਰਾਏ ਸਾਹਿਬ ਜੀ ਦੀ ਆਮਦ ਹੋਈ, ਇਸੇ ਧਰਤੀ ਤੇ ਮੇਰੇ ਅਸ਼ਟਮ ਬਲਬੀਰਾ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੀ ਆਮਦ ਹੋਈ, ਆਗਮਨ ਹੋਇਆ, ਸ਼ੀਸ਼ ਮਹਿਲ ਦੇ ਦਰਸ਼ਨ ਆਪ ਕਰਦੇ। ਇਹ ਉਹੀ ਧਰਤੀ ਏ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਨੇ ਖਾਲਸੇ ਦੀ ਵਾਸੀ ਵਲਾਉਣਾ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੇ ਗੁਰੂ ਨਹੀਂ ਬਣੇ, ਪੋਤੇ ਨੂੰ ਗੁਰੂ ਬਣਾਇਆ, ਪੁੱਤਰ ਨੂੰ ਨਹੀਂ। ਤੇ ਮਾਤ ਨਾਨਕੀ ਨੇ ਇੱਕੋ ਗੱਲ ਕਹੀ ਸੀ, ਦਾਤਾ ਜੀ ਮੇਰਾ ਤੇਗ ਬਹਾਦਰ ਤਾਂ ਕਿਸੇ ਨਾਲ ਬੋਲਦਾ ਵੀ ਨਹੀਂ, ਚੁੱਪ ਰਹਿੰਦਾ ਹੈ। ਤੇ ਅਸਲ ਵਿੱਚ ਜਿਹੜੇ ਚੁੱਪ ਰਹਿੰਦੇ ਨੇ ਨਾ, ਉਹ ਬੜੀਆਂ ਵੱਡੀਆਂ ਤਾਕਤਾਂ ਦੇ ਮਾਲਕ ਬਣਦੇ ਨੇ। ਉਹ ਭਰੇ ਹੋਏ ਭਾਂਡੇ ਹੁੰਦੇ ਨੇ, ਕਹਿਣ ਲੱਗੇ ਕਿਸੇ ਨਾਲ ਬੋਲਦਾ ਨਹੀਂ। ਤਿੰਨ ਚੀਜ਼ਾਂ ਦਿੱਤੀਆਂ, ਇੱਕ ਕਟਾਰ, ਇੱਕ ਰੁਮਾਲ ਤੇ ਇੱਕ ਪੋਥੀ, ਤੇ ਨਾਲ ਪੁੱਛਿਆ ਮੇਰੇ ਪੁੱਤਰ ਦਾ ਕਿਵੇਂ ਵਸੇਬਾਂ। ਤੇ ਸ਼ਬਦ ਕਹਿ ਸਨ, ਨਾਨਕੀ ਬਕਾਲਾ ਸਾਹਿਬ ਦੀ ਧਰਤੀ ਤੇ ਚਲੇ ਜਾਓ, ਜੋ ਕੁਝ ਤੇਰੇ ਪੁੱਤਰ ਨੇ ਕਰਨਾ ਤੇ ਜੋ ਕੁਝ ਤੇਰੇ ਪੋਤੇ ਨੇ ਕਰਨਾ, ਦੁਨੀਆਂ ਸਦਾ ਇਹਨਾਂ ਦੀ ਕਰਨੀ ਨੂੰ ਨਮਸਕਾਰਾਂ ਕਰੇ। ਸਤਿਗੁਰੂ ਕੇ ਪਿਆਰਿਓ, ਗੁਰੂ ਤੇਗ ਬਹਾਦਰ ਜੀ, ਬਾਬਾ ਬਕਾਲਾ ਸਾਹਿਬ, ਬਕਾਲਾ ਸਾਹਿਬ ਉਦੋਂ ਨਾਂ ਸੀ, ਬਾਬਾ ਬਾਅਦ ਵਿੱਚ ਪਿਆ, ਬਕਾਲਾ ਸਾਹਿਬ ਆ ਗਏ ਨੇ। ਗੁਰੂ ਹਰਗੋਬਿੰਦ ਸਾਹਿਬ ਨੇ ਸਰੀਰਕ ਚੋਲਾ ਤਿਆਗਿਆ ਤੇ ਹਜ਼ੂਰ ਨੇ ਸਾਈਂ ਦੀ ਯਾਦ ਵੀ ਜੁੜੇ, ਤੇ ਅਕਸਰ ਇਹ ਸ਼ਬਦ ਪੜ੍ਹਦੇ ਹੁੰਦੇ ਸਨ ਕਿ ਅਰਾਧਨਾ ਅਰਾਧਨ ਨਿਕਾਵਾ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਗੁਰਗੱਦੀ ਆਪਣੇ ਪੋਤੇ ਨੂੰ ਦਿੱਤੀ, ਤੇ ਜਦੋਂ ਸਰੀਰਕ ਚੋਲਾ ਤਿਆਗਿਆ ਤੇ ਚਿਖਾ ਨੂੰ ਅਗਨ ਲਾਈ ਤੇ ਰਾਜੇ ਨੇ ਭੱਜ ਕੇ ਵਿੱਚ ਛਾਲ ਮਾਰ ਦਿੱਤੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਹੀ ਉਹ ਅਗਨ ਭੇਟ ਹੋ ਗਿਆ ਸੀ। ਗੁਰੂ ਹਰਿ ਸਾਹਿਬ ਜੀ ਨੇ ਰੋਕਿਆ। ਗੁਰੂ ਹਰਿ ਸਾਹਿਬ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਸਾਹਿਬ ਇੱਥੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਗੁਰੂ ਬਣੇ। ਇਸੇ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਦਿੱਲੀ ਗਏ। ਦਿੱਲੀ ਵਿੱਚ ਹਜ਼ੂਰ ਨੇ ਚੋਲਾ ਬਦਲਿਆ, ਆਵਾਜ਼ ਦੇ ਦਿੱਤੀ, ਬਾਬਾ ਬਸੇ ਗ੍ਰਾਮ ਬਕਾਲੇ, ਸੰਗਤ ਬਕਾਲਾ ਸਾਹਿਬ ਆਈ, ਬਾਬੇ ਬਕਾਲੇ। ਗੁਰੂ ਤੇਗ ਬਹਾਦਰ ਜੀ ਨੂੰ ਪ੍ਰਗਟ ਕੀਤਾ, ਸਾਹਿਬ ਅੰਮ੍ਰਿਤਸਰ ਦੀ ਧਰਤੀ ਤੇ ਗਏ। ਦਾਤਾਰ ਨੇ ਮਾਲਵੇ ਦਾ ਭਰਮਣ ਵੀ ਕੀਤਾ, ਵਾਹਿਗੁਰੂ ਪ੍ਰਚਾਰ ਦੌਰੇ ਕੀਤੇ, ਪਰਤ ਕੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਆਏ। ਖਾਲਸਾ ਜਿਹੜੀ ਤੇਰੀ ਵਾਸੀ ਬਣ ਲੱਗੀ। ਹਜ਼ੂਰ ਆਏ ਨੇ, ਕੁਝ ਵਿਦਵਾਨਾਂ ਦਾ ਮਤ ਹੈ ਕਿ ਰਾਜਾ ਦੀਪ ਤਨ ਚੰਦ ਦੀ ਮੌਤ ਹੋਈ, ਉਹਦੀ ਰਾਣੀ ਦਾ ਨਾਮ ਸੀ ਚੰਪਾ ਦੇਵੀ, ਉਹਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਨਗਰ ਬੁਲਾਇਆ। ਬਿਲਾਸਪੁਰ ਦੀ ਗੱਲ ਕਰਦੇ ਨੇ, ਸਾਹਿਬ ਗੁਰੂ ਤੇਗ ਬਹਾਦਰ ਜੀ ਗਏ ਨੇ, ਉੱਥੇ ਗੱਲ ਚੱਲੀ ਹੈ, ਪਤਾ ਲੱਗਾ ਵੀ ਗੁਰੂ ਤੇਗ ਬਹਾਦਰ ਜੀ ਇੱਕ ਸ਼ਹਿਰ ਵਸਾਉਣਾ ਚਾਹੁੰਦੇ। ਉਸ ਰਾਣੀ ਨੇ ਆਪਣੇ ਵੱਲੋਂ ਇਹ ਇਲਾਕਾ ਮਾਖੋਵਾਲ ਪਿੰਡ ਸੀ, ਕਈ ਸੱਜਣ ਕਹਿੰਦੇ ਨੇ ਮਾਖੋਵਾਲ ਦੈਂਤ ਸੀ, ਪ੍ਰਿੰਸੀਪਲ ਸਤਬੀਰ ਸਿੰਘ ਹੋਰੀ ਲਿਖਦੇ ਨੇ ਮਾਖੋਵਾਲ ਡਾਕੂ ਸੀ। ਮੈਂ ਕਹਿੰਦਾ ਡਾਕੂ ਹੋਵੇ, ਦੈਂਤ ਹੋਵੇ, ਪੱਥਰ ਹੋਵੇ, ਪ੍ਰੇਤ ਹੋਵੇ, ਜਿੱਥੇ ਬਾਬੇ ਨਾਨਕ ਦੀਆਂ ਨਜ਼ਰਾਂ ਪੈ ਜਾਣ ਉੱਥੇ ਸਾਰੀ ਸੰਤੀ ਹੁੰਦੇ। ਸਾਹਿਬ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਉਹਨਾਂ ਨੂੰ ਰਾਣੀ ਨੇ ਆਪਣੇ ਵੱਲੋਂ ਥਾਂ ਭੇਟ ਕਰਨ ਦੀ ਗੱਲ ਕਹੀ। ਪਰ ਕਵੀ ਸੰਤੋਖ ਸਿੰਘ, ਗਿਆਨੀ ਗਿਆਨ ਸਿੰਘ, ਡਾਕਟਰ ਗੰਡਾ ਸਿੰਘ ਤੇ ਪ੍ਰਿੰਸੀਪਲ ਤੇਜਾ ਸਿੰਘ ਲਿਖਦੇ ਨੇ, ਹਜ਼ੂਰ ਨੇ ਖਾਲਸੇ ਦੀ ਵਾਸੀ ਵਾਲੀ ਥਾਂ ਕਿਸੇ ਦੀ ਦਾਨ ਕੀਤੀ ਨਹੀਂ, ਇਹ ਖਾਲਸੇ ਦਾ ਆਪਣਾ ਘਰ ਬਣਨਾ, ਇਹ ਆਪ ਖਰੀਦੀ ਹੋਈ ਜ਼ਮੀਨ ਹੈ, ਇਹ ਬਿਲਕੁਲ ਨਹੀਂ ਕਿਸੇ ਦਾ ਦਾਨ ਲਿਆ ਹੋਇਆ। ਇੱਕ ਨੇ 70,000, ਇੱਕ ਨੇ 22,000, ਗੰਡਾ ਸਿੰਘ ਹੋਰਾਂ ਨੇ 500 ਰੁਪਈਏ ਦਾ ਜ਼ਿਕਰ ਕੀਤਾ। ਖੈਰ ਮੇਰਾ ਹੋ ਸਕਦਾ ਖਿਆਲ ਅੱਗੇ ਅਰਜ਼ ਕਰਨੀ ਹੈ, 7,000 ਇੱਕ ਵਾਰੀ ਭਰਿਆ, ਉਹ ਬਾਅਦ ਵਿੱਚ ਅੱਗੇ ਚੱਲ ਕੇ ਅਰਜ਼ ਕਰਾਂਗਾ। ਸਤਿਗੁਰੂ ਨੇ 1665 ਦੇ ਕਰੀਬ ਇਸ ਨਗਰ ਦੀ ਨੀਂਹ, ਕੁਝ ਸੱਜਣ ਕਹਿੰਦੇ ਨੇ ਇਸ ਨਗਰ ਦੀ ਧਰਤੀ ਨੂੰ ਖਰੀਦੇ ਹੈ, ਤੇ ਹਜ਼ੂਰ ਨੇ ਇਹਦਾ ਨਾਮ ਰੱਖਿਆ ਚੱਕ ਨਾਨਕੀ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਜਦੋਂ ਇੱਥੇ ਟਿਕੇ ਨੇ, ਤੀਰਮਲ ਖਰੂਦ ਬਹੁਤ ਪਾਉਂਦਾ ਸੀ ਉਸ ਵੇਲੇ, ਪੂਰਬ ਦੀ ਸੰਗਤ ਆਈ ਸੀ, ਉਹਨਾਂ ਨੇ ਪਿਟਾਵਾਂ ਰੱਖ ਕੇ ਕਿਹਾ ਦਾਤਾ ਜੀ ਕਿ ਤੁਸੀਂ ਕਿਰਪਾ ਕਰਕੇ ਪੂਰਬ ਦੀ ਸੰਗਤ ਨੂੰ ਨਿਹਾਲ ਕਰੋ, ਇੱਥੋਂ ਹਜ਼ੂਰ ਸ਼ਹਿਰ ਨਹੀਂ ਸੀ ਵਸਾਇਆ, ਛੱਡ ਕੇ ਮੇਰੇ ਗੁਰੂ ਦੇਵ ਸੱਚੇ ਪਾਤਸ਼ਾਹ ਕੁਝ ਕੁ ਸਾਰੀ ਕਰਾ ਪੂਰਬ ਦੀ ਧਰਤੀ ਨੂੰ ਚਲੇ ਗਏ, ਜਿਹਨੂੰ ਸਾਹਿਬ ਨੇ ਕਿਹਾ ਮੁਰਤਿਤ ਪੂਰਬ ਕੀਤ ਪਿਆਨਾ, ਉੱਥੇ ਗਏ। ਹਜ਼ੂਰ ਪਰਤ ਕੇ ਆਏ ਨੇ, ਗੁਰਮੁਖੋ ਇਹ ਚੱਕ ਨਾਨਕੀ ਵਸਿਆ ਤੇ ਨਾਨਕੀ ਚੱਕ ਵਸਾਇਆ। ਧੰਨ ਗੁਰੂ ਤੇਗ ਬਹਾਦਰ ਜੀ ਨੇ ਮਾਤਾ ਜੀ ਦੇ ਨਾਮ ਤੇ। ਕੁਝ ਸਮਾਂ ਇਹ ਸ਼ਹਿਰ ਦੀ ਉਸਾਰੀ ਹੁੰਦੀ ਰਹੀ। ਦੇਖੋ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਬਾਲਾ ਪ੍ਰੀਤਮ ਪਟਨਾ ਸਾਹਿਬ ਦੀ ਧਰਤੀ ਤੋਂ ਜਦੋਂ ਬੁਲਾਏ ਨੇ, ਮਹਿਮਾ ਪ੍ਰਕਾਸ਼ ਵਿੱਚ ਗੁਰੂ ਕੀਆਂ ਸਾਖੀਆਂ, ਉਹਦੇ ਵਿੱਚ ਤੀਜੀ ਸਾਖੀ ਵਿੱਚ ਇਹ ਗੱਲ ਲਿਖੀ ਹੈ ਕਿ ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਸੰਦੇਸ਼ੇ ਤੇ ਗੁਰੂ ਗੋਬਿੰਦ ਰਾਏ ਜੀ ਚੱਕ ਨਾਨਕੀ ਆਏ ਨੇ, ਤੇ ਹਜ਼ੂਰ ਨੇ ਬਾਣੀ ਵਿੱਚ ਵੀ ਕਿਹਾ ਮਦਰ ਦੇਸ਼ ਅੰਮ ਕੋ ਲੈ ਆਏ, ਭਾਂਤ ਭਾਂਤ ਦਈਨ ਦੁਲਰਾਏ, ਕਿੰਨੀ ਅਣਕ ਭਾਤ ਤਨ ਰੱਛਾ, ਦਿਨੀ ਭਾਂਤ ਭਾਂਤ ਕੀ ਸਿੱਛਾ। ਕਹਿਣ ਲੱਗੇ ਜਬ ਹਮ ਕਰਮ ਧਰਮ ਕਰਮ ਨੂੰ ਆਏ, ਦੇਵ ਲੋਕ ਤਾਂ ਪਿਦਾ ਸਿਧਾਏ।
ਗੁਰੂ ਕਲਗੀਧਰ ਗੁਰੂ ਗੋਬਿੰਦ ਰਾਏ ਜਦੋਂ ਇਸ ਸ਼ਹਿਰ ਵਿੱਚ ਪ੍ਰਵੇਸ਼ ਕਰਨ ਲੱਗੇ ਨੇ, ਉੱਥੇ ਕਹਿੰਦੇ ਨੇ ਆਨੰਦ ਸਾਹਿਬ ਦੀਆਂ ਪੰਜ ਪੌੜੀਆਂ ਗਾਇਨ ਕੀਤੀਆਂ ਗਈਆਂ, ਇਹ ਮੰਨਿਆ ਜਾਂਦਾ। ਪੰਜ ਪੌੜੀਆਂ ਗਾਇਨ ਕੀਤੀਆਂ ਤੇ ਉੱਥੇ ਕਹਿੰਦੇ ਨੇ ਉਸ ਦਿਨ ਤੋਂ ਬਾਅਦ ਇਸ ਚੱਕ ਨਾਨਕੀ ਦੇ ਸਤਬੀਰ ਸਿੰਘ ਹੋਰਾਂ ਦੇ ਵਿਚਾਰ ਨੇ ਨਾਮ ਰੱਖਿਆ ਗਿਆ ਆਨੰਦਪੁਰ, ਆਨੰਦ ਦੀ ਪੁਰੀ, ਆਨੰਦ ਦਾ ਖੇੜਾ। ਇੱਥੇ ਉਹ ਧਰਤੀ ਹੈ ਆਨੰਦਪੁਰੀ ਖਾਲਸਾ ਜਿਹੜੀ ਤੇਰੀ ਵਾਸੀ ਏ। ਜਿੱਦਣ ਹਿੰਦੁਸਤਾਨ ਦੀ ਪੱਤ ਨੂੰ ਖਤਰਾ ਸੀ, ਖਾਲਸੇ ਦੀ ਵਾਸੀ ਨੇ ਆਪਣੇ ਬਾਪੂ ਨੂੰ ਤੋਰ ਕੇ ਹਿੰਦੁਸਤਾਨ ਦੇ ਤਿਲਕ ਤੇ ਜੰਯੂ ਤੇ ਪਰਦੇ ਪਾਏ ਸਨ। ਕਦੀ ਤੱਕਿਓ ਖਾਲਸੇ ਦੀ ਵਾਸੀ, ਅੱਜ ਵੀ ਉਹ ਥਾਂ ਕਾਇਮ ਏ ਜਿੱਥੇ ਪੁਕਾਰ ਕੀਤੀ ਸੀ ਕਸ਼ਮੀਰ ਤੋਂ ਆਏ ਪੰਡਿਤ ਕਿਰਪਾ ਰਾਮ ਗੁਰਾਂ ਨੇ, ਕਵੀ ਸੈਨਾਪਤ ਨੇ। ਸ਼੍ਰੀ ਗੁਰੂ ਸ਼ੋਭਾ ਗ੍ਰੰਥ ਅੰਦਰ ਬਚਨ ਕਹਿ ਨੇ, ਕਹਿਣ ਲੱਗੇ ਦੁਖੀ ਬਿੱਬਰ ਚੱਲ ਆਏ ਪੁਰੀ ਆਨੰਦ, ਸ਼ਬਦ ਵਰਤੇ ਨੇ ਕਿ ਦੁਖੀ ਬਿੱਬਰ ਚੱਲ ਆਏ ਪੁਰੀ ਆਨੰਦ, ਬਾਂ ਸਾਡੀ ਪਕੜੀਏ ਹਰ ਗੋਬਿੰਦ ਕੇ ਨੰਦ। ਹੇ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ, ਸਾਡੀ ਬਾਂ ਨੂੰ ਕੁੱਟ ਕੇ ਪਕੜ ਲੈ, ਇਹ ਦੁਖੀ ਬਿੱਬਰ ਆਏ। ਅੱਜ ਵੀ ਇਸ ਗੁਰਦੁਆਰੇ ਦੇ ਤੁਸੀਂ ਦਰਸ਼ਨ ਕਰਿਓ ਆਨੰਦਪੁਰ ਜਾ ਕੇ, ਤੇ ਮੈਂ ਕਈ ਵਾਰੀ ਕਹਿੰਦਾ ਨਾ, ਉਹ ਧਰਤੀ ਦੀ ਸੱਤਿਆ ਨਹੀਂ ਮੁੱਕਦੀ, ਉਹ ਜਿਹਦੀ ਕਿਤੇ ਵੀ ਪੁਕਾਰ ਨਾ ਸੁਣੀ ਜਾਏ ਉਸ ਥਾਂ ਤੇ ਜਾ ਕੇ ਪੁਕਾਰ ਕਰਿਓ। ਗੁਰੂ ਤੇਗ ਬਹਾਦਰ ਤੇ ਮਜ਼ਲੂਮਾਂ ਤੇ ਪੁਕਾਰ ਕਰਨ ਵਾਲਿਆਂ ਦੀ ਬਾਂਹ ਪਕੜ ਲਏ। ਪੁਕਾਰ ਕਰਨ ਦੇ ਤਰੀਕੇ ਨੇ ਨਾ, ਹੁਣ ਆਪਾਂ ਜਦੋਂ ਜਾਂਦੇ ਸੀ ਕਹਿੰਦੇ ਇਕੱਲੇ ਪੰਡਿਤ ਆਏ ਸਨ, ਮੈਂ ਕਹਿੰਦਾ ਜਦੋਂ ਜਾਓ ਉਦੋਂ ਹੱਥ ਜੋੜ ਕੇ ਕਿਆ ਕਰੋ, ਗੁਰੂ ਤੇਗ ਬਹਾਦਰ ਜੀ ਮੈਂ ਪੁਕਾਰ ਕਰਨ ਆਇਆ, ਕਿਹੜੀ ਰਾਖ ਪਿਤਾ ਪ੍ਰਭ ਮੇਰੇ, ਇੱਕ ਪੁਕਾਰ ਏ ਮੈਂ ਨਿਰਗੁਣ ਸਭ ਗੁਣ ਤੇਰੇ, ਰੱਖ ਲੈ ਮੇਰੇ ਗੁਰੂ ਤੇਗ ਬਹਾਦਰ ਪੰਚ ਬਿਖਾਦੀ ਏਕ ਗਰੀਬਾ, ਰਾਖੋ ਰਾਖਣ ਹਾਰੇ ਖੇਦ ਕਰੇ ਅਰ ਬਹੁਤ ਸੰਤਾਵੇਂ ਆਇਓ ਸ਼ਰਨ ਤੁਹਾਰੇ। ਕਦੀ ਪੁਕਾਰ ਕਰਿਆ ਕਰ ਦਾਤਾ ਜੀ, ਏਕ ਕੋਟ ਪੰਚ ਸਿਕਦਾਰਾ ਪੰਚੇ ਮੰਗੈ ਹਾਲਾ, ਜਿਮੀ ਨਾਹੀ ਮੈਂ ਕਿਸੇ ਕੀ ਬੋਈ, ਐਸਾ ਦੇਨ ਦੁਖਾਲਾ ਹਰ ਕੇ ਲੋਗਾਂ ਮੋਕੋ ਨੀਤ ਦੱਸੈ ਪਟਵਾਰੀ, ਉਪਰ ਪੂਜਾ ਕਰ ਮੈਂ ਗੁਰ ਪੈ ਪੁਕਾਰਿਆ, ਉੱਥੇ ਪੁਕਾਰ ਸੁਣੀ ਜਾਂਦੀ। ਉਪਰ ਪੂਜਾ ਕਰ ਮੈਂ ਗੁਰ ਪੈ ਪੁਕਾਰਿਆ, ਤਿਨਹੋਂ ਲਿਆ ਉਭਾਰੀ। ਕਦੀ ਪੁਕਾਰ ਕਰਿਆ ਕਰ ਤੇ ਬਚਨ ਵੀ ਗੁਰੂ ਤੇਗ ਬਹਾਦਰ ਜੀ ਦੇ ਪੜਿਆ ਕਰ, ਦਾਤਾ ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋ ਤੂੰ ਪਾਏ, ਕਹੋ ਨਾਨਕ ਅਬ ਓਟ ਹਰ ਗਜ ਜਿਉ ਹੋ ਸਹਾਏ। ਤੇ ਜਦੋਂ ਪੁਕਾਰ ਕਰੀਏ ਉਦੋਂ ਦੁਖੀ ਬਿੱਪਰ ਨੂੰ ਵੀ ਜਿੰਦ ਮਿਲਦੀ ਏ, ਤੇ ਸਿੱਖਾਂ ਆਤਮਕ ਬਾਲੀ ਤੂੰ ਪੁਕਾਰ ਕਰੀ ਤੇ ਗੁਰੂ ਤੇਗ ਬਹਾਦਰ ਤੈਨੂੰ ਵੀ ਬਲ ਦੇਣ। ਅਰਦਾਸ ਕਰ ਤਾਂ ਸਹੀ ਸਾਹਿਬ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਇਸ ਆਨੰਦਪੁਰ ਦੀ ਧਰਤੀ ਤੇ ਆਪਣੇ ਪੁੱਤਰ ਨੂੰ ਗੁਰਤਾ ਗੱਦੀ ਦੇ ਇਸੇ ਆਨੰਦਪੁਰ ਤੋਂ ਚਾਲੇ ਪਾਏ ਨੇ। ਗੁਰਮੁਖੋ ਖਾਲਸੇ ਦੀ ਵਾਸੀ ਵੱਲ ਆਉਣਾ, ਅਜੇ ਕਿਲੇ ਨਹੀਂ ਬਣੇ, ਅਜੇ ਸਿਰਫ ਗੁਰੂ ਕੇ ਮਹਿਲ ਬਣੇ ਨੇ ਜਿੱਥੇ ਟਿਕਾਣੇ ਸਨ ਮੇਰੇ ਸਾਹਿਬ ਦੇ। ਗੁਰੂ ਤੇਗ ਬਹਾਦਰ ਜੀ ਤੁਰੇ ਨੇ, ਪੰਜ ਸਿੱਖ ਨਾਲ ਚੱਲੇ ਨੇ। ਇੱਕ ਅਰਜ਼ ਆਰੰਭ ਵਿੱਚ ਕਰਾਂ, ਇਸ ਸ਼ਹਿਰ ਦੀ ਨੀਂਹ ਬਾਬਾ ਬੁੱਢਾ ਜੀ ਦੇ ਪੋਤੇ ਬਾਬਾ ਗੁਰਦਿੱਤਾ ਜੀ ਨੇ ਰੱਖੀ ਸੀ। ਗੁਰਮਖੋ, ਇੱਕ ਬਾਬਾ ਗੁਰਦਿੱਤਾ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਨੇ, ਦੂਜੇ ਬਾਬਾ ਗੁਰਦਿੱਤਾ ਬਾਬਾ ਬੁੱਢਾ ਜੀ ਦੀ ਅੰਸ਼ ਵਿੱਚੋਂ ਨੇ। ਜਦੋਂ ਆਨੰਦਪੁਰ ਸਾਹਿਬ ਗਏ ਨੇ, ਆਨੰਦਪੁਰ ਤੋਂ ਗਏ ਨੇ, ਉਦੋਂ ਬਾਬਾ ਗੁਰਦਿੱਤਾ ਜੀ ਦਿੱਲੀ ਨਾਲ ਕਹਿ, ਜਿਨ੍ਹਾਂ ਨੇ ਬਾਅਦ ਦਿੱਲੀ ਤੋਂ ਬਾਹਰ ਚਲਾਣਾ ਕੀਤਾ, ਸਤਿਗੁਰੂ ਨੂੰ ਆਨੰਦਪੁਰ ਦੀ ਧਰਤੀ ਤੋਂ ਪਰਿਵਾਰ ਨੇ ਵਿਦਾ ਕੀਤਾ। ਇੱਥੇ 9 ਸਾਲ ਦੀ ਉਮਰ ਵਿੱਚ ਰਵਾਇਤ ਹੈ, ਸਿੱਖ ਮੰਨਦੇ ਨੇ ਕਿ ਗੁਰੂ ਕਲਗੀ ਵਾਲੇ ਨੇ ਪਿਤਾ ਦਾ ਸੀਸ ਦੇ ਕੇ ਹਿੰਦੂ ਧਰਮ ਦੇ ਡੁੱਬਦੇ ਹੋਏ ਬੇੜੇ ਨੂੰ ਸਹਾਰਾ ਦਿੱਤਾ ਸੀ। ਸਾਹਿਬ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਪਿਤਾ ਜੀ ਨੂੰ ਵਿਦਿਆ ਕਰ ਦਿੱਤਾ। ਇਸ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਜੀ ਨੇ ਆਏ, ਮੇਰੀ ਸੱਚੀ ਸਰਕਾਰ ਦਾ ਸੀਸ ਆਇਆ ਸੀ। ਦੇਖੋ ਜਦੋਂ ਸੀਸ ਆਇਆ ਤੇ ਗੁਰਦੁਆਰਾ ਬਿਬਾਨਗੜ ਸਾਹਿਬ ਭਾਈ ਜੈਤਾ 5 ਪੜਾਅ ਕਰੀਬ ਕਰਕੇ ਅੱਜ 5ਵੇਂ ਪੜਾਅ ਤੇ ਜਦੋਂ ਕੀਰਤਪੁਰ ਪਹੁੰਚਿਆ, ਕਈ ਦਿਨਾਂ ਦਾ ਥੱਕਾ, ਕਈ ਦਿਨਾਂ ਦਾ ਟੁੱਟਾ, ਜਦੋਂ ਉੱਥੇ ਪਹੁੰਚਿਆ ਤੇ ਸੀਸ ਰੱਖ ਕੇ ਸੰਗਤ ਨੂੰ ਕਿਹਾ ਕਿ ਗੁਰੂ ਕਲਗੀਧਰ ਜੀ ਨੂੰ ਬੁਲਾ ਕੇ ਲਿਆਓ, ਗੋਬਿੰਦ ਰਾਏ ਪਾਤਸ਼ਾਹ ਮਾਤਾ ਨਾਨਕੀ ਤੇ ਮਾਤਾ ਗੁਜਰੀ ਨੂੰ ਬੁਲਾਓ, ਤੇ ਅੱਜ ਜੈਤੇ ਦਾ ਅੰਦਰ ਕਦੀ ਦੇਖੋ। ਮੈਂ ਇਹ ਖੇਲੀ ਸਿਰਫ ਰੁਕ ਕੇ ਤੋਂ ਅੱਗੇ ਤੁਰਨਾ ਕਿ ਗੁਰੂ ਤੇਗ ਬਹਾਦਰ ਜੀ ਗਏ ਸਨ, ਕਿ ਕਿਹੜੇ ਚਿਹਰੇ ਨਾਲ ਕਹਾਂਗਾ ਮੈਂ ਗੁਰੂ ਤੇਗ ਬਹਾਦਰ ਜੀ ਦਾ ਕੇਵਲ ਸੀਸ ਲਿਆ ਸਕਿਆ, ਸੀਨੇ ਨਾਲ ਲਾ ਕੇ ਤੁਰਿਆ ਉਹ ਗੁਰੂ ਕੇ ਸਿੱਖੋ। कि भाई जैते की कालना सिख कभी भुलेगा। ओ जैता सिंह भाई जीवन सिंह बन के नहीं, वह बहादुर गुरु का बेटा जे शीस लैके आया है, कोई वह सीधे रस्तिया से नहीं तुरिया, जंगली पगडंडिया से सबर तय करदा, किन्ने पड़ा करके आनंदपुर पहुंचा, तो गुरु कलगीधर सच्चे पिता जी की चरण शरण में शहादत का जाम भी पीता है। भाई जैता शीस लैके बिवानगढ़ गया है, गुरु कलगीधर गुरु गोबिंद राय आए ने, इथे मेरी सच्ची सरकार ने कल भी अर्ज की सी, कुट के सीने न लाया। ये दाता किसी टावे टावे सिख न मिलदिया ने, जिन्हों गुरु सीने न लाए, कभी बीबी चंद न लाया, कभी भाई मंझ न लाया, कभी वेखो भाई पीर बुद्धू शाह वर्गे लगने ने, ते साहब सच्चे पातशाह ने रंगरेटा गुरु का बेटा क्या, ते शीश नू कीर्तन करदिया आनंदपुर साहब लै गए, ते दो शीश गंज ने, एक ता शीश गंज है जिथे गुरु तेग बहादुर जी का शीश उतारिया, ते एक आनंदपुर साहब की धरती ते शीश गंज है जिथे मेरे कलगीधर जी ने अपने सारे परिवार की मौजूदगी विच अपने पिता जी दे शीश दा संस्कार कीता सी, ओ भी शीश गंज। एक वारी अर्ज कीती सी, दुनिया विच केवल इको उदाहर ने कि एक शरीर दे दो संस्कार होण, ते कई दिनां दा विच फासला पए, ते कई मीलां दा फासला होवे, लखी शां दिल्ली दी धरती ते गुरु दे धर दा संस्कार करदे धर नूं अग ला के, ते भाई जैता लैके शीश आनंदपुर पहुंचे, ते मेरी सच्ची सरकार गुरु गोबिंद राय जी करते ने पिता के सीस का संस्कार, कई दिन बाद दो थावां ते एक शरीर का संस्कार हुआ। साहब गुरु कलगीधर सच्चे पिता गुरु गोबिंद राय ने इस आनंदपुर की धरती से गुरमुखो एक उथे अकाल बुंगा है, कभी देखो निकिया निकिया थावां भी दर्शन करन योग ने। ते मैं अर्ज करा तरीका को अपने गुरु धामां दे दर्शन करना, कई पिकनिक दे भाव नाल जांदे ने, चलो चलिए वेखावांगे, कई रूहानियत लैके, क्योंकि गुरु ते समय ते स्थान की कोई पाबंदी नहीं, जिथे टेक के बह जाओ उथे रहमतां ने, उथे एक अकाल बुंगा है, उथे पिता जी दे शीश दे संस्कार तो बाद ऐलान कीता सी जैतिया हुण देखी दिल्ली विचों कोई भी ना निकलिया, दिल्ली इन्नी ढिली पै गई कि कोई भी सिख ने जुरत ना की, नाल क्या उस खलो के बुंगा उसे अकाल बुंगा कि मैं एक हो जा सिख सिरजांगा जिहड़ा करोड़ां विचों खलोता होया कला अपने आप ही पछाणिया जाएगा। गुरु गोबिंद राय जी ने कृपा की, आनंदपुर साहब की धरती ते रहे, इत्थे राजा भीम चंद ने विरोध भी किए, गुरमुखो इत्थों हजूर आनंदपुर साहब तो फिर गए सन पौंटा साहब की धरती ते, पौंटा साहब तो फिर वापस आए। मैं जिहड़ी अर्ज करनी चाहन केशगढ़ तख्त की गल करनी चाहन, हजूर आए ने इस आनंदपुर साहब की धरती ते, मेरे साहब दियां इत्थे पहाड़ियां नाल चपटां भी होईयां ने, पंगाणी का युद्ध जितन तो बाद सतगुरु का दबदबा इन्ना को बैठा पहाड़ियां ते, नगाउन की जंग हुई, कल हारे सन अज तरले लैके कहने साडी मदद करो। मैं इधर ना जावा, सिर्फ तख्त वल ते आनंदपुर की खालसे की वासी वलाउणा चाहना। मेरे सतगुरु ने आनंदपुर साहब की धरती ते छे किले बनाए सन, छिया किलिया की तरतीब नाल आपां चलना है, क्योंकि खालसे की वासी आनंदगढ़ है, केशगढ़ है, अखीरला मुकाम आनंदगढ़ है। ये वो धरती है मेरे साहब ने पहला बनाया कि नरमोहगढ़, देखो जिहड़ी तरतीब दित्ती है विद्वाना ने, नरमोहगढ़ तो बाद गुरमुखो खोलगढ़, खोलगढ़ तो बाद लोहगढ़, लोहगढ़ तो बाद फतेहगढ़, फतेहगढ़ तो बाद मेरे साहब ने केशगढ़, ते केशगढ़ तो बाद सिख जांदा है आनंदगढ़, ते आनंदगढ़ किला पूरे आनंदपुर सब तो उच्ची थां ते, क्यों सिखा तू आनंदगढ़ का आनंदपुर का वासी होना है। ते मेरे कलगीधर जी ने जदो कृपा की उस केशगढ़ साहब की धरती ते, चरण गंगा ते रहमतां कीतियां, केशगढ़ की धरती है गुरमुख गुरु तेग बहादुर की शहादत तो बाद इसे पूरी आनंद खोले कड़े गए, महले कड़े गए, इसे होला महला खेडिया गया, ना कि चिकड़ उत्ते सटिया गया। इसे आनंदपुर की धरती से दो शब्द कदी ना भुल्यो, एक एमनाबाद ना भुल्यो, एक शब्द कदी आनंदपुर के केशगढ़ का ना भुल्यो। ਅੱਜ ਟਿਕਰਾਂ ਦੋਨਾਂ ਭਗਤਾਂ ਦੇ ਸ਼ਬਦ ਨੇ। ਜਦੋਂ ਅਸੀਂ ਪੜ੍ਹਦੇ ਹਾਂ ਭਗਤ ਕਬੀਰ ਜੀ ਨੂੰ, ਉਹਨਾਂ ਨੇ ਬੜੀ ਪੁਰਾਤਨ ਗੱਲ ਕੀਤੀ ਤੇ ਹੋ ਸਕਦਾ ਸੀ ਲੋਕ ਕਹਿੰਦੇ ਕਿਵੇਂ ਹੋ ਸਕਦੀ ਏ, ਜਦੋਂ ਸ਼ਬਦ ਵਰਤਿਆ ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਉ ਬਿਦਰ ਕੋ ਦੇਖਿਓ ਓਏ ਗਰੀਬ ਮੋਏ ਭਾਵੈ, ਹਸਤੀ ਦੇਖ ਭਰਮ ਤੇ ਭੁੱਲਾ ਸ੍ਰੀ ਭਗਵਾਨ ਨਾ ਜਾਣਿਆ, ਤੁਮਰੋ ਦੂਧ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ, ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰਹਿਣ ਬਿਹਾਨੀ, ਕਬੀਰ ਕੋ ਠਾਕੁਰ ਆਨੰਦ ਬਿਨੋਦੀ ਜਾਤ ਨਾ ਕਾਹੂ ਕੀ ਮਾਨੀ, ਮੰਨੀ ਨੀ ਜਾਤ ਜਾਣੀ ਨੀ ਜਾਤ। ਕਬੀਰ ਸਾਹਿਬ ਨੇ ਕਿਹਾ ਬਾਬੇ ਨਾਨਕ ਨੇ ਕੋਧਰੇ ਦੀ ਰੋਟੀ ਖਾ ਕੇ ਸ਼ਬਦ ਦੀ ਵਿਆਖਿਆ ਕੀਤੀ। ਤਵੱਜੋ ਦਿਓ, ਖਾਸ ਕਬੀਰ ਮੁੱਦਤਾ ਪਹਿਲਾਂ ਕਹਿ ਕੇ ਗਏ, ਕੋਧਰੇ ਦੀ ਰੋਟੀ ਖਾ ਕੇ ਮਲਕ ਭਾਗੋ ਨੂੰ ਚੈਲੰਜ ਕਰਕੇ ਕਿਹਾ ਰਾਜਨ ਕੌਣ ਤੁਮਾਰੇ ਆਵੇ। ਅਰਥ ਕੀਤੇ ਜਦੋਂ ਅਸੀਂ ਸ਼ਬਦ ਪੜ੍ਹਨੇ ਹਾਂ ਕਿ ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ ਮਾਥਾ ਛਤਰ ਧਰੈ, ਜਾਂ ਕੀ ਛੋਤ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਧਰੈ, ਨੀਚੇ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ, ਨੀਚੇ ਊਚ ਕਰੈ ਮੇਰਾ ਗੋਬਿੰਦ, ਕੇਸ਼ਗੜ ਦੀ ਧਰਤੀ ਤੇ ਸ਼ਬਦ ਦੀ ਵਿਆਖਿਆ ਕੀਤੀ ਗਈ। ਨੀਵਿਆਂ ਨੂੰ ਉੱਚਿਆਂ ਚੁੱਕਿਆ ਮੇਰੇ ਗੋਬਿੰਦ ਨੇ, ਮੇਰੇ ਕਲਗੀ ਵਾਲੇ ਨੇ, ਨੀਚੇ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ। ਤੇ ਮੈਂ ਸੋਚਣਾ ਵਾ ਕਿ ਰਵਾਲਸਰ ਦੀ ਧਰਤੀ ਤੇ ਭੀਮ ਚੰਦ ਵਰਗਿਆਂ ਨੇ ਕਿਹਾ ਨਹੀਂ ਸੀ ਕਿ ਅਸੀਂ ਸਾਰੇ ਸਿੱਖੀ ਨੂੰ ਧਾਰਨ ਕਰਨ ਨੂੰ ਤਿਆਰ ਹਾਂ, ਪਰ ਇਹ ਨੀਵੀਂ ਜਾਤ ਵਾਲੇ ਬਾਹਰ ਕੱਢ। ਇੱਥੋਂ ਤੱਕ ਤੇ ਰਤਨ ਸਿੰਘ ਭੰਗੂ ਨੇ ਤੇ ਸ਼ਬਦ ਵਰਤੇ ਨੇ, ਜੱਟ ਬੂਟ ਸੈਣੀ ਸੁਨਿਆਰੇ ਨਾਈ ਕੁਮਾਰ ਰੋੜੇ ਉਹਨੇ ਗਿਣਤੀ ਕੀਤੀ ਹੈ, ਸਾਰੇ ਬਾਹਰ ਕੱਢ ਅਸੀਂ ਅੰਮ੍ਰਿਤ ਛਕਾਂਗੇ। ਮੇਰੇ ਸਾਹਿਬ ਨੇ ਉੱਥੇ ਸ਼ਬਦ ਕਹੇ ਸਨ ਕਿ ਇਨ ਗਰੀਬਨ, ਆਹ ਜਿਹੜੇ ਗਰੀਬ ਸਿੱਖ ਨੇ ਨਾ, ਇਨ ਸਿੰਘਨ ਕੋ ਦੇਵੋ ਪਾਤਸ਼ਾਹੀ, ਇਹ ਯਾਦ ਕਰੇ ਖਮਰੀ ਗੁਰਿਆਈ। ਇਸੀ ਇੱਕ ਚੈਲੰਜ ਕਰਕੇ ਕਿਹਾ ਸੀ ਨੀਚਾ ਊਚ ਕਰੇ ਮੇਰੇ ਗੋਬਿੰਦ ਨੇ, ਕਿਹਾ ਸੀ ਉਹ ਸੱਜਣੋ ਕਿ ਚੇਤੇ ਰੱਖਿਓ ਕਿ ਇਹੋ ਜੀ ਰੱਬ ਮੇਰ ਕਰੇਗਾ ਕਿ ਜੇ ਸਾਈ ਨੇ ਕੀਤੀ ਮੇਰ, ਕਿ ਕਹਿਣ ਲੱਗੇ ਰਾਥਨ ਕੇ ਸੰਗ ਰੰਗ ਲੜਾਊ, ਮੈਂ ਰਾਥਾਂ ਨਾਲ ਗਰੀਬਾਂ ਨੂੰ ਲੜਾਵਾਂਗਾ, ਤੇ ਕਹਿਣ ਲੱਗੇ ਚਿੜੀਓ ਸੇ ਮੈਂ ਬਾਜ ਤੜਾਊ, ਸਵਾ ਲੱਖ ਸੇ ਏਕ ਲੜਾਊ, ਤਬ ਹੈ ਗੋਬਿੰਦ ਸਿੰਘ ਨਾਮ ਕਹਾਉ। ਛਾਤੀ ਥੋ ਕੇ ਕਿਹਾ ਗੋਬਿੰਦ ਸਿੰਘ ਤਾਂ ਕਹਾਵਾਂਗਾ ਜਿੰਨੀ ਦੇਰ ਤੱਕ ਮੈਂ ਆਨੰਦਪੁਰ ਦਾ ਵਾਸੀ ਨਾ ਸਿੱਖ ਨੂੰ ਬਣਾ ਦੇ। ਤਵੱਜੋ ਦਿਆ ਜੇ, ਕੇਸ਼ਗੜ੍ਹ ਦੀ ਧਰਤੀ ਤੇ ਮੈਂ ਆਉਣਾ ਜਿੱਥੋਂ ਵਿਚਾਰ ਆਰੰਭ ਕੀਤੀ ਸੀ, ਜੋ ਤੂੰ ਬ੍ਰਹਿਮੰਡ ਵਿੱਚ ਦੇਖਣਾ ਉਹ ਗੁਰੂ ਨੇ ਤੇਰੇ ਪਿੰਡ ਵਿੱਚ ਚਾਹਿਆ, ਤੇ ਜਿੱਦਣ ਪਿੰਡ ਵਿੱਚ ਪੈਦਾ ਹੋ ਗਿਆ ਉਦਣ ਤੂੰ ਖਾਲਸੇ ਦਾ ਵਾਸੀ ਬਣੇਗਾ, ਉਦਣ ਖਾਲਸੇ ਦੀ ਵਾਸੀ ਦਾ ਤੂੰ ਵਸਨੀਕ ਬਣੇਗਾ, ਉਦੋਂ ਪਹਿਲਾਂ ਨਹੀਂ। ਕੇਸ਼ਗੜ੍ਹ ਦੀ ਧਰਤੀ ਤੇ ਹਜ਼ੂਰ ਨੇ ਕਿਰਪਾਨ ਨੰਗੀ ਲਈ, ਪੰਜ ਸਿੱਖਾਂ ਨੇ ਸਿਰ ਦਿੱਤੇ, ਪੰਜ ਉੱਠੇ ਨੇ। ਤੇ ਕਈ ਵਾਰੀ ਜਦੋਂ ਪਿਛਲੇ ਦਿਨੀ ਪਿਆਰੇ ਭਾਈ ਦਇਆ ਸਿੰਘ ਦਾ ਜ਼ਿਕਰ ਹੁੰਦਾ ਤੇ ਸੋਚਣਾ, ਪਿਆਰੇ ਭਾਈ ਦਇਆ ਸਿੰਘ ਤੁਹਾਡੇ ਚਰਨਾਂ ਵਿੱਚ ਨਮਸਕਾਰ, ਸਾਡੀ ਨੁਮਾਇੰਦਗੀ ਕਰਕੇ ਤੁਸੀਂ ਸਾਡੀ ਰੱਖ ਲਈ। ਤੁਸੀਂ ਉੱਠੇ, ਸੀਸ ਦਿੱਤਾ, ਦਇਆ ਆਈ, ਧਰਮ ਆਇਆ, ਹਿੰਮਤ ਆਈ, ਮੋਹਕਮ ਆਇਆ। ਤੇ ਸਾਹਿਬ ਨੇ ਕਿਹਾ ਮੈਂ ਚਾਹਨਾ ਜਿਹਨੂੰ ਲੋਕ ਨੀਚ ਕਹਿੰਦੇ ਨੇ, ਮੈਂ ਨੀਚ ਨੂੰ ਸਾਹਿਬ ਬਣਾਉਣਾ ਚਾਹਨਾ। ਸਾਹਿਬ ਦਾ ਅਖਰੀ ਅਰਥ ਹੁੰਦਾ ਮਾਲਕ। ਰੱਬ ਲਈ ਵੀ ਜਿੱਦਣ ਸ਼ਬਦ ਵਰਤੇ ਨੇ, ਆ ਪ੍ਰਮਾਣੀਕਰਨ ਕੀਤਾ ਸੀ, ਮੇਰੇ ਸਾਹਿਬਾਂ ਹਉ ਆਪੇ ਭਰਮ ਭੁਲਾਹੀ, ਮੇਰੇ ਸਾਹਿਬਾਂ ਕੌਣ ਜਾਣੇ ਗੁਣ ਤੇਰੇ, ਤੋ ਕਾਰਨ ਸਾਹਿਬਾਂ ਰੰਗ ਰਤੇ। ਸਾਹਿਬ ਦਾ ਅਰਥ ਹੈ ਮਾਲਕ। ਕਹਿਣ ਲੱਗੇ ਅੱਜ ਤੱਕ ਤੈਨੂੰ ਲੋਕ ਜ਼ਮੀਨ ਦਾ ਕੀੜਾ ਸਮਝ ਕੇ ਲਾਤਾਰ ਦੇ ਰਹੇ ਨੇ, ਮੈਂ ਤੈਨੂੰ ਨੌਕਰ ਨਹੀਂ ਰਹਿਣ ਦੇਣਾ ਚਾਹੁੰਦਾ, ਮੈਂ ਕੇਸ਼ਗੜ੍ਹ ਦੀ ਧਰਤੀ ਤੇ ਤੈਨੂੰ ਵਾਸੀ ਬਣਾਉਣਾ ਚਾਹੁੰਦਾ ਆਨੰਦਪੁਰ ਦਾ। ਤੇ ਸੱਚ ਜਾਣੀ, ਅੱਜ ਤੋਂ ਬਾਅਦ ਤੂੰ ਨੀਚ ਨਹੀਂ, ਅੱਜ ਤੋਂ ਬਾਅਦ ਦੁਨੀਆਂ ਵਿੱਚ ਸਾਹਿਬ ਤੇ ਸਰਦਾਰ ਬਣ ਕੇ ਰਹੇਗਾ। ਚੇਤੇ ਦਿਓ, ਦੇਖੋ ਸਾਹਿਬ ਐਵੇਂ ਨਹੀਂ ਬਣਦਾ। ਕਹਿਣ ਲੱਗੇ ਪਹਿਲੀ ਗੱਲ, ਜੇ ਮੇਰੇ ਘਰ ਵਿੱਚ ਸਾਹਿਬ ਦੀ ਪਦਵੀ ਤੇ ਪਹੁੰਚਣੀ, ਕਹੀ ਜਾਂਦੇ ਆ ਸਿੰਘ ਸਾਹਿਬ ਵਰਤਨੇ, ਸ਼ਬਦ ਬੜਾ ਮਿੱਠਾ, ਸਰਦਾਰ ਸਾਹਿਬ, ਉਹ ਸਾਹਿਬ ਐਵੇਂ ਨਹੀਂ ਜੇ ਬਣਿਆ ਜਾਂਦਾ। ਪਹਿਲਾਂ ਤੇਰੇ ਅੰਦਰ ਦਇਆ ਹੋਵੇ, ਹੰਕਾਰੀ ਨਾ ਹੋਵੇ। ਦੂਜੀ ਗੱਲ, ਜਿੰਨੀ ਦੇਰ ਤੱਕ ਦਇਆ ਨਹੀਂ ਓਨੀ ਦੇਰ ਤੱਕ ਧਰਮ ਨਹੀਂ। ਜੋ ਬ੍ਰਹਿਮੰਡ ਵਿੱਚ ਦਿੱਤਾ ਉਹ ਤੇਰੇ ਪਿੰਡ ਵਿੱਚ ਚਾਹੀਦਾ। ਕਹਿਣ ਲੱਗੇ ਦਇਆ ਹੋਵੇ, ਦਇਆ ਵਿੱਚੋਂ ਧਰਮ ਨਿਕਲਦਾ ਹੀ, ਕਿਉਂਕਿ ਦਇਆ ਤੋਂ ਬਿਨਾਂ ਧਰਮ ਹੈ ਹੀ ਨਹੀਂ। ਦਇਆ ਹੋਵੇ, ਧਰਮ ਹੋਵੇ, ਜਿੱਦਣ ਤੇਰੇ ਕੋਲ ਧਰਮ ਹੋ ਗਿਆ ਤੇ ਸੱਚ ਜਾਣੀ, ਧਰਮ ਤੇ ਪਹਿਰਾ ਆਲਸੀ ਨਹੀਂ, ਢਿੱਲੀ ਕਲਾ ਭੈਂਡੀ ਕਲਾ ਵਾਲੇ ਨਹੀਂ। ਦਇਆ ਹੋਵੇ ਤੇ ਧਰਮ ਹੋਵੇ ਤੇ ਹਿੰਮਤ ਨੂੰ ਕਾਇਮ ਕਰਕੇ ਧਰਮ ਉੱਤੇ ਪਹਿਰਾ ਦੇਈਂ। ਦਇਆ ਹੋਵੇ, ਧਰਮ ਹੋਵੇ, ਹਿੰਮਤ ਹੋਵੇ, ਇਹਨਾਂ ਤਿੰਨਾਂ ਚੀਜ਼ਾਂ ਨੂੰ ਮੌਕਮ ਪੱਕੀਆਂ ਕਰ ਲਵੀ, ਉਹ ਸੱਜਣਾ ਜਿੱਦਣ ਤੇਰੇ ਕੋਲ ਚਾਰ ਚੀਜ਼ਾਂ ਹੋ ਗਈਆਂ ਤੇ ਤੈਨੂੰ ਸਹਿਬੀ ਮੰਗਣ ਦੀ ਲੋੜ ਨਹੀਂ, ਤੂੰ ਸਾਰੀ ਧਰਤੀ ਦਾ ਸਹਿਬ ਬਣ ਜਾਏਗਾ। ਉੱਥੇ ਸਹਿਬ ਨੇ ਫਿਰ ਸ਼ਬਦ ਵਰਤੇ, ਜੇ ਨਾ ਚਾਰ ਗੱਲਾਂ ਪੰਜਾਂ ਨੂੰ ਕਮਾ ਲੈ ਫਿਰ ਮੈਂ ਤੈਨੂੰ ਕਹਿ ਦਿਆਂਗਾ ਰਹਿਣੀ ਰਹਿ ਸੋਈ ਸਿੱਖ ਮੇਰਾ ਅਗਲੀ ਤੋਕੀ। ਉਹ ਸਾਹਿਬ ਸਾਹਿਬ ਸਿੰਘ ਬਣਾਉਣ ਆਏ ਨੇ, ਉਹ ਸਾਹਿਬ ਤੇ ਉਸ ਸਾਹਿਬ ਨਾਲ ਮਿਲਾਉਣ ਆਏ ਨੇ ਜਿਹੜਾ ਸਾਰੀ ਧਰਤੀ ਤੇ ਰਹਿਮਤ ਕਰਦਾ, ਉਹ ਸਾਹਿਬ ਮੈਂ ਉਸ ਕਾ ਚਿਹਰਾ, ਚਿਹਰਾ ਨਹੀਂ ਦੇਖੋ ਜੇ ਪਾਠ ਕਰਾਂਗੇ ਚਿਹਰਾ ਹਾਰਾ ਥੱਲੇ ਖਲੰਤ ਲਾ ਕੇ ਚਿਹਰਾ ਤੇ ਪਾਠ ਬਣ ਜਾਏਗਾ ਤਸਵੀਰ, ਚਿਹਰਾ ਦਰਦ ਫੇਸ ਤੇ ਜਦੋਂ ਪਾਠ ਕਰਨੇ ਚਿਹਰਾ ਚਿਹਰਾ ਹਲਕਾ ਜਿਹਾ ਤੇ ਚਿਹਰਾ ਦਰਦ ਚੇਲਾ। ਉਹ ਸਾਹਿਬ ਮੈਂ ਉਸ ਕਾ ਚਿਹਰਾ, ਉਹ ਮੇਰਾ ਸਾਹਿਬ ਹੋਵੇਗਾ, ਮੈਂ ਉਹਦਾ ਚੇਲਾ ਹੋਵਾਂਗਾ। ਗੁਰੂ ਕਲਗੀਧਰ ਜੀ ਨੇ ਕੇਸ਼ਗੜ੍ਹ ਦੀ ਧਰਤੀ ਤੇ ਗੁਰਮੁਖਾਂ ਤੈਨੂੰ ਆਨੰਦਗੜ੍ਹ ਦਾ ਵਾਸੀ ਕਰਨਾ ਤੇ ਆਨੰਦ ਦਾ ਕਿਲਾ ਸਭ ਤੋਂ ਉੱਚਾ ਆਨੰਦਪੁਰ ਵਿੱਚ। ਅੱਜ ਵੀ ਕਹਿਣ ਦੇ ਗੁਰਮੁਖੋ ਇਕਾਗਰਤਾ ਥੋੜੀ ਜਿਹੀ ਬਖਸ਼ਿਓ, ਇੱਕ ਸਬਜੈਕਟ ਨਵਾਂ ਬਣਾਇਆ ਸੀ ਆਪ ਜੀ ਦੇ ਚਰਨਾਂ ਵਿੱਚ ਭੇਟ ਕਰ ਲਏ। ਸਾਹਿਬ ਗੁਰੂ ਕਲਗੀਧਰ ਜੀ ਨੇ ਉੱਥੇ ਕੇਸ਼ਗੜ੍ਹ ਦੀ ਧਰਤੀ ਤੇ ਕਰਤਾਰਪੁਰ ਦੀ ਗੱਲ ਦੁਹਰਾ ਦਿੱਤੀ। ਤੁਸੀਂ ਕਹੋਗੇ ਕਰਤਾਰਪੁਰ ਦੀ ਕਿਵੇਂ? ਸਿੱਖ ਨੂੰ ਪੰਜ ਚੁਲੇ ਦਿੱਤੇ ਅੰਮ੍ਰਿਤ ਦੇ ਛੱਕ, ਤੇਰੇ ਅੰਦਰ ਅੰਮ੍ਰਿਤ ਦਾ ਕੁੰਡ ਏ ਤੇ ਉਸ ਅੰਮ੍ਰਿਤ ਤੱਕ ਇਹ ਅੰਮ੍ਰਿਤ ਪਹੁੰਚਿਆ ਤੇ ਅੰਦਰ ਅੰਮ੍ਰਿਤ ਦਾ ਸੰਚਾਰ ਹੋਵੇਗਾ। ਉਸ ਅੰਮ੍ਰਿਤ ਤੱਕ ਚੁਲੇ ਪਚਾਏ ਜਿਹਨੂੰ ਸਾਹਿਬ ਨੇ ਕਿਹਾ ਅੰਤਰ ਖੂਟਾ ਅੰਮ੍ਰਿਤ ਭਰਿਆ ਸ਼ਬਦ ਹੈ ਕਾਢ ਪੀਏ ਪਨਹਾਰੀ। ਉਸ ਅੰਮ੍ਰਿਤ ਤੱਕ ਪਹੁੰਚਾ ਦਿੱਤਾ ਜਿਹਨੂੰ ਕਬੀਰ ਜੀ ਨੇ ਕਿਹਾ ਕਬੀਰ ਪਾਲ ਸਮੂਹਾ ਸਰਵਰ ਭਰਾ ਪੀ ਨਾ ਸਕੈ ਕੋਈ ਨੀ ਨੀਰ ਭਾਗ ਬੜੇ ਤੈ ਪਾਇਓ ਤੂੰ ਭਰ ਭਰ ਪੀਓ। ਕਬੀਰ ਤੈਨੂੰ ਅੰਮ੍ਰਿਤ ਸੰਚਾਰੀ ਬਣਾਇਆ, ਚੇਤੇ ਰੱਖੀ ਤੇਰੇ ਅੰਦਰ ਅੰਮ੍ਰਿਤ ਹੁਣ ਰੋਜ਼ ਚੱਲੇਗਾ। ਸਾਹਿਬ ਨੇ ਕਿਹਾ ਦੇਖ ਅੱਜ ਟੀਕਰਾ ਤੂੰ ਜ਼ਾਲਮ ਸਾਹਮਣੇ ਅੱਖ ਨੀਵੀਂ ਕਰਕੇ ਆਪਣੀ ਪੱਤ ਲੁਟਾਉਂਦਾ ਰਿਹਾ, ਮੈਂ ਤੇਰੇ ਨੇਤਰਾਂ ਵਿੱਚ ਅੰਮ੍ਰਿਤ ਦੇ ਛੱਤੇ ਮਾਰਾਂਗਾ। ਅਣਖ ਨਾਲ ਅੱਖ ਚੁੱਕ ਕੇ ਤੁਰੀ ਤੇ ਜਦੋਂ ਕਿਸੇ ਦੀ ਬਹੁ ਬੇਟੀ ਧੀ ਭੈਣ ਦੇਖੇਗਾ ਅੰਮ੍ਰਿਤ ਵਾਲੀ ਅੱਖ ਕਦੀ ਮੈਲੀ ਨਹੀਂ ਹੋ ਸਕੇ। ਗੁਰੂ ਨੇ ਅੰਮ੍ਰਿਤ ਦਿੱਤਾ ਤੇ ਕੇਸ਼ਗੜ੍ਹ ਵਿੱਚ ਦਿੱਤਾ ਤੇ ਵਾਸੀ ਇਹਨੂੰ ਬਣਾਉਣਾ ਸੀ ਆਨੰਦਗੜ੍ਹ ਦਾ, ਖਾਲਸੇ ਦੀ ਵਾਸੀ ਵੀ ਬਣਦੀ ਏ। ਸਾਹਿਬ ਨੇ ਅੰਮ੍ਰਿਤ ਨੇਤਰਾਂ ਵੀ ਛੱਤੇ ਮਾਰੇ, ਹਜ਼ੂਰ ਨੇ ਕਿਰਪਾ ਕਰਕੇ ਅੰਮ੍ਰਿਤ ਦੇ ਚੁਲੇ ਦਿੱਤੇ ਤੇ ਪਰਤ ਕੇ ਕਿਆ ਕਹਿਣ ਲੱਗੇ, ਮੈਂ ਤੇਰੇ ਕੇਸ਼ਾਂ ਵਿੱਚ ਅੰਮ੍ਰਿਤ ਪਾਣਾ ਕਿਉਂਕਿ ਤੈਨੂੰ ਕੇਸ਼ਗੜ੍ਹ ਦਾ ਵਾਸੀ ਬਣਾਉਣਾ ਚਾਹੁੰਦਾ। ਤੇ ਮੈਂ ਪਿਛਲੇ ਦਿਨੀ ਅਰਜ਼ ਕੀਤੀ ਸੀ ਕਿ ਮੇਰੇ ਸਤਿਗੁਰੂ ਨੂੰ ਸਭ ਤੋਂ ਪਿਆਰੀ ਚੀਜ਼ ਤੇਰੇ ਕੇਸ਼ ਲੱਗਦੇ ਨੀ ਤੇ ਸੱਚ ਜਾਣੀ ਆਨੰਦਗੜ੍ਹ ਪਹੁੰਚਣਗੇ ਉਹ ਜਿਹੜੇ ਪਹਿਲਾਂ ਕੇਸ਼ਗੜ੍ਹ ਤੋਂ ਹੋ ਕੇ ਆਉਣਗੇ। ਅੱਗੇ ਮੈਂ ਤਰਤੀਬ ਅਰਜ਼ ਕਰਨੀ, ਗੁਰੂ ਜੀ ਨੇ ਕੇਸ਼ਗੜ੍ਹ ਦੀ ਧਰਤੀ ਤੇ ਰਹਿਮਤ ਕਿਰਪਾ ਕਰਕੇ ਸਭ ਤੋਂ ਕੀਮਤੀ ਥਾਂ ਉਹਦਾ ਨਾਮ ਕੇਸ਼ਗੜ੍ਹ ਰੱਖਿਆ। ਸਤਿਗੁਰੂ ਨੇ ਪੰਜ ਚੁਲੇ ਅੰਮ੍ਰਿਤ ਦੇ ਛਕਾਏ, ਪੰਜ ਨੇਤਰਾਂ ਵਿੱਚ ਪਾਏ, ਪੰਜ ਸੀਸ ਵਿੱਚ ਪਾਏ, ਪੰਜ ਬਾਣੀਆਂ ਦਿੱਤੀਆਂ, ਪੰਜ ਰਹਿਤਾਂ ਦਿੱਤੀਆਂ, ਸਾਨੂੰ ਕਿਰਪਾ ਕਰਕੇ ਕੁਰਹਿਤਾਂ ਤੋਂ ਬਚਾਇਆ। ਜਦੋਂ ਅੰਮ੍ਰਿਤ ਦੀ ਦਾਤ ਦੇ ਦਿੱਤੀ ਤੇ ਪਰਤ ਕੇ ਮੇਰੇ ਕਲਗੀਧਰ ਸਵਾਮੀ ਕਰਤਾਰਪੁਰ ਦੀ ਮਰਿਆਦਾ ਦੁਹਰਾਈ ਗਈ। ਉਹ ਕਿਵੇਂ ਦੁਹਰਾਈ ਗਈ? ਗੁਰੂ ਕਲਗੀਧਰ ਜੀ ਨੇ ਪੰਜਾਂ ਨੂੰ ਦਾਤ ਦਿੱਤੀ। ਇੱਥੇ ਕਈ ਸੱਜਣ ਸਾਡੇ ਕਹਿੰਦੇ ਨੇ ਦੇਖੋ ਕਵਿਤਾ ਦੀ ਉਡਾਰੀ ਹੋਰ ਗੱਲ ਹੁੰਦੀ ਹੈ, ਸਿਧਾਂਤ ਕੁਝ ਹੋਰ ਚੀਜ਼ ਹੁੰਦੀ। ਉੱਥੇ ਕਿਹਾ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਤੈਨੂੰ ਅੰਮ੍ਰਿਤ ਇਸ ਤਰ੍ਹਾਂ ਨਹੀਂ ਦੇਣਾ, ਪਹਿਲਾਂ ਦੱਸ ਕੀ ਦਏਗਾ। ਉਹ ਗੁਰਮਖੋ ਕਦੀ ਸੋਚੋ ਖਾਂ ਸੀ, ਪੜ੍ਹਿਆ ਵੀ ਬੜੀ ਬੜੀ ਸੁਣਿਆ ਵੀ ਕੀ ਦਏਗਾ। ਉਹਨਾਂ ਕਿਹਾ ਮੈਂ ਸਿਰ ਦਿਆਂ। ਕਹਿਣ ਲੱਗੇ ਸਿਰ ਤਾਂ ਅਸੀਂ ਵੀ ਦਿੱਤੇ ਨੇ। ਬਿਲਕੁਲ ਨਹੀਂ ਸੁਚੇਤ ਹੋ ਕੇ ਗੱਲ ਸੁਣਿਓ, ਜਿਸ ਗੁਰੂ ਨੇ ਅੰਮ੍ਰਿਤ ਦੇ ਕੇ ਪਰਤ ਕੇ ਹੱਥ ਜੋੜ ਕੇ ਵੀਰ ਆਸਨ ਬਹਿ ਕੇ ਕਹਿ ਦਿੱਤਾ ਮੈਨੂੰ ਅੰਮ੍ਰਿਤ ਦੇ ਦਿਓ, ਬਾਕੀ ਉਹਨੇ ਲੁਕਾ ਕੇ ਕੀ ਰੱਖਿਆ, ਕਿਹੜੀ ਚੀਜ਼ ਲੁਕਾਈ? ਤੇ ਨਾਲੇ ਸਮਰੱਥ ਗੁਰੂ ਜਦੋਂ ਕਿਹਾ ਵੀ ਮੈਨੂੰ ਅੰਮ੍ਰਿਤ ਦੀ ਦਾਤ ਦਿਓ, ਉੱਥੇ ਕਵੀ ਸੰਤੋਖ ਸਿੰਘ ਨੇ ਇੱਕ ਬਚਨ ਕਿਹਾ, ਪਿਆਰੇ ਭਾਈ ਦਇਆ ਸਿੰਘ ਕਹਿੰਦੇ ਨੇ ਦਾਤਾ ਹੇ ਮੇਰੇ ਕਿਰਪਾਲੂ ਸਤਿਗੁਰੂ ਖਾਲਸਿਆ, ਤੇਰੇ ਤਖ਼ਤ ਦੀ ਗੱਲ ਚੱਲਦੀ ਪਈ ਹੈ ਕੇਸ਼ਗੜ੍ਹ ਦੀ। ਉਸ ਕੇਸ਼ਗੜ੍ਹ ਦੀ ਧਰਤੀ ਤੇ ਜਦੋਂ ਅੰਮ੍ਰਿਤ ਮੰਗਿਆ ਤੇ ਖਾਲਸੇ ਨੇ ਕਿਹਾ ਮਹਾਰਾਜ ਤੁਹਾਨੂੰ ਅੰਮ੍ਰਿਤ? ਤੇ ਉੱਥੇ ਕਵੀ ਜੀ ਨੇ ਇੱਕ ਸ਼ਬਦ ਕਹੇ ਨੇ, ਕਹਿਣ ਲੱਗੇ ਖਾਲਸਾ ਗੁਰੂ ਗੁਰੂ ਖਾਲਸਾ ਕਰੂੰ ਮੈਂ ਅਬ। ਇਹ ਕੇਸ਼ਗੜ੍ਹ ਵਿੱਚ ਹੋਇਆ, ਖਾਲਸਾ ਗੁਰੂ ਗੁਰੂ ਖਾਲਸਾ ਮੈਂ ਕਰੂੰ ਅਬ ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨੀਓ। ਕਹਿੰਦੇ ਨੇ ਘਬਰਾ ਨਾ, ਮੈਂ ਪੱਕੀ ਮਰਿਆਦਾ ਬਣਾਉਣ ਲੱਗਾ, ਕਰਤਾਰਪੁਰ ਦੀ ਧਰਤੀ ਤੇ 7 ਸਾਲ ਘਾਲਣਾ ਘਾਲੀ ਤੇ ਬਾਬੇ ਨਾਨਕ ਨੇ ਮੱਥਾ ਟੇਕ ਕੇ ਕਿਹਾ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ, ਥੀਮ ਦੇ ਗੁਰੂ ਨੇ ਚੇਲੇ ਨੂੰ ਲਹਿਣੇ ਤੋਂ ਅੰਕਿਤ ਬਣਾ ਦਿੱਤਾ। ਕਹਿਣ ਲੱਗੇ ਪੰਜੋ ਪਿਆਰਿਓ, ਅੱਜ ਮੈਂ ਤੁਹਾਨੂੰ ਉਸੇ ਰੀਤ ਨੂੰ ਦ੍ਰਿੜ ਕਰਾਉਣ ਲੱਗਾ। ਖਾਲਸਾ ਗੁਰੂ, ਗੁਰੂ ਖਾਲਸਾ ਕਰੂੰ ਮੈਂ ਅਬ, ਜੈਸੇ ਗੁਰੂ ਨਾਨਕ ਜੀ ਅੰਗਦ ਕੁਕੀਨੀਓ, ਸ਼ੰਕ ਨਾ ਕਰੀ ਜਾਏ, ਸਾਵਧਾਨ ਹੋਏ ਦੀ ਜਾਏ, ਅਬ ਅੰਮ੍ਰਿਤ ਛਕਾਵੋ ਮੋਏ, ਜੈਸੇ ਤੁਮ ਲੀਨੀਓ। ਕਹਿਣ ਲੱਗੇ ਕਾਲ ਹੂੰ ਕੇ ਕਾਲ ਅਸਕੇਤ ਹੈ ਅਕਾਲ ਪ੍ਰਭੂ, ਧੀਰਜ ਕਿਰਪਾਲ ਯੂੰ ਹੁਕਮ ਹਮੇ ਦੀਨੀਓ। ਜਦੋਂ ਅੰਮ੍ਰਿਤ ਦੀ ਦਾਤ ਲਈ ਕਵੀਆਂ ਦੀ ਕਲਮ ਚੁੱਲੀ, ਢਾਡੀਆਂ ਦੀਆਂ ਸਰੰਗੀਆਂ ਉੱਤੇ ਗਦ ਫਿਰੇ, ਢਾਡੀਆਂ ਦੇ ਢੱਡਾਂ ਵਿੱਚੋਂ ਆਵਾਜ਼ ਆਈ ਤੇ ਕਲਮਾਂ ਬੋਲ ਉੱਠੀਆਂ ਤੇ ਭਾਵਨਾ ਵਾਲੇ ਮੁੱਖ ਨੇ ਬੋਲ ਕੇ ਆਖਣ ਲੱਗਿਆ, ਸੱਚੇ ਤਖ਼ਤ ਰਚਾਇਆ ਸਤਸੰਗਤ ਮੇਲਾ, ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾ ਖੇਲਾ, ਗੁਰਸਿਮਰ ਮਨਾਈ ਕਾਲਕਾ ਖੰਡੇ ਕੀ ਬੇਲਾ, ਪੀਵੋ ਪੌਲ ਖੰਡ ਧਾਰ ਹੋਏ ਜਨਮ ਸੁਹੇਲਾ, ਗੁਰਸੰਗਤ ਕੀਨੀ ਖਾਲਸਾ ਮਨ ਮੁਖੀ ਦਕੇਲਾ। ਤੇ ਜਦੋਂ ਅੰਮ੍ਰਿਤ ਗੁਰੂ ਨੇ ਪੀਤਾ ਤੇ ਆਵਾਜ਼ ਆਈ ਸੰਗਤ ਵਿੱਚੋਂ, ਵਾਹ ਵਾਹ ਗੋਬਿੰਦ ਸਿੰਘ, ਆਪੇ ਗੁਰਚੇਲਾ, ਤੂੰ ਉਸ ਖਾਲਸੇ ਦਾ, ਉਸ ਵਾਸੀ ਉਸ ਧਰਤੀ ਦਾ, ਮੇਰੇ ਕਲਗੀ ਵਾਲੇ ਨੇ ਅੰਮ੍ਰਿਤ ਦੀ ਦਾਤ ਲਈ, ਗੁਰਮੁਖੋ ਤਵਜੋ ਦਿਆਜ ਕੇਸ਼ਗੜ੍ਹ ਬਣ ਗਏ। ਮੇਰੇ ਸਾਹਿਬ ਨੇ ਉੱਥੇ ਫਿਰ ਇਸ ਤੋਂ ਪਹਿਲਾਂ ਅਰਜ਼ ਕੀਤੀ, ਖੋਲਾ ਮਹੱਲਾ ਕੱਢਿਆ ਸੀ, ਦਾਤਾਰ ਨੇ ਖੋਲਗੜ੍ਹ ਕਿਲਾ ਬਣਾਇਆ, ਉੱਥੇ ਬਚਨ ਕਿਆ ਖਾਲਸਾ ਕਿ ਅੱਜ ਤੋਂ ਬਾਅਦ ਰਣਜੀਤ ਨਗਾਰਾ ਵਜੇ, ਨਿਸ਼ਾਨ ਝੁੱਲੇ, ਹਰ ਇੱਕ ਸਿੱਖ ਜਿਹੜਾ ਉਹ ਇੱਕ ਅਕਾਲ ਤੋਂ ਬਿਨਾਂ ਕਿਸੇ ਨੂੰ ਪੂਜੇ ਨਾ। ਉਹ ਖਾਲਸਿਆ ਕੇਸ਼ਗੜ੍ਹ ਨੂੰ ਭੁੱਲੀ ਨਾ। ਕੁਝ ਸਮਾਂ ਬਾਅਦ, ਉਦਣ ਨਹੀਂ, ਕੁਝ ਸਮਾਂ ਬਾਅਦ ਜਿੱਦਣ ਮਾਂ ਸਾਹਿਬ ਕੌਰ ਆਏ ਨੇ ਤੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਇੱਕ ਬੇਨਤੀ ਕੀਤੀ। ਵੈਸੇ ਤਾਂ ਬਹੁਤ ਘੱਟ ਇਤਿਹਾਸ ਮਿਲਦਾ ਕਿ ਪਟਿਆਲਾ ਯੂਨੀਵਰਸਿਟੀ ਨੇ ਕਿਤਾਬ ਛਾਪੀ ਹੈ, ਮਾਤਾ ਸਾਹਿਬ ਕੌਰ ਜੀ ਗਿਆਨੀ ਖਰੀ ਸਿੰਘ ਉਹਦੇ ਲੇਖਕ ਨੇ, ਉਹ ਵੈਸੇ ਬਹੁਤ ਪੜ੍ਹਨ ਵਾਲੀ, ਜਿੰਨੀ ਕੁ ਸੰਖੇਪ ਜਾਣਕਾਰੀ ਮਿਲੀ ਮਾਤਾ ਸਾਹਿਬ ਕੌਰ, ਉਹਨਾਂ ਨੇ ਪੁੱਤਰ ਦੀ ਗੱਲ ਕਹੀ, ਖਾਲਸੇ ਇਹ ਆਨੰਦਪੁਰ ਸਾਹਿਬ ਦੀ ਧਰਤੀ ਆ, ਜਿੱਦਣ ਤੈਨੂੰ ਗੁਰੂ ਨੇ ਮਾਤਾ ਸਾਹਿਬ ਕੌਰ ਦੀ ਝੋਲੀ ਵਿੱਚ ਪਾਇਆ ਸੀ, ਉਦਣ ਤੋਂ ਬਾਅਦ ਤੇਰਾ ਯਤੀਮ ਪੁਣਾ ਹੀ ਖਤਮ ਹੋ ਗਿਆ। ਸੱਚ ਜਾਣੀ, ਜਿੱਦਣ ਦਰਬਾਰ ਸੱਜਿਆ ਸੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਮਾਤਾ ਸਾਹਿਬ ਕੌਰ ਨੂੰ ਭਰੇ ਦੀਵਾਨ ਵਿੱਚ ਜਦੋਂ ਪਿਆਰੇ ਭਾਈ ਦਇਆ ਸਿੰਘ, ਪਿਆਰੇ ਭਾਈ ਧਰਮ ਸਿੰਘ, ਪਿਆਰੇ ਭਾਈ ਹਿੰਮਤ ਸਿੰਘ, ਪਿਆਰੇ ਭਾਈ ਮੋਹਕਮ ਸਿੰਘ, ਪਿਆਰੇ ਭਾਈ ਸਾਹਿਬ ਸਿੰਘ, ਸਾਰਾ ਖਾਲਸਾ ਉੱਠਿਆ ਤੇ ਕਿਹਾ ਸੀ, ਸਾਹਿਬਾਂ ਮਾਤਾ ਸਾਹਿਬ ਕੌਰ ਜੀ ਲਈ ਕਿ ਅੱਜ ਤੋਂ ਬਾਅਦ ਖਾਲਸਾ ਅਸੀਂ ਤੇਰੀ ਗੋਦ ਪਾਇਆ, ਤੂੰ ਖਾਲਸੇ ਦੀ ਮਾਂ ਹੋਵੇਗੀ। ਜਿੱਦਣ ਸਿੱਖ ਅੰਮ੍ਰਿਤ ਛੱਕ ਕੇ ਬਾਹਰ ਨਿਕਲਦਾ ਹੈ ਨਾ, ਉਦਣ ਉਹਦੇ ਕੰਨਾਂ ਵਿੱਚ ਇੱਕ ਆਵਾਜ਼ ਪੈਂਦੀ ਹੈ, ਅੰਮ੍ਰਿਤ ਦੇਣ ਤੋਂ ਬਾਅਦ ਕਹਿੰਦੇ ਨੇ ਕਿ ਅੱਜ ਤੇਰੀ ਪਹਿਲਾਂ ਮੌਤ ਹੋਈ ਹੈ ਤੇ ਗੁਰੂ ਦੇ ਘਰ ਜਨਮ ਹੋਇਆ ਹੈ। ਸਿੱਖ ਦੇ ਜੋ ਜਨਮ ਹੁੰਦੇ ਨੇ, ਇੱਕ ਮਾਂ ਦੀ ਕੁੱਖ ਵਿੱਚੋਂ, ਇੱਕ ਗੁਰੂ ਦੀ ਗੋਦ ਵਿੱਚੋਂ। ਦੇਖੋ, ਅਸੀਂ ਕਹਾਂਗੇ ਕਿਉਂ, ਬਾਬਾ ਨਾਨਕ ਜੀ ਨੇ ਇੱਕ ਸਿੱਧ ਗੋਸ਼ਟ ਵਿੱਚ ਬਚਨ ਕਿਹਾ, ਸ਼ਾਇਦ ਵਾਹਿਗੁਰੂ ਦੀ ਕਿਰਪਾ ਨਾਲ, ਕਹਿਣ ਲੱਗੇ ਸਤਿਗੁਰ ਕਾ ਜਨਮੈ ਗਵਨ ਮਿਟਾਇਆ। ਗੁਰੂ ਦੇ ਘਰ ਵਿੱਚ ਸਿੱਖ ਦਾ ਜਨਮ ਹੋਇਆ ਤੇ ਸਾਹਿਬ ਨੇ ਕਿਹਾ, ਖਾਲਸਾ ਅੱਜ ਤੋਂ ਬਾਅਦ ਆਵਾਜ਼ ਆਈ, ਤੇਰਾ ਪਿਤਾ ਗੁਰੂ ਗੋਬਿੰਦ ਸਿੰਘ ਜੀ, ਤੇਰੀ ਮਾਂ ਮਾਤਾ ਸਾਹਿਬ ਕੌਰੀ, ਤੇਰੇ ਪਿੱਛੇ ਖਾਲਸਾ ਲੱਗਾ ਤੇ ਸੱਚ ਜਾਣੀ, ਅੱਜ ਤੋਂ ਬਾਅਦ ਤੂੰ ਵਾਸੀ ਆਨੰਦਪੁਰ ਦਾ। ਉਸ ਦਿਨ ਤੋਂ ਬਾਅਦ ਇਸ ਧਰਤੀ ਨੂੰ ਕਹਿਣ ਲੱਗ ਪਏ ਖਾਲਸੇ ਦੀ ਵਾਸੀ, ਜਿੱਥੋਂ ਦਾ ਵਸਨੀਕ ਹੈ ਖਾਲਸਾ, ਜਿਸ ਧਰਤੀ ਦਾ ਰਹਿਣ ਵਾਲਾ। ਮੇਰੇ ਗੁਰੂ ਨੇ ਕਿਰਪਾ ਕੀਤੀ, ਇੱਥੇ ਜੰਗ ਯੁੱਧ ਵੀ ਕੋਈ ਉਧਰ ਨਹੀਂ ਜਾਣਾ, ਸਿਰਫ ਤਖ਼ਤ ਵੱਲ ਆਉਣਾ ਚਾਹੁੰਦਾ। ਸਤਿਗੁਰੂ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਕਿਲੇ ਸਾਜੇ, ਅਰਜ਼ ਕੀਤੀ ਨਰਮੋਹਗੜ੍ਹ, ਖੋਲਗੜ੍ਹ, ਲੋਹਗੜ੍ਹ, ਫਤਿਹਗੜ੍ਹ, ਕੇਸ਼ਗੜ੍ਹ ਤੇ ਸਭ ਤੋਂ ਉੱਚਾ ਆਨੰਦਗੜ੍ਹ। ਕਹਿਣ ਲੱਗੇ ਸਿੱਖ ਦਾ ਮੁਕਾਮ ਆਨੰਦ ਹੈ। ਇਸ ਗੱਲ ਨੂੰ ਸਮਝਿਓ, ਬਾਣੀ ਦੇ ਪ੍ਰਮਾਣਾਂ ਨਾਲ ਸਿੱਧ ਕਰਨ ਦਾ ਯਤਨ ਕਰਨਾ ਚਾਹੁੰਦਾ। ਸਿੱਖਾਂ ਤੇਰੇ ਕੋਲ 40 ਪੌੜੀਆਂ ਆਨੰਦ ਦੀਆਂ ਨੇ, ਬਸ ਇਹਨਾਂ ਵਿੱਚੋਂ ਦੇਖ ਲਈ ਤੇਰੇ ਕਿਲਿਆਂ ਦੀ ਵਿਆਖਿਆ ਪਈ ਹੁੰਦੀ ਆ। ਗੁਰੂ ਨੇ ਕਿਹਾ ਵੀ ਸਿੱਖ ਨੂੰ ਆਨੰਦਗੜ੍ਹ ਦਾ ਵਾਸੀ ਬਣਾਉਣਾ ਚਾਹੁੰਦਾ ਤੇ ਉਸ ਆਨੰਦਗੜ੍ਹ ਦੀ ਗੱਲ ਕੀਤੀ ਸੀ ਭਗਤ ਰਵਿਦਾਸ ਨੇ। ਕਦੀ ਮਹਾਰਾਜ ਆਨੰਦਗੜ੍ਹ ਕਿੱਥੇ? ਤੇ ਉਹਨਾਂ ਦਾ ਆਪਾਂ ਬਚਨ ਪੜ੍ਹਨੇ ਆ, ਬੇਗਮਪੁਰਾ ਸ਼ਹਿਰ ਕੋ ਨਾਉ ਜਿੱਥੇ ਆਨੰਦ ਹੀ ਆਨੰਦ ਹੈ। ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਅੰਦੋ ਨਹੀਂ ਤੈ ਠਾਉ, ਇਹ ਅਸਲ ਵਿੱਚ ਪਿੰਡ ਦੀ ਗੱਲ ਹੈ, ਤੂੰ ਅੰਦਰੋਂ ਵੀ ਆਨੰਦਗੜ੍ਹ ਦਾ ਵਾਸੀ ਹੋਵੇਂ। بیگم پورا شہر کو نہ دکھ اندو نہیں پیٹھاؤں، نہ تشویش خراب، نہ مال خوف، نہ خطا، نہ ترس جوال. اب میں خوب وطن گہ پائی، میرا وطن خالصے دی واسی آنند پور ہے. اب میں خوب وطن گہ پائی، اواں خیر صدا میرے پائی، قائم دائم صدا پادشاہی. دیکھو آنند پور صاحب دی ترتی دے وسنیک خالصا دلی دے تخت تے بیٹھے بادشاہ لد گئے، انہاں دیاں موراں ختم ہو گئیاں، انہاں دے کاغذات ختم ہو گئے. تر 1699 دی وساکھی تو لے کے اج تیکرا تیرے باپو دے دتے نام نو دنیا دی کوئی حکومت ختم نہیں کر سکے. او دی پادشاہی قائم ہے، قائم دائم صدا پادشاہی. دو منا سیم ایک سو آئی، آبا دان صدا مشہور. پر آنند پور دے واسی او بن گئے جنہ دے پلے پونجی ہوئے گی. کیڑی پونجی ہوگی عرض کرنی ہے؟ آبا دان صدا مشہور، اوہاں گنی بسائیں مامور، تیوں تیوں سائل کرے جوں پاوے، میر میر نہ کوٹ کاوے. جڑا خالصے دی واسی بنتا ہے تے بابا رویداس جی کہن لگے، کہ رویداس خلاص چمارا، خالصہ تو آنند گڑھ دا واسی ہے، جو ہم شہری سو میت ہمارا. کدی پوچھو آنند گڑھ دا کون واسی ہے؟ میرے صاحب نے شبد ورتے، سوخ محل جا کے اونچ دوارے، بڑا اچا ہے آنند گڑھ. اندروں دیکھی دسم دوار وچ پہنچن والے آ کہ سوخ محل جا کے اونچ دوارے، تام واسا بھگت پیارے، خالصے اتنے وسدے نے بھگت وسدے، تام واسا بھگت پیارے، سہج کتھا پرب کی اک میٹھی، ورلے کاؤں نیترو دیتھی، تے گیت ناد اکھارے سنگا، اواں سنت کرے ہر رنگا. تے مرنا جیون سوگ نہ ہرکھا، آنند یہی ہے. تے مرنا جیون سوگ نہ ہرکھا، سانچ نام کی امرت ورکھا، او خالصے دیواسی باندھی ہے. کدی پوچھو گرو گرنتھ صاحب نو، صاحب کہنے نے جڑا خالصے دا، خالصے دی واسی دا وسنیک ہے، او گرمکو لوئن رتے لوئنی، کنی سرت سمائے، جیب رسائن چنڑی، رتی لال لوائے، اندر مشک چکو لیا، قیمت کئی نہ جائے. توجہ دیو، آنند گڑھ تک تو پہنچنا ہے. حضور نے پہلا کیا نرمو گڑھ، آنند گڑھ تک پہنچن والے ہاں، میں صرف آنند پور دے قلعیاں دی اجے عرض کر رہا ہوں. آنند گڑھ تک پہنچن والے ہاں، پہلی گل تینوں نرمو گڑھ دے قلعے نو ویکھ کے لنگھی، جنی دیر تک تیرے اندر موہ وے اونی دیر تک آنند نہیں پیدا ہونا. پہلی گل، آنند نو پڑھن والے ہاں اتنا موہ تو اچا ہو جائی کہ گرو آواز دے کے کہہ کے اے من پیاریا تو سدا سچ سنبھالے جے نرمو گڑھ بھی جانے تے، کیونکہ پنڈ وچ کچھ ہے. اے من پیاریا تو سدا سچ سنبھالے، اے کتمب تجھے دیکھتا چلا نہیں تیرے نالے ساتھ، تیرے چلا نہیں نرمو گاڑی. موہ تو اوپر اٹھے، صاحب نے کیا شریر دے موہ تو اوپر اٹھی، تے بابے کبیر کی موہ تو اٹھے نہیں اٹھیا. رویداس نو پوچھو، وہ کہندے نے لوکی جتیاں گنڈ دے نے، اسی کدی جتی گنڈی ہوئی نہیں. تے میں کئی واری عرض کیتی، وہ کیڑی جتی نہیں گنڈی، چمرٹا گنٹ نہ جنہی، سب لوک گٹھاویں پنگی، آر نہیں جے توپوں، نہ رامبی ٹھائی روپوں، لوک گنٹ گنٹ خراب گوچا، لوک جتی گنڈن تے لگے رہندے، اندر دی گنڈ کسے نے نہیں پائی. آ جتیاں گنڈنا ہے نا، ہزاراں روپیے سادے لوک ہے چمڑی تے لائی جاندے، کسی طریقے نہ جتی گنڈی جائے. واہگرو میرے داتیا مہر کری، تیری بانی دے بچن جگو جگ ٹل تائی نے، کیونکہ رنا ہوئیاں بودیاں پر سوئے شہیار، تے جن بن کے چمڑے نے، پوت بن کے ٹکرے نے، پتر تیاں کوئی اگو وہ ساواں والا کام پہ کرتے نے. بابا جی نے بانی وچ کہا، کلی کلی اندر نانکا جنہ دا اوتار، پت جنورا تھی جنوری، جورو جنہ دا سکدار. کہنے لگے جنانی ساریاں جنہ دا ڈو بن بیٹھی، بندے نو کچھ کہنے نہ دیتا. صاحب کہنے لگے، دیکھ جنی دیر تک چمڑی گنڈنی نہیں چھڑدا، ہن دا مطلب اے نہیں کسی دعا درمل نہیں کرنا. ٹھیک ہے بندہ بیمار ہوندا، کوئی دوائی لو، تے جے ای اندر کام واشنا دی پورتی لئی اس چمڑی نو گنڈ دے پھرنا، آنند گڑھ دا واسی کدی نہیں بنے گا. پہلی گل نرمو گڑھ. بابا جی کیویں کریے؟ کہنے لگے، جال موہ کس مس کر، اس موہ نو ساڑ کے راہ کر، نرمو گڑھ تو بنا چیتے رکھی گول گڑھ نہیں لبنا. دھیان دیا جی ایک شبد وال جانا چاہنا، پہلا قلعہ دتا خالصے دی واسی نو وسنیک نو، میں واسی تا شبد پرت پرت کے کہہ رہا، اسی اس تھان دے واسی ہاں. کہنے لگے، نرمو گڑھ جتی نہ گنڈی شریر دی، اوپر اٹھی تے دیکھو ਖਿਮਾ ਕਰਿਓ ਮੈਨੂੰ ਖੈ ਬਾਬਾ ਜੀ ਦਾ ਵਚਨ ਹੋ ਸਕਦਾ ਕਿਸੇ ਨੂੰ ਨਾ ਪਾਏ ਪਰ ਗੱਲ ਲੁਕਾਣੀ ਇਹਦੇ ਦਰ ਦੇ ਕੂਕਰ ਆ ਸਤਿਗੁਰੂ ਮਿਹਰ ਕਰੇ ਆਮ ਬੰਦੇ ਦੇ ਦਰ ਤੇ ਕੁੱਤਾ ਬੈਠਾ ਹੋਵੇ ਉਹ ਵੀ ਭੌਂਕਣ ਦਾ ਫਰਜ਼ ਅਦਾ ਕਰਦਾ ਹੈ। ਸਾਹਿਬ ਨੇ ਇੱਕ ਗੱਲ ਕਹੀ ਸੀ ਚਮੜੀ ਨਾ ਗੰਢੀ ਸੀ ਗੰਢ ਦੇ ਨਹੀਂ ਕੇਸ਼ ਨਾ ਕਾਲੇ ਕਰਿਆ ਕਰੋ। ਕੇਸ਼ ਕਾਲੇ ਕਰਨ ਵਾਲਾ ਤਨਖਾਹੀਆ ਹੁੰਦਾ ਜੇ ਅੰਮ੍ਰਿਤ ਦੀ ਦਾਤ ਲਈਏ ਤੇ ਅੰਮ੍ਰਿਤ ਛਕਿਆ। ਇਹ ਗੱਲ ਵਿਦਵਾਨਾਂ ਨੇ ਜੋੜੀ ਸੀ ਰਣਜੀਤ ਸਿੰਘ ਨਾਲ ਜਦੋਂ ਕਿਹਾ ਵੀ ਤੇਰਾ ਚਿਹਰਾ ਬੜਾ ਸੋਹਣਾ। ਮੈਂ ਅਰਜ਼ ਕੀਤੀ ਜੋੜੀ ਰਵਾਇਤ ਹੈ ਵੀ ਤੇਰਾ ਚਿਹਰਾ ਬੜਾ ਸੋਹਣਾ ਪਰ ਕੇਸ ਚਿੱਟਿਆਂ ਕਰਕੇ। ਉਹਨੇ ਕਿਹਾ ਬਾਬੇ ਫੂਲਾ ਸਿੰਘ ਨੂੰ ਪੁੱਛਾਂਗਾ ਕਿਉਂਕਿ ਡੰਡੇ ਦਾ ਡਰ ਸੀ। ਜਦੋਂ ਪੁੱਛਿਆ ਕਹਿਣ ਲੱਗੇ ਜੋ ਕਹਿ ਦਿਓ ਕਾਣੇ ਢੱਗੇ ਨੂੰ ਕਿਉਂ ਕਰਨਾ ਕਾਲੇ ਬੱਗੇ ਨੂੰ ਉਹ ਜੇ ਆਖਰ ਨੂੰ ਤੇ ਮਰਨਾ ਹੈ ਤੇ ਮੂੰਹ ਕਾਲਾ ਕਿਉਂ ਕਰਨਾ। ਜੇ ਮਰਨਾ ਹੀ ਹੈ ਤਾਂ ਫਿਰ ਕਿਉਂ ਐਵੇਂ ਜੁੱਤੀ ਗੰਢੀ ਜਾਂਦਾ ਨਿਰਮੋਹ ਗੜ ਹਰ ਤਰ੍ਹਾਂ ਦੇ ਮੌਤ ਤੋਂ। ਮੈਂ ਅਰਜ਼ ਕੀਤੀ ਮੈਨੂੰ ਖਿਮਾ ਕਰਿਓ ਮੇਰੇ ਦਾਤਾ ਜੋ ਕਹਿਣਾ ਕਿਤੇ ਜ਼ਿੰਦਗੀ ਵਿੱਚ ਕਮਾਣ ਦੀ ਦਾਤ ਦੇਈ। ਨਿਰਮੋਹ ਗੜ ਤੋਂ ਅੱਗੇ ਸੀ ਹੋਲਗੜ ਤੇ ਪਹਿਲਾ ਮਹੱਲਾ ਵੀ ਉੱਥੋਂ ਨਿਕਲਿਆ ਸੀ। ਹੋਲਾ ਮਹੱਲਾ ਦੋ ਸ਼ਬਦ ਨੇ ਹੋਲਾ ਮਹੱਲਾ ਮਹੱਲਾ ਦਰਸ ਦਾ ਥਾਂ ਤੇ ਹੋਲਾ ਦਰਸ ਦਾ ਇਹ ਨਾ ਅਰਥ ਕਰਿਓ ਵੀ ਕਿਤੇ ਬਾਬੇ ਨੇ ਕਿਹਾ ਵੀ ਉਹ ਪਚਕਾਰੀਆਂ ਦਾ ਰੰਗ ਸੱਜਦੇ ਨੇ ਤੁਸੀਂ ਬਾਲਟੀਆਂ ਨਾਲ ਸੱਟਿਆ ਜੇ। ਖੋਲੇ ਦਰ ਤੇ ਹਮਲਾ ਏ ਹਮਲਾ ਤੇ ਹਮਲੇ ਦੀ ਥਾਂ ਜਿੱਦਣ ਤੂੰ ਨਰਮੋਹਗੜ ਨੂੰ ਜਿੱਤੇਗਾ ਉਹ ਸੱਜਣਾ ਨਰਮੋਹਗੜ ਵਿੱਚ ਰਹਿਣ ਵਾਲੇ ਵਿਕਾਰਾਂ ਦੇ ਨਾਲ ਟਾਕਰੇ ਕਰ ਸਕਦਾ। ਉਹਦੇ ਤੋਂ ਬਿਨਾਂ ਨਰਮੋਹਗੜ ਵੀ ਜਾਣ ਤੋਂ ਬਿਨਾਂ ਵਿਕਾਰਾਂ ਤੇ ਹੱਲਾ ਹੀ ਨਹੀਂ ਹੋ ਸਕਦਾ। ਸਾਹਿਬ ਨੇ ਦੂਜੀ ਗੱਲ ਕੀਤੀ ਖੋਲਗੜ ਦਿੱਤਾ ਕਿਉਂਕਿ ਤੈਨੂੰ ਖਾਲਸੇ ਦੀ ਵਾਸੀ ਬਣਾਉਣਾ ਤੇ ਖਾਲਸਾ ਉਹ ਜਿਹਦੀ ਮੈਂ ਅੱਗੇ ਅਰਜ਼ ਕਰਨੀ। ਕਹਿਣ ਲੱਗੇ ਨਰਮੋਹਗੜ ਤੋਂ ਅੱਗੇ ਖੋਲਗੜ ਜਿੱਥੇ ਹਮਲੇ ਹੋਣੇ ਨੇ ਤੇ ਚੇਤੇ ਰੱਖੀ ਤੈਨੂੰ ਹਮਲਾ ਰੋਕਣ ਦੀ ਜਾਂਚ ਵੀ ਆਉਂਦੀ ਹੋਵੇ ਤੇ ਹਮਲਾ ਕਰਨ ਦੀ ਵੀ ਜਾਂਚ ਆਉਂਦੀ ਹੋਵੇ। ਖੋਲਗੜ ਤੋਂ ਮਹੱਲਾ ਨਿਕਲਦਾ ਜਿੱਦਣ ਵੀ ਨਿਕਲਦਾ। ਸਾਹਿਬ ਨੇ ਕਿਹਾ ਹਮਲਾ ਵੀ ਕਰਨਾ ਜਾਣੇ ਤੇ ਰੋਕਣਾ ਵੀ ਜਾਣੇ। ਜਦੋਂ ਤੇਰੇ ਕੋਲ ਖੋਲਗੜ ਤੂੰ ਚੱਲਣਾ ਫਿਰ ਤੈਨੂੰ ਲੋੜ ਪੈਣੀ ਹੈ ਲੋਹਗੜ ਦੀ। ਤੇ ਲੋਹਗੜ ਦੇ ਵਿੱਚ ਮੇਰੇ ਦਾਤੇ ਨੇ ਸ਼ਸਤਰ ਤਿਆਰ ਕਰਾਏ, ਲੱਕੜ ਦੀਆਂ ਬੰਦੂਕਾਂ ਬਣੀਆਂ, ਗੰਡਾਸੇ ਬਣੇ, ਤੀਰ ਬਣੇ, ਕਮਾਨ ਬਣੇ। ਗੁਰੂ ਸਾਹਿਬ ਨੇ ਕਿਹਾ ਲੋਹਗੜ ਅਤ ਜ਼ਰੂਰੀ ਆ। ਜੇ ਬਾਹਰ ਦੇ ਦੁਸ਼ਮਣ ਨੂੰ ਜਿੱਤਣਾ ਹੈ ਤੇ ਤੈਨੂੰ ਲੋਹੇ ਦੇ ਸ਼ਸਤਰਾਂ ਦੀ ਲੋੜ ਹੈ। ਮੈਂ ਚਾਹਨਾ ਕੱਚ ਦੀਆਂ ਚੂੜੀਆਂ ਪਾ ਲਾ ਕੇ ਤੂੰ ਸਰਬ ਲੋਹ ਦਾ ਕੜਾ ਪਾਏ, ਤੇਰੇ ਭਾਂਡਿਆਂ ਵਿੱਚ ਸਰਬ ਲੋਹ ਆ ਜਾਏ, ਤੇਰੇ ਬਾਟੇ ਸਰਬ ਲੋਹ ਦੇ ਹੋ ਜਾਣ। ਕਿਉਂ? ਕਹਿਣ ਲੱਗੇ ਜਿਹਦੇ ਮੈਂ ਤੈਨੂੰ ਲੜ ਲਾਇਆ ਉਹ ਵੀ ਸਾਰੰਗ ਪਾਣੀ ਏ ਤੇ ਸਾਰੰਗ ਪਾਣੀ ਦਾ ਅਰਥ ਹੀ ਹੁੰਦਾ ਜਿਹਨੇ ਸ਼ਸਤਰ ਧਾਰਨ ਕੀਤਾ। ਖੜਗ ਕੇਤ ਮੈਂ ਸ਼ਰਨ ਤਿਹਾਰੀ, ਜਿਹਨੇ ਖੜਗ ਧਾਰਨ ਕੀਤੀ ਏ ਦਾਤੇ ਨੇ ਸਰਬ ਲੋਹ ਦਿੱਤਾ ਤੇ ਉਹ ਸਰਬ ਲੋਹ ਜਿਹੜਾ ਹਰ ਸਿੱਖ ਪਾ ਸਕੇ। ਗੁਰੂ ਨੇ ਮਿਹਰ ਕੀਤੀ ਇਹ ਤੂੰ ਵੱਡਾ ਗਹਿਣਾ ਸਿੱਖ ਲਈ ਕੀ ਏ। ਕਹਿਣ ਲੱਗੇ ਨਰਮੋਹਗੜ ਵਿੱਚ ਲੰਘੀ, ਖੋਲਗੜ ਵਿੱਚ ਹਮਲਾ ਕਰਨ ਦੀ ਤੇ ਰੋਕਣ ਦੀ ਜਾਂਚ ਆਏਗੀ। ਸੱਜਣਾ ਅੱਗੇ ਲੋਹਗੜੀ ਤੇ ਸਰੀਰ ਨੂੰ ਲੋਹੇ ਦੀ ਤਰ੍ਹਾਂ ਲੋਹਗੜ ਦੀ ਤਰ੍ਹਾਂ ਮਜ਼ਬੂਤ ਬਣਾਈ ਕਿ ਤੇਰੇ ਕੋਲ ਇੰਨਾ ਕੁ ਨਾਮ ਦਾ ਸ਼ਸਤਰ ਹੋਵੇ ਕਿ ਕੋਈ ਤੇਰੇ ਤੇ ਵਾਰ ਨਾ ਕਰ ਸਕੇ। ਤਵਜੋ ਦਿਓ ਜਿੱਦਣ ਤੇਰੇ ਕੋਲ ਨਰਮੋਹ ਮੋਹ ਤੋਂ ਰਹਿਤ ਹੋਵੇ, ਹਮਲਿਆਂ ਤੋਂ ਬਚ ਸਕੇ, ਤੇਰੇ ਕੋਲ ਸ਼ਸਤਰ ਹੋਵੇ ਨਾਮ ਦਾ ਤੇ ਅਗਲਾ ਤੈਨੂੰ ਮੈਂ ਦੇਣਾ ਫਤਿਹ ਗਣ। ਪਰਤ ਕੇ ਫਤਿਹ ਤੇਰੀ ਪੈਰ ਚੁੰਮੇਗੀ ਤੇ ਜਦੋਂ ਫਤਿਹ ਪੈਰ ਚੁੰਮਣ ਲੱਗ ਪਏ ਅੰਦਰ ਵੀ ਫਤਿਹ ਪਾ ਲੈ ਤੇ ਅਗਲਾ ਮੈਂ ਤੇਰਾ ਨਿਵਾਸ ਕੇਸ਼ਗੜ੍ਹ ਵਿੱਚ ਕਰਾਂਗਾ। ਇੱਕ ਨਿਸ਼ਾਨੀ ਦਿੱਤੀ ਸੀ ਕਿ ਜਿਹਦੇ ਸਿਰ ਤੇ ਕੇਸ਼ ਹੋਣਗੇ ਉਹਦੇ ਕੋਲ ਮੋਹ ਨਹੀਂ ਹੋਵੇਗਾ, ਜਿਹਦੇ ਸਿਰ ਤੇ ਕੇਸ਼ ਹੋਣਗੇ ਉਹ ਅੰਦਰੋਂ ਜਿੱਤਿਆ ਹੋਵੇਗਾ, ਜਿਹਦੇ ਸਿਰ ਤੇ ਕੇਸ ਹੋਣਗੇ ਉਹ ਅੰਦਰਾ ਪੱਕਾ ਪੀਟਾ ਹੋਵੇਗਾ। ਤੇ ਕਹਿਣ ਲੱਗੇ ਉਸ ਤੋਂ ਬਾਅਦ ਮੈਂ ਤੈਨੂੰ ਕੇਸ਼ਗੜ੍ਹ ਦਾ ਵਾਸੀ ਬਣਾਉਣਾ ਚਾਹੁੰਦਾ। ਤੇ ਚੇਤੇ ਰੱਖੀ ਜਿੰਨੀ ਦੇਰ ਤੱਕ ਕੇਸ਼ ਕਾਇਮ ਰਹਿਣਗੇ ਓਨੀ ਦੇਰ ਤੱਕ ਕਿਲੇ ਕਾਇਮ ਰਹਿਣਗੇ, ਜਿੱਦਣ ਕੇਸ਼ ਨਿਕਲ ਗਿਆ ਤੇਰੀ ਕਿਲੇ ਵੀ ਚਲੇ ਜਾਣ। ਮੈਂ ਚੇਤੇ ਰੱਖੀ ਕੇਸ਼ਗੜ੍ਹ ਦਾ ਵਾਸੀ ਕੀਤਾ। ਤੇ ਕਦੀ ਧਿਆਨ ਦਿਆ ਜੇ ਜਦੋਂ ਤੁਸੀਂ ਅਨੰਦਪੁਰ ਜਾਂਦੇ ਹੋ ਕੇਸ਼ਗੜ੍ਹ ਤੋਂ ਸਾਹਮਣੇ ਉੱਚੀ ਪਹਾੜੀ ਤੇ ਅਨੰਦਗੜ੍ਹ ਦਿਸਦਾ ਪਿਆ। ਮੇਰੇ ਕਲਗੀ ਵਾਲੇ ਨੇ ਕਿਹਾ ਤੇਰਾ ਮੁਕਾਮ ਅਨੰਦਪੁਰ ਹੈ, ਤੈਨੂੰ ਮੈਂ ਅਨੰਦਗੜ੍ਹ ਅਨੰਦ ਦੇ ਕਿਲੇ ਦਾ ਵਾਸੀ ਬਣਾਉਣਾ ਚਾਹੁੰਦਾ। ਤੇ ਹੱਟ ਹੋ ਗਈ। ਤਵਾਰੀਖ ਨੂੰ ਪੜਿਓ, ਪਹਾੜੀਆਂ ਨੇ ਮੁਗਲਾਂ ਨੇ ਪੂਰੇ ਦਾ ਪੂਰਾ ਸਾਰਾ ਤਾਣ ਕਈ ਸਾਲ ਇਸ ਗੱਲੋਂ ਲਾ ਦਿੱਤਾ ਵੀ ਅਨੰਦਗੜ੍ਹ ਤਬਾਹ ਹੋਣਾ ਚਾਹੀਦਾ ਕਿਉਂਕਿ ਸਭ ਤੋਂ ਪੱਕਾ ਤੇ ਮਜ਼ਬੂਤ ਕਿਲਾ ਸੀ। ਹਜ਼ੂਰ ਨੇ ਕਿਹਾ ਤੂੰ ਅਨੰਦਗੜ੍ਹ ਤੱਕ ਪਹੁੰਚ ਜਾਈ। ਤੇ ਚੇਤੇ ਰੱਖੀ ਅਨੰਦਗੜ੍ਹ ਉਹੀ ਪਹੁੰਚ ਗਈ ਜਿਹਦੀ ਜ਼ਬਾਨ ਤੋਂ ਇਹ ਸ਼ਬਦ ਹੋਵੇ ਕਿ ਆਨੰਦ ਭਇਆ ਮੇਰੀ ਮਾਏ। ਪਰ ਕਿਵੇਂ? ਸਤਿਗੁਰੂ ਮੈਂ ਪਾਇਆ। ਜਿਹਦੀ ਜ਼ਬਾਨ ਤੇ ਸ਼ਬਦ ਆ ਜਾਏ ਕਿ ਜੇ ਅਨੰਦਗੜ੍ਹ ਦਾ ਵਾਸੀ ਬਣ ਨਹੀਂ ਤੇ ਫਿਰ ਸੱਜਣਾ ਇਹ ਮਨ ਮੇਰਿਆ ਤੂੰ ਸਦਾ ਰੋ ਖਰਨਾਲੇ, ਜੇ ਆਨੰਦਗੜ੍ਹ ਦਾ ਵਾਸੀ ਬਣਨਾ ਤੇ ਕਹਿਣਾ ਪਏਗਾ ਇਹ ਸਰੀਰ ਕਹਿ ਨਾਨਕ ਇਹ ਸਰੀਰ ਪ੍ਰਵਾਨ ਗੋਵਾ ਜਿਨ ਸਤਿਗੁਰ ਸਿਉ ਚਿਤ ਲਾਇਆ, ਕਹਿਣਾ ਪਏਗਾ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ, ਸੱਚ ਹੈ ਸੁਣਿਆ ਨੂੰ ਪਠਾਏ ਨੇ ਸਰਵਣ, ਤੇ ਕਹਿਣ ਲੱਗੇ ਜੇ ਆਨੰਦਗੜ੍ਹ ਤੱਕ ਪਹੁੰਚ ਨਹੀਂ ਤੇ ਚੇਤੇ ਰੱਖੀ ਇਸ ਕਿਲੇ ਵਿੱਚ ਗੁਫਾਵਾਂ ਵੀ ਬੜੀਆਂ ਨੇ, ਧਿਆਨ ਦਿਆ ਜੇ ਕਦੀ ਪੁਰਾਤਨ ਕਿਲੇ ਨੂੰ ਤੱਕਿਓ, ਮੈਂ ਅੱਗੇ ਅਰਜ਼ ਕਰਨੀ ਇਹਨਾਂ ਦੀ ਉਸਾਰੀ ਸੰਬੰਧੀ। ਦੇਖੋ ਜਿੱਦਣ ਆਨੰਦਗੜ੍ਹ ਕਿਲਾ ਬਣਾਇਆ ਤੇ ਇਹਦੇ ਨਾਲ ਇੱਕ ਬੌਲੀ ਬਣਾਈ ਸੀ, ਅੱਜ ਵੀ ਉਹ ਬੌਲੀ ਹੈ, ਤੁਸੀਂ ਦਰਸ਼ਨ ਕਰਦੇ ਹੋ ਥੱਲੇ ਜਾਈਦਾ ਕਿੰਨੀਆਂ ਪੌੜੀਆਂ ਲੰਘ ਕੇ, ਇਹਦੇ ਥੱਲੇ ਕਹਿੰਦੇ ਨੇ ਕਿ ਛੋਟੀਆਂ ਛੋਟੀਆਂ ਗੁਫਾਵਾਂ ਸਨ। ਮੇਰੇ ਦਾਤੇ ਆਨੰਦਗੜ੍ਹ ਦਾ ਵਾਸੀ ਬਣਾਉਣਾ, ਕਹਿਣ ਲੱਗੇ ਕੱਲਾ ਆ ਬ੍ਰਹਿਮੰਡ ਵਿੱਚ ਗੁਫਾ ਨਹੀਂ, ਜੇ ਆਨੰਦਗੜ੍ਹ ਵਿੱਚ ਪਹੁੰਚ ਨਹੀਂ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ, ਵਜਾਇਆ ਪਾਚਾ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ, ਗੁਰੂ ਦੁਆਰਾ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ, ਤੈ ਅਨੇਕ ਰੂਪ ਨਾਉ ਨਵਨਿਤ ਤਿਸ ਦਾ ਅੰਤ ਨਾ ਜਾਈ ਪਾਇਆ, ਕਹਿ ਨਾਨਕ ਹਰ ਪਿਆਰੇ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ, ਜਿਹਦੇ ਅੰਦਰ ਦਸਮ ਦੇ ਦੁਆਰ ਖੁੱਲੇ ਉਹ ਫਿਰ ਆਨੰਦਗੜ੍ਹ ਦੇ ਨੇੜੇ ਗਿਆ। ਫਿਰ ਉਹਨੇ ਗਾਉਣਾ ਸ਼ੁਰੂ ਕਰ ਦਿੱਤਾ, ਇਹ ਸਾਚਾ ਸੋਹਿਲਾ ਸਾਚੇ ਘਰ ਗਾਵੋ, ਗਾਵੋ ਤਾਂ ਘਰ ਸੋਹਿਲਾ। ਕਹਿਣ ਲੱਗੇ ਜਦੋਂ ਉਹਨੇ ਸੱਚਾ ਗੀਤ ਗਾਇਆ ਫਿਰ ਉਹਦਾ ਰੋਮ ਰੋਮ ਕਹਿੰਦਾ ਆਨੰਦ ਆਨੰਦ ਸੁਣੋ ਵਡਭਾਗੀਓ, ਸਗਲ ਮਨੋਰਥ ਪੂਰੇ, ਮੇਰੇ ਮਨੋਰਥ ਪੂਰੇ ਹੋ ਗਏ, ਕਿਉਂਕਿ ਬੰਦੇ ਦਾ ਮਨੋਰਥ ਹੀ ਆਨੰਦ ਦੀ ਪ੍ਰਾਪਤੀ ਏ। ਤੇ ਜਿੱਦਣ ਗੁਰੂ ਨੇ ਆਨੰਦਗੜ੍ਹ ਵਾਰ ਦਿੱਤਾ ਉਦਣ ਸਾਰੀਆਂ ਮੰਜ਼ਲਾਂ ਤੈਅ ਕਰ ਲਈ। ਆਨੰਦ ਸੁਣੋ ਵਡਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਆਨੰਦਗੜ੍ਹ ਵਿੱਚ ਬੈਠਾ ਕਹਿੰਦਾ ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ। ਕਹਿਣ ਲੱਗੇ ਦੇਖੋ ਰਸ ਨਾਲ ਭਰੇ ਗਏ, ਮੇਰੇ ਗੁਰੂ ਨੇ 6 ਕਿਲਿਆਂ ਦੀ ਦਾਤ ਦਿੱਤੀ। ਤਵੱਜੋ ਦਿਆ ਜੇ ਸਮਾਇਆ ਇਹਨਾਂ ਕਿਲਿਆਂ ਨੂੰ ਘੇਰੇ ਪਏ। ਮੇਰੇ ਕਲਗੀ ਤਰਮੇ ਜਿਹੜੇ ਤਖਤ ਦੀ ਗੱਲ ਕਰਨੀ ਚਾਹੁੰਦਾ, ਥੋੜੀ ਜਿਹੀ ਇਕਾਗਰਤਾ ਗੁਰਮੁਖੋ ਬਖਸ਼ਿਆ ਜੇ, ਇਹ ਆਪ ਹੀ ਮੇਰ ਕਰ ਦਿਓ ਬੁਲਾਉਣ ਦੀ। ਸਾਹਿਬ ਨੇ ਜਦੋਂ ਤਖਤ ਦੀ ਗੱਲ ਕਰਾਂਗੇ, ਆਨੰਦਪੁਰ ਛੱਡਿਆ, ਪਰਿਵਾਰ ਛੱਡਿਆ, ਪੁੱਤਰ ਮਾਂ ਮਹਿਲ ਤੁਰੇ ਨੇ ਆਨੰਦਪੁਰ ਨੂੰ ਛੱਡ ਕੇ ਸਦਾ ਲਏ, ਪਰ ਚੇਤੇ ਰੱਖੀ ਸਰੀਰਕ ਤੌਰ ਤੇ ਛੱਡਿਆ ਪਰ ਤੇਰੀ ਵਾਸੀ ਸਦਾ ਲਈ ਕਾਇਮ ਕਰ ਦਿੱਤੀ। ਤੁਰ ਲੱਗੇ ਨੇ, ਸਾਰਾ ਆਨੰਦਪੁਰ ਖਾਲੀ ਹੋ ਗਿਆ, ਸਿਰਫ ਇੱਕ ਉਦਾਸੀ ਰਹਿ ਗਿਆ ਸੀ, ਉਹਦਾ ਨਾਮ ਸੀ ਭਾਈ ਗੁਰਬਖਸ਼। ਤਖਤ ਦਾ ਇਤਿਹਾਸ ਅਰਜ਼ ਕਰਨਾ ਚਾਹੁੰਦਾ, ਗੁਰਬਖਸ਼ ਸਾਹਮਣੇ ਆਇਆ, ਗੁਰੂ ਕਲਗੀਧਰ ਕਹਿੰਦੇ ਨੇ ਤੁਸੀਂ ਜਾਣਾ ਨਹੀਂ, ਹਜ਼ੂਰ ਜਿਵੇਂ ਤੁਹਾਡਾ ਹੁਕਮ, ਸਤਿਗੁਰੂ ਤੁਹਾਡੇ ਦੀਦਾਰ ਕਿਵੇਂ ਕਰਾਂਗਾ। ਤੇ ਲਿਖਦੇ ਨੇ ਤਵਾਰੀਖ, ਉਦਾਸੀ ਦਾ ਜੀਵਨ ਕਿਹੋ ਜਿਹਾ ਹੋਵੇਗਾ। ਕਹਿਣ ਲੱਗੇ ਗੁਰਬਖਸ਼ ਭਾਵਨਾ ਨਾਲ ਆਪਣਾ ਚਿਹਰਾ ਦੇਖੀ, ਤੇਰੇ ਚਿਹਰੇ ਵਿੱਚੋਂ ਤੇਰੇ ਦਾੜੇ ਵਿੱਚੋਂ ਸਾਡੇ ਦੀਦਾਰ ਹੋਇਆ ਕਰਨਗੇ। ਮਹਾਰਾਜ ਮੇਰੇ ਲਈ ਹੁਕਮ ਇੱਕ ਗੱਲ ਕਹੀ, ਜਿੱਥੇ ਪਿਤਾ ਜੀ ਦੇ ਸ਼ੀਸ਼ ਦਾ ਸੰਸਕਾਰ ਕੀਤਾ ਇੱਥੇ ਦੀਵਾ ਬਲਦਾ ਰਹੇ, ਇਹਦੀ ਸੰਭਾਲ ਤੂੰ ਕਰਨੀ ਹੈ। ਆਨੰਦਪੁਰ ਸਾਹਿਬ ਛੱਡ ਦਿੱਤਾ ਸਦਾ ਲਈ। ਮੇਰੇ ਕਲਗੀਧਰ ਸੱਚੇ ਪਾਤਸ਼ਾਹ ਸਰਸਾ ਨਦੀ ਪਾਰ ਕਰਕੇ ਅੱਗੇ ਨਿਕਲ ਗਏ, ਪਰ ਕਸਮ ਖਾ ਕੇ ਮੁਕਰਨ ਵਾਲੇ, ਨਮਕ ਖਾ ਕੇ ਮੁਕਰਨ ਵਾਲੇ ਪਹਾੜੀ ਰਾਜਿਆਂ ਨੇ ਮੇਰੇ ਬਾਬੇ ਦੇ ਕਿਲਿਆਂ ਤੇ ਵਾਰ ਕੀਤੇ। ਉਹਨਾਂ ਨੇ ਕਿਲੇ ਢਾਏ, ਉਹਨਾਂ ਨੇ ਗੁਰੂ ਧਾਮ ਢਾਏ, ਤੇ ਰਹਿ ਗਿਆ ਕੇਵਲ ਇੱਕੋ ਇੱਕ ਜਿਹਨੂੰ ਆਪਾਂ ਆਨੰਦਗੜ੍ਹ ਕਹਿੰਦੇ ਹਾਂ, ਅਸਲ ਵਿੱਚ ਉਹ ਵੀ ਢਾ ਦਿੱਤਾ ਗਿਆ ਸੀ। ਧਿਆਨ ਦਿਆ ਜੀ ਅੱਗੇ ਅਰਜ਼ ਕਰਨੀ ਕਿਵੇਂ ਬਣਿਆ, ਤੇ ਮੈਂ ਜਿਹੜੀ ਵਿਆਖਿਆ ਕੀਤੀ ਉਹ ਪਿੰਡ ਦੀ ਕੀਤੀ, ਆਨੰਦਗੜ੍ਹ ਅੰਦਰ ਵੀ ਹੈ। ਜਦੋਂ ਢਾਏ ਤੇ ਪਰਤ ਕੇ ਸ਼ੀਸ਼ ਗੰਜ ਰਹਿ ਗਿਆ, ਗੁਰਬਖਸ਼ ਉਦਾਸੀ ਉੱਥੇ ਦੀਵਾ ਬਾਲਦਾ ਰਿਹਾ, ਗੁਰੂ ਕੀ ਸੇਵਾ ਥਾਂ ਦੀ ਕਰਦਾ ਰਿਹਾ। ਸਮੇਂ ਨੇ ਕਰਵਟ ਲਈ, ਹਜ਼ੂਰ ਦੇ ਦੋ ਸੋਢੀ ਬਾਬਾ ਸੂਰਜਮਲ ਹੋਰਾਂ ਦੀ ਅੰਤ ਬੰਤ ਬਣਦੀ, ਗੁਲਾਬ ਸਿੰਘ ਤੇ ਸ਼ਾਮ ਸਿੰਘ ਦੋਨਾਂ ਨੂੰ ਚਿੱਠੀ ਲਿਖ ਕੇ ਨਾਨ ਦੇ ਰਾਜੇ ਕੋਲ ਭੇਜਿਆ ਸੀ। ਪਰਤ ਕੇ ਵਾਪਸ ਆਨੰਦਪੁਰ ਆਏ, ਤਵੱਜੋ ਦਿਓ ਕਿ ਉਹਨਾਂ ਨੇ ਆ ਕੇ 60,000 ਰੁਪਈਏ ਵਿੱਚ ਪਰਤ ਕੇ ਆਨੰਦਪੁਰ ਸਾਹਿਬ ਦੇ 60 ਏਕੜ ਕੁਝ 7 ਬਿਘੇ ਕਹਿੰਦੇ ਨੇ ਖਰੀਦੇ ਪਹਾੜੀਆਂ ਤੋਂ, ਪਹਾੜੀ ਰਾਜੇ ਤੋਂ। ਜਦੋਂ ਖਰੀਦੇ ਤੇ ਗੁਰਬਖਸ਼ ਉਦਾਸੀ ਅਜੇ ਵੀ ਉੱਥੇ ਗੁਰੂ ਦੇ ਚਰਨਾਂ ਵਿੱਚ ਜੁੜਿਆ ਸੀ। ਸ਼ਾਮ ਸਿੰਘ ਨੇ ਤੇ ਗੁਲਾਬ ਸਿੰਘ ਨੇ ਇਹਨਾਂ ਸੋਢੀਆਂ ਨੇ ਆਉਂਦਿਆਂ ਸਾਰ ਆਪਣੀ ਮਨਮਤ ਕੀਤੀ, ਸਮਝਿਆ ਗੁਰੂ ਧਾਮਾਂ ਤੇ ਸਾਡਾ ਕਬਜ਼ਾ, ਪਰ ਪਤਾ ਨਹੀਂ ਸੀ ਇਹ ਖਾਲਸੇ ਦੀ ਵਾਸੀ ਹੈ, ਤੁਹਾਡਾ ਕਬਜ਼ਾ ਨਹੀਂ। ਉਹਨਾਂ ਆਉਂਦਿਆਂ ਸਾਰ ਇਹਨਾਂ ਥਾਵਾਂ ਤੇ ਕਬਜ਼ੇ ਕੀਤੇ। ਗੁਰਬਖਸ਼ ਉਦਾਸੀ ਅੱਖਾਂ ਨਾਲ ਦੇਖਦਾ ਰਿਹਾ। ਇਹਨਾਂ ਨੇ ਕੀ ਕੀਤਾ, ਗੁਲਾਬ ਸਿੰਘ ਨੇ ਖੰਡੇ ਬਾਟੇ ਦੀ ਪੌਲ ਬੰਦ ਕਰਾ ਕੇ ਚਰਨ ਪੌਲ ਸ਼ੁਰੂ ਕਰਾ ਦਿੱਤੀ। ਇਹ ਤਖ਼ਤ ਦੀ ਜੋ ਇਤਿਹਾਸ ਹੈ, ਚਰਨ ਪੌਲ ਸ਼ੁਰੂ ਕਰਾਈ, ਆਪ ਗੱਦੀ ਲਾ ਬੈਠਿਆ ਤੇ ਗੁਰਬਖਸ਼ ਉਦਾਸੀ ਨੇ ਆ ਕੇ ਕਿਹਾ, ਉਹ ਸ਼ਾਮ ਗੁਲਾਬ ਸਿੰਘ ਦੇਖ ਤੂੰ ਗੁਰੂ ਕੀ ਅੰਤ ਹੈ, ਇਹ ਗੁਰੂ ਕਲਗੀ ਧਰ ਦੀ ਮਰਿਆਦਾ ਵਿੱਚ ਵਿਘਨ ਨਾ ਪਾਈ, ਨਾ ਗੁਰੂ ਧਾਮ ਦੀ ਬੇਦਬੀ ਕਰ ਸੇਵਾਦਰ ਬਣ ਕੇ ਰਹੀਏ, ਆਪਾਂ ਨਹੀਂ ਮੰਨਿਆ। ਗੁਲਾਬ ਸਿੰਘ ਪਰਤ ਪਰਤ ਕੇ ਕਰਦਾ ਰਿਹਾ ਤੇ ਗੁਰਬਖਸ਼ ਉਦਾਸੀ ਨੇ ਇੱਕ ਦਿਨ ਜਦੋਂ ਕੜਕ ਕੇ ਕਿਹਾ, ਆਪਣੇ ਪੁੱਤਰਾਂ ਨੂੰ ਬੁਲਾ ਕੇ ਇਸ ਬਜ਼ੁਰਗ ਨੂੰ ਉਹਨਾਂ ਤੋਂ ਕਟਵਾਇਆ। ਧਿਆਨ ਦਿਆ ਜੇ, ਇਹ ਵਿਚਾਰਾ ਮਰਿਆਦਾ ਕਾਇਮ ਕਰਦਾ ਹੈ ਉਦਾਸੀ, ਉਹ ਕਹਿੰਦਾ ਅੰਮ੍ਰਿਤ ਕਿਉਂ ਨਹੀਂ ਤੂੰ ਛਕਣ ਤੋਂ ਲੋਕਾਂ ਨੂੰ ਕਿਉਂ ਡੱਕਣਾ, ਉਹਨੂੰ ਆਪਣੇ ਪੁੱਤਰਾਂ ਤੋਂ ਮਰਵਾਇਆ ਕਟਵਾਇਆ ਤੇ ਪਰਤ ਕੇ। ਗਿਆਨੀ ਰਤਨ ਸਿੰਘ ਭੰਗੂ ਲਿਖਦੇ ਨੇ, ਉਹਦੀਆਂ ਜਟਾਵਾਂ ਵੀ ਪੱਟੀਆਂ, ਸਾਧੂ ਸੀ, ਲੰਮੀਆਂ ਲੰਮੀਆਂ ਜਟਾਵਾਂ ਉਹਦੀਆਂ ਜਟਾਵਾਂ ਪੱਟੀਆਂ, ਉਸ ਧਰਤੀ ਤੇ ਪਏ ਨੇ ਇੱਕੋ ਗੱਲ ਕਹੀ ਸੀ, ਕਹਿਣ ਲੱਗਾ ਗੁਲਾਬ ਸਿਆ ਤੇਰੇ ਪੁੱਤਰਾਂ ਨੇ ਮੇਰੇ ਕੇਸਾਂ ਨੂੰ ਹੱਥ ਪਾਇਆ, ਇਹਦੇ ਵਿੱਚੋਂ ਕਲਗੀ ਵਾਲੇ ਦੀ ਤਸਵੀਰ ਦਿਸਦੀ ਸੀ, ਤੇਰੀ ਜੜੀ ਪੱਟੀ ਜਾਣੀ, ਮੇਰੀਆਂ ਜਟਾਵਾਂ ਨੂੰ ਪੱਟਣਾ, ਤੇਰੀ ਜੜ ਪੱਟਣੀ ਏ। ਤੇ ਦੋਨੋਂ ਪੁੱਤਰ ਜਿਹੜੇ ਨੇ, ਗੁਲਾਬ ਸਿੰਘ ਦੀ ਅੰਸ ਉੱਥੇ ਮਰ ਗਈ ਸੀ, ਖਤਮ ਹੋ ਗਏ ਸਨ, ਬਾਕੀ ਜਿਹੜੇ ਸੋਢੀ ਅਨੰਦਪੁਰ ਅਜੇ ਵੀ ਕੁਝ ਘਰ ਨੇ, ਇਹ ਸ਼ਾਮ ਸਿੰਘ ਦੀ ਔਲਾਦ ਨੇ। ਗੁਲਾਬ ਸਿੰਘ ਵੀ ਮਰਿਆ, ਸ਼ਾਮ ਸਿੰਘ ਵੀ ਮਰਿਆ, ਗੁਲਾਬ ਸਿੰਘ ਦੀ ਔਲਾਦ ਵੀ ਮਰੀ, ਗੁਰਬਖਸ਼ ਉਦਾਸੀ ਫਿਰ ਵੀ ਦੀਵਾ ਬੱਤੀ ਕਰਦਾ ਰਿਹਾ। ਸਮੇਂ ਨਾਲ ਉਸ ਗੁਲਾਬ ਸਿੰਘ ਦੀ ਪਤਨੀ ਨੇ, ਵਿਧਵਾ ਨੇ, ਸਿੱਖ ਸੰਗਤਾਂ ਆਉਂਦੀਆਂ ਸਨ, ਉਹਨੇ ਉੱਥੋਂ ਗੁਰੂ ਧਾਮਾਂ ਦੀ ਮਾਇਆ ਲੈਣੀ ਸ਼ੁਰੂ ਕੀਤੀ। ਉਹਦੀ ਪਤਨੀ ਦੀ ਮੌਤ ਹੋਈ, ਪਰਤ ਕੇ ਸ਼ਾਮ ਸਿੰਘ ਦੇ ਪੁੱਤਰਾਂ ਪੋਤਰਿਆਂ ਸੰਤਾਨ ਨੇ ਕਬਜ਼ਾ ਕੀਤਾ ਤੇ ਗੁਰਮੁਖੋ ਜਦੋਂ ਮਿਸਲਾਂ ਦਾ ਵੇਲਾ ਆਇਆ, ਇਹਨਾਂ ਟੱਠਿਆਂ ਹੋਇਆਂ ਕਿਲਿਆਂ ਨੂੰ ਪਰਤ ਕੇ ਸਰਦਾਰ ਜੱਸਾ ਸਿੰਘ ਆਲੋਵਾਲੀਏ ਦੀ ਨਿਗਰਾਨੀ ਵਿੱਚ ਕਾਇਮ ਕਰਨਾ ਸ਼ੁਰੂ ਕੀਤਾ, ਜਿਹੜਾ ਤਖ਼ਤ ਸਾਹਿਬ ਸਾਡਾ, ਤੇ ਤਖ਼ਤ ਦੀ ਪਦਵੀ ਗੁਰੂ ਕਲਗੀਧਰ ਜੀ ਬਖਸ਼ ਗਏ। ਉਹਨਾਂ ਨੇ ਕਿਲੇ ਕਾਇਮ ਕੀਤੇ। ਸਮਾਂ ਲੰਘਦਾ ਗਿਆ, ਜਦੋਂ ਸਮਾਂ ਆਇਆ, ਸੰਤ ਬਾਬਾ ਸੇਵਾ ਸਿੰਘ ਜੀ ਆਨੰਦਗੜ੍ਹ ਕਿਲੇ ਵਾਲੇ, ਦੇਖੋ ਇਹ ਆਨੰਦਪੁਰ ਦਾ ਕਿਲਾ ਖੰਡਰਾਤ ਹੋ ਚੁੱਕਾ ਸੀ, ਕੁਝ ਕੁ ਬਣਿਆ, ਤੇ ਕਹਿੰਦੇ ਨੇ ਕਿ ਸੰਤ ਬਾਬਾ ਸੇਵਾ ਸਿੰਘ ਜੀ ਗਏ ਤੇ ਬੌਲੀ ਵਿੱਚ ਕੀੜੇ ਪੈ ਚੁੱਕੇ ਸਨ, ਪਾਣੀ ਵਾਲੀ ਥਾਂ ਤੇ ਪਾਣੀ ਵਿੱਚ ਕੀੜੇ ਪੈ ਗਏ ਸਨ। ਜਦੋਂ ਗਏ ਤੇ ਆਨੰਦਗੜ੍ਹ ਦੇ ਕਿਲੇ ਦੇ ਦਰਸ਼ਨ ਕੀਤੇ ਤੇ ਮਾਈ ਉੱਥੇ ਇੱਕ ਮਿਲੀ, ਜੋ ਬਾਕੀ ਇਤਿਹਾਸ ਮਿਲਦਾ, ਬੀਬੀ ਮਿਲੀ, ਕਹਿਣ ਲੱਗੀ ਸੰਤਾਂ ਨੂੰ ਪੁੱਛਦੀ, ਬਾਬਾ ਜੀ ਕੀ ਲੈਣ ਆਏ ਹੋ, ਕੀ ਵੇਖਣ ਆਏ ਹੋ? ਕਹਿਣ ਲੱਗੇ ਗੁਰੂ ਦੇ ਕਿਲੇ ਦੇ ਦਰਸ਼ਨ ਕਰਨ ਆਈ ਆ। ਕਹਿਣ ਲੱਗੀ ਖੰਡਰ ਵੇਖਣ ਆ ਗਏ, ਇਹ ਸ਼ਬਦ ਕਹਿਣ ਲੱਗੇ ਟੁੱਟੀਆਂ ਇੱਟਾਂ ਚੁੱਕਣ ਆ ਗਿਆ। ਬਸ ਬੋਲੀ ਅੰਦਰ ਨੂੰ ਬਿੰਨ ਕੇ ਲੈ ਗਈ, ਮੱਥਾ ਟੇਕ ਕੇ ਕਿਹਾ, ਕਲਗੀ ਵਾਲਿਆ ਤੇਰੇ ਕਿਲੇ ਤੇ ਤੇਰੇ ਨਿਸ਼ਾਨ ਫਿਰ ਚੂਲਣਗੇ, ਫਿਰ ਉੱਚੇ ਨਿਸ਼ਾਨ ਕਰਾਂਗੇ। ਬਾਬਾ ਸੇਵਾ ਸਿੰਘ ਜੀ ਹੋਰਾਂ ਨੇ ਉੱਥੇ ਸੇਵਾ ਕਰਾਈ, ਕੇਸਗੜ੍ਹ ਸਾਹਿਬ ਦੀ ਸੇਵਾ। ਵੈਸੇ ਤਾਂ ਕਹਿ ਰਿਹਾ ਸੰਤ ਬਾਬਾ ਹਰੀ ਸਿੰਘ ਜੀ ਕਹਾਰਪੁਰੀਏ, ਉਹਨਾਂ ਨੇ ਕਰਾਈ, ਕੁਝ ਕੁ ਵਸਨੀਕ ਜਿਹੜੇ ਨੇ ਉਹਨਾਂ ਨੇ ਕੇਸਗੜ੍ਹ ਦੀ ਹੋਰ ਸੇਵਾ। ਹੁਣ ਤੁਸੀਂ ਦੇਖਦੇ ਹੋ 1920 ਤੱਕ ਇੱਥੇ ਮਹੰਤਾਂ ਦਾ ਕਬਜ਼ਾ ਰਿਹਾ। ਪਰਤ ਕੇ 1920 ਤੋਂ ਬਾਅਦ ਜਦੋਂ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਉਂਦੀ ਏ, ਫਿਰ ਜਥੇਦਾਰ ਨਿਯੁਕਤ ਕੀਤੇ ਗਏ, ਉਹਨਾਂ ਵਿੱਚ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਹੋਏ ਨੇ, ਗਿਆਨੀ ਸ਼ਰਮ ਸਿੰਘ ਹੋਏ ਨੇ, ਅਨੇਕਾਂ ਹੋਰ ਜਿਹੜੇ ਗਿਆਨੀ ਹਰਚਰਨ ਸਿੰਘ ਜੀ ਮਹਾਲੋ ਸਾਹਿਬ, ਅਨੇਕਾਂ ਗਿਆਨੀ ਗੁਰਦਾਰ ਗੁਰਦਿਆਲ ਸਿੰਘ ਜੀ ਅਜਨੋਆ ਵੀ ਰਹੇ, ਗਿਆਨੀ ਸਾਧੂ ਸਿੰਘ ਜੀ ਭੋਰਾ ਵੀ ਰਹੇ, ਅਨੇਕਾਂ ਹੋਰ ਜਥੇਦਾਰ ਸਾਹਿਬ ਉਹ ਸੇਵਾ ਕਰਦੇ ਰਹੇ, ਗੁਰੂ ਸਾਹਿਬ ਦੇ ਘਰ ਦੀ ਮਰਿਆਦਾ ਨੂੰ ਕਾਇਮ ਰੱਖਦੇ ਰਹੇ। ਗੁਰਮੁਖੋ, ਇਹ ਉਹ ਤਖ਼ਤ ਹੈ ਜਿੱਥੇ ਤੂੰ ਆਨੰਦ ਦਾ ਵਾਸੀ ਬਣਨਾ, ਤੇ ਚੇਤੇ ਰੱਖੀ ਆਨੰਦ ਵਿੱਚ ਪਹੁੰਚੇ ਦੇ ਅੰਦਰ ਜੋਤ ਜਗਦੀ। ਜਦੋਂ ਉਹਦੇ ਅੰਦਰ ਜੋਤ ਜਗਦੀ, ਉਹ ਜਗਦੀ ਕਿਹੜੀ ਏ? ਜਿਹੜੀ ਬਾਬੇ ਨਾਨਕ ਨੇ ਸਰਾਏ ਭੋਜ ਦੀ ਤਲਵੰਡੀ ਤੋਂ ਸ਼ੁਰੂ ਕੀਤੀ ਤੇ ਆਨੰਦਪੁਰ ਤੱਕ ਦਾ ਸਫ਼ਰ ਕੀਤਾ। ਇਉਂ ਕਹਿ ਲਓ ਖਾਲਸਾ, ਮੈਂ ਤੇ ਕਈ ਵਾਰੀ ਕਹਿੰਦਾ ਹੁੰਦਾ, ਸੁਲਤਾਨਪੁਰ ਦੀ ਵਹੀ ਤੋਂ ਸ਼ੁਰੂ ਹੋਇਆ ਤੇ ਆਨੰਦਪੁਰ ਦੇ ਸਤਲੁਜ ਦੇ ਕੰਢੇ ਤੱਕ ਤੂੰ ਆਇਆ। ਮੁਕੰਮਲ ਤੈਨੂੰ ਕੀਤਾ ਗੁਰੂ ਨੇ, ਰਹਿਮਤ ਤੇਰੇ ਤੇ ਕੀਤੀ, ਤੇ ਇਸੇ ਕੇਸਗੜ੍ਹ ਦੇ ਨੇੜੇ ਇੱਕ ਬਰਸਾਤੀ ਨਾਲ ਉਹਨੂੰ ਚਰਨ ਗੰਗਾ ਕਹਿੰਦੇ ਨੇ ਲੰਘਦਾ ਹੁੰਦਾ ਸੀ ਤੇ ਮੈਂ ਇੱਕ ਵਾਰੀ ਅਰਜ ਕੀਤੀ ਸੇਵਾ ਰਾਮ ਨੇ ਲਿਖਿਆ ਪਰਚੀਆਂ ਵਿੱਚ ਕਿ ਸਤਿਗੁਰੂ ਦੇ ਹੱਥੋਂ ਇੱਕ ਦਿਨ ਪੱਥਰ ਡਿੱਗਾ ਸੀ ਉਛਾਲਦਿਆਂ ਹੋਇਆ ਤੇ ਇਹ ਪੁੱਛਿਆ ਸੀ ਕਿ ਕਿਉਂ ਪੱਥਰ ਹੱਥਾਂ ਵਿੱਚੋਂ ਡਿੱਗਾ ਕਿਸੇ ਕਿਹਾ ਪੱਥਰ ਭਾਰ ਹੈ ਪਾਣੀ ਵਿੱਚ ਸੱਚ ਕੇ ਡੁੱਬ ਜਾਂਦਾ ਹੈ ਕਿਸੇ ਕਿਹਾ ਨਹੀਂ ਪਾਣੀ ਦਾ ਸੁਭਾਅ ਹੈ ਭਾਰੀ ਚੀਜ਼ ਨੂੰ ਡੋਬਦਾ ਹੈ ਪਰ ਜਿਹੜੇ ਆਨੰਦਗੜ੍ਹ ਦੇ ਵਾਸੀ ਸਨ ਉਹਨਾਂ ਕਿਹਾ ਨਹੀਂ ਕਲਗੀ ਵਾਲਿਆ ਪੱਥਰ ਤੇ ਪਾਣੀ ਦਾ ਸੁਭਾਅ ਨਹੀਂ ਜਿਹੜਾ ਇੰਨੀ ਰਹਿਮਤ ਲੈ ਕੇ ਵੀ ਤੇਰੇ ਹੱਥੋਂ ਨਿਕਲ ਗਿਆ ਉਹ ਅੱਜ ਵੀ ਡੁੱਬਾ ਤੇ ਕੱਲ ਵੀ ਡੁੱਬਾ ਉਹਨੂੰ ਕੋਈ ਨਹੀਂ ਬਚਾ ਸਕਦਾ ਕਿਉਂ ਕਹਿਣ ਲੱਗੇ ਪੱਥਰ ਡੁੱਬਦੇ ਨੇ ਭਾਰੇ ਹੋਣ ਕਰਕੇ ਤੇ ਅੱਗੋਂ ਗੁਰਮੁਖ ਨੇ ਤੁਕ ਪੜ ਦਿੱਤੀ ਕਿ ਜਿਉਂ ਪਾਖਾਨ ਨਾਵ ਚੜਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜੇ ਚਰਨਾਂ ਤੋਂ ਟੁੱਟ ਗਿਆ ਤੇ ਡੁੱਬੇਗਾ ਉਸ ਕੇਸ਼ਗੜ੍ਹ ਦੀ ਧਰਤੀ ਤੇ ਖਾਲਸਾ ਤੈਨੂੰ ਆਨੰਦਪੁਰ ਦਾ ਵਾਸੀ ਬਣਾਇਆ ਪਿਤਾ ਤੇਰਾ ਗੁਰੂ ਗੋਬਿੰਦ ਸਿੰਘ ਬਣੇ ਮਾਂ ਮਾਤਾ ਸਾਹਿਬ ਕੁਰ ਬਣੀ ਨਾਨਕੇ ਗੁਰੂ ਕੇ ਲਾਹੌਰ ਬਣਾ ਦਿੱਤੇ ਤੇ ਤੇਰੇ ਲਈ ਇੱਕ ਸ਼ਬਦ ਕਹਿ ਮੇਰੇ ਬੇਟਾ ਜੇ ਤੂੰ ਇਸ ਥਾਂ ਦਾ ਵਾਸੀ ਬਣਨਾ ਇਹਦੇ ਕੁਝ ਅਸੂਲ ਨੇ ਤੇ ਚਾਰ ਤੁਕਾਂ ਵਿੱਚ ਅਸੂਲ ਦੇ ਦਿੱਤੇ ਕਿ ਜਾਗਤ ਜੋਤ ਜਪੈ ਨਿਸਬਾਸੁਰ ਜਿਹੜਾ ਖਾਲਸੇ ਦੀ ਵਾਸੀ ਦਾ ਵਸਨੀਕ ਬਣਨਾ ਚਾਹੁੰਦਾ ਜਾਗਤ ਜੋਤ ਜਪੈ ਨਿਸਬਾਸੁਰ ਇੱਕ ਬਿਨਾ ਮਨ ਮਹਿਕ ਨਾ ਆਨੇ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮੱਝ ਭੂਲ ਨਾ ਮਾਨੈ ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨੈ ਏਕ ਪਛਾਣੈ ਫਿਰ ਉਹ ਆਨੰਦਪੁਰ ਦਾ ਵਾਸੀ ਬਣ ਜਾਂਦਾ ਕਦੋਂ ਪੂਰਨ ਜੋਤ ਜਗੈ ਘੱਟ ਮੈਂ ਤਬ ਖਾਲਸ ਤਾਹੇ ਨਖਾਲਸ ਜਾਣੇ ਤਨ ਗੁਰੂ ਕਲਗੀ ਧਰ ਮੇਰ ਕਰੇ ਆਓ ਅੰਦਰ ਦੇ ਸਫ਼ਰ ਵੀ ਤੈਅ ਕਰੀਏ ਤੇ ਬਾਹਰ ਦਾ ਵੀ ਕਰੀਏ ਬਾਹਰ ਦੇ ਸਫ਼ਰ ਤੈਅ ਹੋਣਗੇ ਅੰਦਰ ਅੰਮ੍ਰਿਤ ਲਿਜਾ ਕੇ ਅੰਮ੍ਰਿਤ ਜਾਏਗਾ ਤੇ ਕਿਲਿਆਂ ਨੂੰ ਲੰਘ ਕੇ ਆਨੰਦਪੁਰ ਦਾ ਵਾਸੀ ਬਣ ਸਕੇਗਾ ਉਸ ਤੀਸਰੇ ਤਖ਼ਤ ਨੂੰ ਅਸੀਂ ਅਦਬ ਸਤਿਕਾਰ ਦੇ ਨਾਲ ਯਾਦ ਕਰਨੇ ਆ ਅੱਜ ਵੀ ਸਿੱਖ ਦਾ ਸੀਸ ਉਸ ਤਖ਼ਤ ਤੇ ਅਦਬ ਨਾਲ ਝੁਕਦਾ ਹੈ ਜਿੰਨੀ ਕੁ ਜਾਣਕਾਰੀ ਮਿਲੀ ਉਹ ਆਪ ਨੂੰ ਸਾਂਝੀ ਕੀਤੀ ਪਰ ਇਹ ਪੂਰੀ ਨਹੀਂ ਅਜੇ ਤਾਂ ਕਈ ਚੈਪਟਰ ਰਹਿ ਗਏ ਆਮਦਨ ਕਿੱਥੋਂ ਆਉਂਦੀ ਏ ਕਿਵੇਂ ਖਰਚ ਹੁੰਦੀ ਏ ਪਰ ਉਹ ਵੱਖਰੇ ਵਿਸ਼ੇ ਨੇ ਸਾਧ ਸੰਗਤ ਇੱਕ ਕੱਲ ਦਾ ਦੀਵਾਨ ਦੁਪਹਿਰ ਦਾ ਬੜੀ ਕਿਰਪਾ ਕੀਤੀ ਜੇ ਤਕਰੀਬਨ 20-22 ਦਿਨ ਬੜੇ ਪਿਆਰ ਨਾਲ ਨੇਮ ਨਾਲ ਤੁਸੀਂ ਰੋਜ਼ਾਨਾ ਹਾਜ਼ਰੀ ਭਰ ਕੇ ਇਕਾਗਰਤਾ ਨਾਲ ਸਰਵਣ ਕੀਤਾ ਕੁਝ ਗੁਰਮੁਖ ਵੀਰਾਂ ਨੇ ਉਪਰਾਲਾ ਕਰ ਰੇਡੀਓ ਸਪੌਂਸਰ ਕਰਕੇ ਯਤਨ ਕੀਤਾ ਕਿ ਬਾਹਰ ਦੂਰ ਤੱਕ ਬੈਠਿਆਂ ਹੋਇਆਂ ਤੱਕ ਗੁਰੂ ਦੀ ਆਵਾਜ਼ ਪਹੁੰਚੇ ਇੱਕ ਮੈਂ ਬੇਨਤੀ ਤੁਹਾਡੇ ਤੋਂ ਮਾਫ਼ੀ ਅੱਜ ਵੀ ਮੰਗਣੀ ਹੈ ਕੱਲ੍ਹ ਵੀ ਕਿਉਂਕਿ ਇਸ ਵਾਰੀ ਬਹੁਤ ਘੱਟ ਮਿਲ ਸਕੀਆਂ ਉਹਦਾ ਕਾਰਨ ਇੱਕ ਸੀ ਕਿਉਂਕਿ ਮੇਰਾ ਆਪਣਾ ਮੰਜ਼ਿਲ ਆਪਾਂ ਜੇ ਇੱਥੇ ਆਇਆ ਗੁਰੂ ਸਾਹਿਬ ਦੀ ਗੱਲ ਸੁਣਨ ਤੇ ਸੁਣਾਉਣ ਆਏ ਹਾਂ ਨਾ ਕਿ ਮੇਲੇ ਗੇਲੇ ਕਰਨ ਲਈ ਇਹਨੂੰ ਰੁੱਖਾਪਨ ਨਾ ਸਮਝਿਆ ਜੇ ਪ੍ਰਿੰਸੀਪਲ ਸਤਬੀਰ ਵਾਹਿਗੁਰੂ ਸਾਹਿਬ ਸਿੰਘ ਕਹਿੰਦੇ ਸਨ ਮੈਂ ਟੀਕਾ ਕਰਦਿਆਂ ਰੁੱਖਾ ਬਣਿਆ ਪਰ ਜੇ ਨਾ ਬਣਦਾ ਮੈਂ ਆਪਣੀ ਮੰਜ਼ਿਲ ਤੇ ਨਾ ਪਹੁੰਚਦਾ ਦੇਖੋ ਜਦੋਂ ਕਥਾ ਤਿਆਰ ਕਰਨੀ ਹੋਵੇ ਵਰਤਦਾ ਤਾਂ ਗੁਰੂ ਇਹ ਬੰਦਾ ਕੁਝ ਨਹੀਂ ਕਰਦਾ ਉਦੋਂ ਇਕਾਗਰਤਾ ਬਣੀ ਹੁੰਦੀ ਹੈ ਮਿਲਣ ਤੋਂ ਹੋ ਸਕਦਾ ਕਈ ਸੱਜਣਾਂ ਨੂੰ ਰੁੱਖਾਪਨ ਲੱਗਾ ਹੋਵੇ ਪਰ ਨਹੀਂ ਮਕਸਦ ਇਹ ਸੀ ਦਾਤਾ ਇਹ ਕਿਹੜੀ ਕਥਾ ਰੋਜ਼ ਰੋਜ਼ ਅਰਦਾਸ ਦੀ ਹੋਣੀ ਹੈ ਆਪਣੀ ਮੰਜ਼ਿਲ ਵੱਲ ਜਾ ਸਕਾਂ ਰਹਿੰਦਾ ਵਿਚਾਰ ਭਾਈ ਸਾਹਿਬ ਹੋਰਾਂ ਨੇ ਮਈ ਦਾ ਪ੍ਰੋਗਰਾਮ ਉਲੀਕਿਆ ਦਾਤਾ ਜ਼ਿੰਦਗੀ ਬਖਸ਼ੇ ਤੇ ਇਹ ਆਪਾਂ ਅਰਦਾਸ ਉਦੋਂ ਸੰਪੂਰਨ ਕਰਾਂਗੇ ਕਿਉਂਕਿ ਅਜੇ ਅਰਦਾਸ ਸ਼ੁਰੂ ਹੋਣੀ ਹੈ ਤੇ ਮੰਗਲ ਹੈ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਤੋਂ ਅਰਦਾਸ ਸ਼ੁਰੂ ਹੋਣੀ ਹੈ ਫਿਰ ਚੱਲਣਾ ਅਸੀਂ ਦਸ ਪਾਤਸ਼ਾਹੀਆਂ ਦੀਆਂ ਅਰਦਾਸਾਂ ਕੀ ਨੇ ਭਾਈ ਗੁਰਦਾਸ ਦੀ ਅਰਦਾਸ ਕੀ ਹੈ ਸੰਤ ਦੀ ਅਰਦਾਸ ਕੀ ਹੈ ਸਿੱਖ ਦੀ ਅਰਦਾਸ ਕੀ ਹੈ ਇਹ ਆਪਾਂ ਕੱਲ ਦੇ ਦੀਵਾਨ ਵਿੱਚ ਦਮਦਮਾ ਸਾਹਿਬ ਸੰਬੰਧੀ ਸੰਖੇਪ ਜੀ ਆਪ ਨਾਲ ਵਿਚਾਰ ਸਾਂਝੀ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ